सत भजन साधु उपदेश सत तेजन जाके हृदय प्रवेश। सत तेजन जाके हृदय प्रवेश
साधु होता जो बोलता ओदा उपदेश सत भजन होता है। जे सत भजन नहीं तो साधु नहीं। गुरबाणी सत वचन है साधु का उपदेश है किया हो साधुआ का उपदेश किया हो साधु एक वचन है। हर साधु जब बोलता है वो सच की व्याख्या करता सच की गल कह जे उपदेश दिता जे उपदेश दिता तो सच का दिता नहीं उपदेश नहीं दिता। अखियां जड़ियां ने जीवन दियां घटनावां ये सत साधु उपदेश नहीं सत वचन नहीं होते। जीवन की कथा सत जीवन की कथा जो घटनावां कुछ जुड़ जांदियां ने ये नाल वो तो कोई एक अद्धी कोई गल जुड़ सकती है वो नाल टोटल साखी नहीं सत साधु उपदेश सत वचन साधु उपदेश साधु जेड़ा है सच्ची
सत तेजन जाके हृदय प्रवेश
जिसे हृदय के प्रवेश कर जाए साधु का उपदेश जेड़ा मन लवे साधु के उपदेश समझ लवे समझ मन लवे असल समझे तो बिना मन नहीं होंगे जी गल समझ नहीं आती आप मनते नहीं। वो जरा अभी गुरबाणी मनते हैं ना कहने मनते हैं मनता मनता कोई भी नहीं है मत्था टेकते हैं तो गुरबाणी जद समझे नहीं मनूगा की जे बेसमझी ना मनूगा उल्टा नुकसान करूगा। बेसमझी ना बहुत गल् मनिया हुई ने गुरबाणी की समझ है नहीं लोगों ने गुरबाणी के अर्थ बेसमझी ना हो रहे करके साखियां सूखियां च पूरे समझ रहे हैं इस करके गुरबाणी नहीं कोई मनता हृदय प्रवेश नहीं की है ये हृदय के यह है सिखी गुरमाता सिखी गुरबाणी है सिखी सिखी का उपदेश गुरबाणी है ये हृदय प्रवेश तां करूँ जे समझ आऊ मनुख पहला समझ आवे फिर मने तो हृदय प्रवेश वरना नहीं है। हाँ जन जन फिर ज्ञानी हो गया ज्ञानवान हो गया जाके हृदय प्रवेश है वो जन भी है ज्ञानवान भी है लहना जद होया जद वो गुरमत का वो अंदर प्रवेश हो गया उन्होंने समझ आ गई और उन्हें मन गई नानक पहला ना फिर लहना जन नानक जने लहना जन ज्ञानी कहने जानकार
सत नृत बुझे जे कोई नाम जपत ताकि गति होए
सत नृत बुझे जे कोई जे कहते नीच तो नीच आदमी भी सच न बुझ लवे हाँ हाँ जिनू असि कहने मनमुख साकत जे सच वो भी बुझ लवे ना सच च ऐसी शक्ति है जे वो भी बुझ लवे वाल्मीक भी साखी इन्होंने जोड़ी हुई है खैर सच तो वो नहीं है नृत कहना नहीं जोड़ा आदमी मतलब साकत का चेला हो गया साकत का चेला होने नृत बुझे जे कोई जो नृत आदमी बुझ लगे सच न
नाम जपत की गति हो
नाम जपत नाम न समझ लगे वह भी गह गतिशील हो जाता वो गतिशील नहीं ना होंगे ताकत का चेला छप्पड़ का पट डू हों ताकत को छप्पड़ का पानी गलाने फिर पोखर पोखर कहीं छप्पड़िया जोड़े पोखर छप्पड़िया फिरने वाले छोटे संता को फिरने वाले है वह नृत्य होंगे स्वार्थी जिसको देखा चलिया गया ਜਿਹਦੇ ਕੋਲ ਦੇਖਿਆ ਚਲਿਆ ਗਿਆ ਉਹ ਨਿਰਤੂ। ਜੇ ਸੱਚ ਨੂੰ ਵੀ ਦਿਲ ਵੇਖੋ ਤਾਂ ਫਿਰ ਸੰਤਾਂ ਕੋਲ ਨਹੀਂ ਜਾਂਦਾ, ਉਹਨਾਂ ਦੇ ਦਾਇਰੇ ਤੋਂ ਬਾਹਰ ਨਿਕਲ ਜਾਂਦਾ, ਫਿਰ ਵਿਸ਼ਵਾਸ ਨਹੀਂ ਰੱਖਦਾ। ਫਿਰ ਜੇ ਵਿਸ਼ਵਾਸ ਵੀ ਰੱਖਦਾ ਹੁੰਦਾ ਉਹਦਾ ਵਿਸ਼ਵਾਸ ਬ੍ਰੇਕ ਹੋ ਜਾਂਦਾ, ਉਹ ਕਹਿੰਦਾ ਛੱਡੋ ਪਰੇ ਉਹਦਾ ਪਖੰਡੀ ਰਹਿਣ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਸਾਨੂੰ ਤਾਂ ਪਤਾ ਨਹੀਂ ਸੀ, ਉਦੋਂ ਅਸੀਂ ਉਹਨੂੰ ਮੰਨਦੇ ਸੀ, ਉਹ ਮੰਨਣ ਵਾਲੀ ਤਾਂ ਉੱਥੇ ਕੋਈ ਗੱਲ ਹੀ ਨਹੀਂ ਹੈ। ਆਪ ਅੱਗੇ ਨਵੀਂ ਜਾਂਦਾ ਸੱਚ ਨਿਰਤ ਬੁੱਝਿਆ ਜੇ ਕੋਈ ਹੈ ਨਾ, ਜੇ ਨਿਰਤ ਜਿਹੜਾ ਹੈ ਸੱਚ ਨੂੰ ਬੁੱਝ ਲਵੇ, ਨਾਮ ਜਪਤ ਤਾਂ ਕੀ ਗੱਲ ਹੋਏ ਹੈ, ਹਾਂ ਜੇ ਸਮਝ ਲਵੇ
ਨਾਮ ਨੂੰ,
ਹਾਂ ਗੁਰਬਾਣੀ ਨੂੰ ਤਾਂ ਗੱਲ ਹੁੰਦੀ ਹੈ, ਜੇ ਸਮਝੇ ਨਾ ਫਿਰ ਨਹੀਂ। ਗੁਰਬਾਣੀ ਨੂੰ ਸੁਣ ਕੇ ਕੱਖ ਨਹੀਂ ਬਣਦਾ, ਲੋਕਾਂ ਨੇ ਸੁਣਨ ਨੂੰ ਹੋਇਆ ਪਹਿਲਾਂ ਪ੍ਰਚਾਰ, ਅਸਲ 'ਚ ਪਹਿਲਾਂ ਅਨਪੜ੍ਹ ਸੀਗੇ ਲੋਕ, ਕਰਦੇ ਵੀ ਕੀ, ਮੈਂ ਕਿਹਾ ਭਾਈ ਸੁਣੀ ਜਾਓ ਇਹਦੇ ਨਾਲ ਬੜਾ ਕਲਿਆਣ ਹੋਊ, ਉਹ ਹੋਊ ਉਹ ਹੋਊ, ਚੱਲ ਮਾੜਾ ਮੋਟਾ ਜਿੰਨਾ ਕੁ ਦੋ ਸ਼ਬਦ ਸੁਣ ਜਾਂਦੇ ਸੀ ਉਹ ਲੋਕਾਂ ਨੂੰ, ਚੱਲ ਹੋ ਜਾਂਦਾ ਪਤਾ ਨਹੀਂ ਅਸੀਂ ਸੁਣ ਲਈ ਬਾਣੀ। ਵੈਸੇ ਤਾਂ ਇਹਦਾ ਅਸਰ ਪੂਰਾ ਸਮਝੇ ਤੇ ਹੀ ਹੁਣ, ਪੂਰਾ ਅਸਰ ਪੂਰਾ ਸਮਝੇ ਤੇ ਹੁਣ, ਜਿੰਨੀ ਕੁ ਸਮਝ ਉਹਨਾਂ ਦਾ ਅਸਰ, ਜਿੰਨੀ ਕੁ ਸਮਝ ਉਹ ਜਿਹਾ ਅਸਰ। ਸੱਤ ਨਿਰਤ ਬੁੱਝੇ ਜੇ ਕੋਏ ਹੈ, ਅਰ ਬੁੱਝੇ ਜੇ ਕੋਏ ਹੈ ਬੁੱਝ ਲਵੇ ਵੀ ਹਾਂ ਇਹ ਗੱਲ ਠੀਕ ਹੈ, ਫਿਰ ਜਿਵੇਂ ਜਿਵੇਂ ਜਗਤ ਦਾ ਸਮਝੀ ਜਾਂਦਾ ਫਿਰ ਅੱਗੇ ਤੇ ਅੱਗੇ 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 ਗਿਆਨ ਉਹਦਾ ਵਧਣ ਲੱਗ ਜਾਂਦਾ।
ਆਪ ਸੱਤ ਕੀਆ ਸਭ ਸੱਤ ਆਪੇ ਜਾਣੇ, ਜਿਹੜੇ ਆਪਣੀ ਮਿੱਤ ਗੱਲ,
ਜਿਹੜੇ ਮੂਰਖਾਂ ਦੇ ਕੋਲ ਨੇ ਸੰਖ ਉਹ ਨਿਰਤੇ ਨੇ ਉਹਨਾਂ 'ਚ, ਯਾਨੀ ਅੰਦਰ ਤਾਂ ਉਹਦੇ ਇੱਛਾ ਹੈਗੀ ਹੈ, ਅੰਦਰ ਤਾਂ ਇੱਛਾ ਹੈ ਪਰ ਰਾਹ ਨਹੀਂ ਮਿਲਿਆ ਉਹਨੂੰ, ਨਿਰਤ ਦਾ ਮਤਲਬ ਇਹ ਹੈ।
ਨਿਰਤ ਪੰਜਾਬੀ 'ਚ ਨਾਚ ਨੂੰ ਕਹਿੰਦੇ ਨੇ ਜੀ,
ਉਹ ਨਿਰਤ ਹੁੰਦਾ, ਨਿਰਤ ਨਹੀਂ ਹੁੰਦਾ,
ਨਿਰਤ
ਨਿਰਤ ਉਹ ਨਿਰਤ ਹੈ, ਉਹ ਗਰੀ ਹੁੰਦੀ ਹੈ ਪੈਰ 'ਚ ਹਿੰਦੀ ਦਾ ਲਫ਼ਜ਼ ਆ, ਇਹ ਨਿਰਤ ਹੈ ਪਿਆਰੀ ਨਾਲ ਹੈ, ਉਹ ਨਿਰਤ ਪੈਰ 'ਚ ਹੁੰਦਾ, ਪੈਰ 'ਚ ਦਾਰਾ ਹੁੰਦਾ, ਨਹੀਂ ਪੈਰ 'ਚ ਰੀ ਹੈ ਉਹ ਹੁੰਦੀ ਹੈ ਹਿੰਦੀ ਦੀ, ਉਹ ਵੀ ਗਤੀਸ਼ੀਲ ਹੋ ਜਾਂਦਾ ਅੱਗੇ ਵੱਧ ਜਾਂਦਾ, ਯਾਨੀ ਜਿਹੜਾ ਜਿੱਥੇ ਕੁ ਦੁਨੀਆ ਦਾ ਗਿਆਨ ਹੁੰਦਾ ਕਮ ਸੇ ਕਮ ਉਹ ਦੇਖਦਾ ਹੈ, ਚੇਤਨਾ ਜੜਦਾ ਉਹਨੂੰ ਗਿਆਨ ਜਾਂਦਾ, ਜਿਹੜੀ ਮੂਰਤੀ ਪੂਜਾ ਜੜ ਹੈ ਬੰਦਾ ਹੈ, ਉਹ ਬੰਦੇ ਦੇ ਹੱਥ ਕੁਛ ਨਹੀਂ ਹੈ, ਇਹ ਗੱਲ ਨੂੰ ਵਿਸ਼ਵਾਸ ਕਰ ਲੈਂਦਾ, ਬੰਦੇ ਉਹ ਤੋਂ ਸਾਰੇ ਹੀ ਨੇ, ਵਿਸ਼ਵਾਸ ਨਹੀਂ ਕਰਦੇ। ਸੰਤਾਂ ਦੇ ਹੱਥ 'ਚ ਬਹੁਤ ਕੁਛ ਹੈ, ਮਹਾਂਪੁਰਸ਼ਾਂ ਕਹਿ ਦੇਣਾ ਹੋ ਗਿਆ ਜੀ ਫਲਾਣੇ ਦਾ ਇਹੋ ਜਿਹਾ ਇਹਨਾਂ ਦਾ ਪਖੰਡਵਾਸ ਬਣਾਇਆ ਹੋਇਆ, ਉਹ ਕੋਈ ਟੋਕਦਾ ਹੈ ਨਹੀਂ, ਉਹ ਜਿਹੜੇ ਬੰਦੇ ਨੇ ਜਿਨ੍ਹਾਂ ਦਾ ਪ੍ਰਚਾਰ ਕਰਦੇ ਨੇ ਉਹ ਵੀ ਨਹੀਂ ਟੋਕਦੇ, ਉਹ ਤਾਂ ਸਮਾਂ ਕਹਾਉਂਦੇ ਨੇ, ਇਸ ਕਰਕੇ ਉਹ ਗੱਲਾਂ ਕਹਿੰਦੇ।
ਆਪ ਸੱਤ ਕੀਆ ਸਭ ਸੱਤ ਆਪੇ ਜਾਣੇ ਆਪਣੀ ਨਿੱਤ ਗੱਲ,
ਆਪ ਸੱਤ ਕੀਆ ਸਭ ਸੱਤ, ਜੋ ਸੱਤ ਆਪ ਹੋਵੇ, ਜਿਹੜਾ ਆਪ ਸੱਤ ਹੋਵੇ ਉਹਦਾ ਕੀਤਾ ਹੋਇਆ ਸਭ ਸੱਤ ਹੁੰਦਾ, ਜੇ ਆਪ ਸੱਤ ਹੋਵੇ ਤਾਂ ਉਹਦਾ ਕੀਤਾ ਜੋ ਉਹ ਕਰਦਾ ਉਹ ਸੱਤ ਹੁੰਦਾ। ਆਪ ਸੱਤ ਅੰਤਰਾਤਮਾ ਸੱਤ ਹੈ, ਉਹਦਾ ਕੀਤਾ ਹੋਇਆ ਜੋ ਵੀ ਕੁਛ ਹੈ, ਜੋ ਕਰਦਾ ਉਹਦਾ ਉਹਦਾ ਕੁਛ ਵਜੂਦ ਹੁੰਦਾ, ਕਲਪਣਾ ਨਹੀਂ ਕਰਦਾ, ਉਹ ਨਹੀਂ ਕਲਪਣਾ ਕਰਦਾ, ਕਲਪਣਾ ਕਰਨਾ ਹੀ ਕਰਨਾ ਅਸਲ 'ਚ, ਜੋ ਅਸੀਂ ਸੋਚਦੇ ਹਾਂ ਇਹੀ ਕਰਨਾ ਹੈ। ਕੀ ਆ ਸਭ ਸੱਤ
ਆਪੇ ਜਾਣੇ ਆਪਣੀ ਮਿੱਤ ਗੱਲ,
ਆਪੇ ਜਾਣੇ ਜਾਣਾ ਆਪਣੀ ਮਿੱਤ ਗੱਲ, ਆਪਣੀ ਮਿੱਤ ਔਰ ਗੱਤ ਉਹ ਆਪ ਜਾਣਦਾ, ਜਿਵੇਂ ਅੰਤਰਾਤਮਾ ਦੀ ਮਿੱਤ ਗੱਤ ਮਨ ਬੁੱਧੀ ਨਹੀਂ ਜਾਣਦੇ, ਉਹ ਇਹਨੂੰ ਪ੍ਰਭਤਾ ਹੀ ਕਹਿੰਦੇ ਨੇ, ਤਾਂ ਹੀ ਪਿਤਾ ਕਿਆ ਜਨਮ ਕੀ ਜਾਣੇ ਪੂਤ। ਜਿਹੜਾ ਬ੍ਰਹਮ ਹੈ ਬ੍ਰਹਮ ਦੀ ਮਿੱਤ ਗੱਤ ਨੂੰ ਮਨ ਬੁੱਧੀ ਨਹੀਂ ਜਾਣਦੇ, ਪਰਮੇਸ਼ਰ ਦੀ ਗੱਤ ਨੂੰ ਨਹੀਂ ਜਾਣਦੇ, ਉਹ ਗਾਹਾਂ ਉਹਦੇ ਉੱਪਰ ਖੜਾ। ਹਾਂਜੀ,
ਜਿਸ ਕੀ ਸ੍ਰਿਸ਼ਟੀ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ,
ਜਿਸ ਕੀ ਸ੍ਰਿਸ਼ਟੀ ਦੀ ਤਾਂ ਜਿਹੜਾ ਮਾਲਕ ਹੈ ਜਿਹਨੇ ਸਿਰਸੀ ਪੈਦਾ ਕੀਤੀ ਹੈ ਸੋ ਕਰਨੇ ਹਾਲ ਉਹੀ ਇਹਦੇ ਵਿੱਚ ਕੋਈ ਜਿਹਨੇ ਪਹਿਲਾਂ ਬਣਾਈ ਹੋਈ ਹੈ ਉਹੀ ਇਹਦੇ ਵਿੱਚ ਕੋਈ ਬਾਅਦ ਘਾਟ ਕਰ ਸਕਦਾ ਜੇ ਕੁਛ ਬਾਅਦ ਘਾਟ ਕਰਨੇ ਵਾਲਾ ਕਰਨੀ ਹੈ ਹੋਰ ਕੁਛ ਕਰਨਾ ਇਹਦੇ ਵਿੱਚ ਦਖਲ ਨਾਲ ਵੀ ਤਾਂ ਜਿਹਨੇ ਪਹਿਲਾਂ ਬਣਾਈ ਉਹੀ ਬਣਾ ਸਕਦਾ ਸੋ ਕਰਨੇ ਹਾਰ
ਅਵਰ ਨਾ ਬੂਝ ਕਰਤ ਵਿਚਾਰ
ਨਾ ਤਾਂ ਕਿਸੇ ਨੂੰ ਸਮਝਿਆ ਜਿਵੇਂ ਜਾੜਾ ਚੇਤਨ ਹੈ ਇਹਦਾ ਜੋੜ ਲਾਇਆ ਡਾਕਟਰ ਹੋਇਆ ਹੋਰ ਕੋਈ ਨਹੀਂ ਦੂਆ ਨਹੀਂ ਲਾ ਸਕਦਾ ਹੋਰ ਜਿੰਨਾ ਮਰਜ਼ੀ ਕੋਈ ਖੋਜ ਕਰੀ ਜਾਣ ਆਤਮਾ ਔਰ ਸਰੀਰ ਨੂੰ ਇਕੱਠੇ ਨਹੀਂ ਰੱਖ ਸਕਦੇ ਕਿਸੇ ਨਾਲ ਕਿਸੇ ਜਾਦੂ ਨਾਲ ਕਿਸੇ ਮੰਤਰ ਨਾਲ ਕਿਸੇ ਵਿਧੀ ਨਾਲ ਇਕੱਠੇ ਨਹੀਂ ਰੱਖ ਸਕਦੇ ਇੱਕ ਵਾਰ ਟੁੱਟ ਗਿਆ ਜੋੜ ਨਹੀਂ ਸਕਦੇ ਜੁੜਿਆ ਜੁੜਾਇਆ ਤਾਂ ਆਇਆ ਹੀ ਹੈ ਜੁੜਿਆ ਜੁੜਾਇਆ ਆਇਆ ਤੋੜ ਕੇ ਨਹੀਂ ਜੋ ਇਹਨਾਂ ਦੇ ਅੱਗੇ ਸਾਖੀਆਂ ਬਣਾਈਆਂ ਹੋਈਆਂ ਨੇ ਚਾਹੇ ਇੱਕ ਸਰੀਰ ਦੂਆ ਮਿਲ ਜਾਵੇ ਤਾਂ ਇਹ 'ਚੋਂ ਆਤਮਾ ਨਿਕਲ ਕੇ ਦੂਰੀ 'ਚ ਪੈ ਜਾਂਦੀ ਇਹੋ ਜਿਹੀਆਂ ਸਾਖੀਆਂ ਨੇ ਪਿੱਛੇ ਬਣਾਈਆਂ ਹੋਈਆਂ ਭੋਜ ਰਾਜ ਨਾਲ ਜੋੜੀਆਂ ਹੋਈਆਂ ਨੇ ਤਾਂ ਭੋਜ ਰਾਜ ਦੀਆਂ ਕੰਮ ਸੁਣਦੇ ਹਨ ਪੜ੍ਹਦੇ ਹਨ ਉਹ ਜਿਹੀਆਂ ਗੱਲਾਂ ਆਈਆਂ ਹੋਈਆਂ ਨੇ ਇੱਕ ਤੇਲੀ ਹੈ ਇੱਕ ਭੋਜ ਰਾਜਾ ਇੱਕ ਉਹ ਹੈ ਤਿੰਨਾਂ ਨੇ ਵੜਨਾ ਤਿੰਨਾਂ 'ਚੋਂ ਇੱਕ ਨੇ ਵੜਨਾ ਰਾਜਾ ਉਹ ਇਹੋ ਜਿਹੀ ਕਹਾਣੀਆਂ ਨੇ ਬਹੁਤ ਪੁਰਾਣੀਆਂ ਇਹ ਸਾਰੇ ਇੱਥੇ ਆਪਣੇ ਜੋਗੀ ਧੂਣੇ ਵਾਲੇ ਸਾਧ ਜੱਟਾਂ ਵਾਲੇ ਇਹਨਾਂ ਦੀਆਂ ਇਹ ਬਹੁਤ ਝੂਠ ਝਾਠ ਬੋਲਦੇ ਰਹਿੰਦੇ ਆ ਡਮੰਡ ਡਬੋਲ ਕੇ ਹੀ ਖਾਂਦੇ ਰਹਿੰਦੇ ਰੋਟੀ ਹੋਰ ਇਹਨਾਂ ਦੇ ਪੱਲੇ ਵਿਚਾਰਿਆਂ ਨੇ ਕੀ ਭੁੱਤੀ ਤਾਂ ਇਹਨਾਂ ਦੀ ਗੱਲ ਸੀ ਧਿਆਨ ਤਾਂ ਇਹਨਾਂ ਨੂੰ ਪਤਾ ਨਹੀਂ ਸੀ ਕਿਹਦਾ ਲਾਉਣਾ ਹੁਣ ਵੀ ਪਤਾ ਇਹਨਾਂ ਨੂੰ ਧਿਆਨ ਕੀ ਲਾਉਣਾ ਗਿਆਨ ਤੇ ਬਿਨਾਂ ਧਿਆਨ ਹੁੰਦਾ ਹੀ ਨਹੀਂ ਪਹਿਲਾਂ ਗਿਆਨ ਪਿੱਛੋਂ ਧਿਆਨ ਸੋ ਇਹ ਗੱਪਾਂ ਪੱਪਾ ਮਾਰ ਕੇ ਟਾਈਮ ਪਾਸ ਕਰ ਲੈਂਦੇ ਸੀ ਹਾਂਜੀ
ਕਰਤੇ ਕੀ ਮਿੱਤ ਨਾ ਜਾਣੇ ਕੀ ਆ ਨਾਨਕ ਜੋਤਿਸ਼ ਭਾਵੇ ਸੋ ਵਰਤੀ ਆ
ਕਰਤੇ ਕੀ ਮਿੱਤ
ਨਾ ਜਾਣੇ ਕੀ
ਕਰਤੇ ਦੇ ਮਨ ਵਿੱਚ ਕੀ ਹੈ ਕਰਤੇ ਦਾ ਪ੍ਰੋਗਰਾਮ ਅਗਲਾ ਕੀ ਹੈ ਫਿਰਦਤ ਬਈ ਮਨ ਵਾਲੀ ਗੱਲ ਤਾਂ ਅਗਲੀ ਹੈ ਨਾ ਜਿਹੜੀ ਆਉਣੀ ਹੈ ਨਾ ਤਾਂ ਉਹ ਉਹਨਾਂ ਨੂੰ ਪਤਾ ਕਰਤੇ ਕੀ ਮਿੱਤ ਨਾ ਜਾਣੇ ਕੀ ਆ ਜਿਹੜਾ ਕੀਤਾ ਹੋਇਆ ਉਹ ਵੀ ਨਹੀਂ ਉਹ ਤਾਂ ਜਾਣ ਰਹੇ ਵੀ ਆਹ ਕਿਵੇਂ ਕੀਤਾ ਉਹਨੇ ਕਿਸੇ ਚੀਜ਼ ਦਾ ਕਿਸੇ ਚੀਜ਼ ਨਾਲ ਐਕਸ਼ਨ ਪੋਜ਼ਿਟਿਵ ਹੈ ਉਸੇ ਚੀਜ਼ ਦਾ ਦੂਜੀ ਚੀਜ਼ ਨਾਲ ਐਕਸ਼ਨ ਨੈਗੇਟਿਵ ਹੈ ਰਿਐਕਸ਼ਨ ਨਹੀਂ ਕਰਦੀਆਂ ਦਵਾਈਆਂ ਇੱਕ ਦੂਜੀ ਚੀਜ਼ 'ਤੇ ਖਾ ਲੈਂਦੇ ਵੀ ਇਹ ਨਾ ਖਾਇਆ ਉਹਦੇ ਨਾਲ ਰਿਐਕਸ਼ਨ ਹੁੰਦਾ ਉਹ ਰਿਐਕਸ਼ਨ ਕਿਉਂ ਹੁੰਦਾ ਰਿਐਕਸ਼ਨ ਕਿਉਂ ਨਹੀਂ ਹੁੰਦਾ ਇਹ ਤਾਂ ਹੁਣ ਜਿਹਨੇ ਬਣਾਇਆ ਉਹੀ ਜਾ ਸਾਨੂੰ ਇੰਨਾ ਪਤਾ ਵੀ ਰਿਐਕਸ਼ਨ ਹੋ ਜਾਂਦਾ ਭਾਈ ਇਹਦੇ ਨਾਲ ਰਿਐਕਸ਼ਨ ਹੋ ਜਾਂਦਾ ਤਾਂ ਸਾਨੂੰ ਪਤਾ ਕਿਉਂ ਹੁੰਦਾ ਹੈ ਕਿਉਂ ਦਾ ਜਵਾਬ ਉਹ ਨਹੀਂ
ਹਾਂ ਕਰਤੇ ਕੀ ਮਿੱਤ ਨਾ ਜਾਣੇ ਕੀ ਆ
ਕੀਤੀ ਹੋਈ ਜੋ ਕੀਆ ਹੋਇਆ ਕੀਤਾ ਹੋਇਆ ਸਾਰਾ ਰਚਨਹਾਰੀ ਕੀਤੀ ਹੋਈ ਹੈ ਨਾ ਤਾਂ ਇਹਨੂੰ ਕੋਈ ਜਾਣਦਾ ਨਾ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਹਨੂੰ ਕੋਈ ਜਾਣਦਾ ਕਰਤੇ ਕੀ ਮਿੱਤ ਨੇ ਜਾਣਾ ਕੀ ਆ ਜੋ ਤਿਸ ਭਾਵ ਹੈ ਜੋ ਪਰਮੇਸ਼ਰ ਨੂੰ ਕਰ
ਮਿੱਤ ਕੀ
ਹੈ
ਮਿੱਤ ਕਰਤੇ ਕੀ ਮਿੱਤ
ਮਿੱਤ ਮਨ ਦੀ ਅਵਸਥਾ ਯਾਰ ਉਹਦੇ ਮਨ 'ਚ ਕੀ ਹੈ
ਮਿੱਤ
ਉਹਦੇ ਮਨ ਦੀ ਗੱਲ ਆਪਾਂ ਕਹਿੰਦੇ ਹਾਂ ਕੀ ਮੱਥੀ ਹੋਈ ਹੈ ਤੇਰੀ ਉਹ ਜਿਹਨੂੰ ਆਪਾਂ ਮਿੱਥੀ ਹੋਈ ਕਹਿੰਦੇ ਹਾਂ ਉਹਨੂੰ ਮਿੱਤ ਕਹਿੰਦੇ ਨੇ ਫਿਰ ਆਪਾਂ ਪੰਜਾਬੀ 'ਚ ਨਹੀਂ ਕਹਿੰਦੇ ਇਹਦੀ ਤਾਂ ਪਤਾ ਨਹੀਂ ਕੀ ਮੱਥੀ ਹੋਈ ਹੈ ਉਹ ਮੱਥੀ ਲਫ਼ਜ਼ ਮਿੱਤ ਤੋਂ ਬਣਿਆ ਹੋਇਆ
ਮੱਥੀ
ਮਿੱਤੀ ਲਫ਼ਜ਼ ਹੈ ਇਹ ਮਿੱਤ ਨਹੀਂ ਹੈ ਲਫ਼ਜ਼
ਮਿੱਤੀ
ਮਿੱਤੀ ਮਿੱਤੀ ਤੋਂ ਮੱਥੀ ਹੋਈ ਬਣਿਆ ਹੋਇਆ ਪੰਜਾਬੀ 'ਚ ਤੋ ਅਨਪੜ੍ਹ ਆਦਮੀ ਹੁੰਦੇ ਸੀ ਹਿੰਦੀ ਪੜ੍ਹੇ ਲਿਖੇ ਉਹ ਬੋਲਦੇ ਸੀ ਅਨਪੜ੍ਹ ਆਪਣੀ ਜਿਹੇ ਜੀ ਸੁਣ ਲੈਂਦੇ ਤੇ ਉਹੀ ਜੀ ਬੋਲ ਦਿੰਦੇ ਸੀ ਜਿਹੇ ਜੀ ਉਹਨਾਂ ਤੋਂ ਬੋਲਦੇ ਸੀ ਭਾਸ਼ਾ ਉੱਥੋਂ ਵਿਗੜ ਕੇ ਆਈ ਹੋਈ ਹੈ ਸਾਡੀ ਪੰਜਾਬੀ
ਕਰਤੇ ਕੀ ਮਿੱਤੀ ਨਾ ਜਾਣੇ ਕੀ ਆ ਨਾਨਕ ਜੋਤਿਸ਼ ਭਾਵੇ ਸੋ ਵਰਤੀ
ਮਿੱਤੀ ਤੇ ਮਤ ਬਣਿਆ ਹੋਇਆ ਮਤੀ ਬਣਿਆ ਹੋਇਆ ਮਿੱਤੀ ਤੇ ਮਤੀ ਬਣਿਆ ਹੋਇਆ ਹਾਂ
ਨਾਨਕ ਜੋਤਿਸ਼ ਭਾਵੇ ਸੋ ਵਰਤੀ ਆ
ਜੋਤਿਸ਼ ਭਾਵੇ ਜੋ ਪਰਮੇਸ਼ੁਰ ਨੂੰ ਭਾਉਂਦਾ ਜਿਹਨੇ ਸ੍ਰਿਸ਼ਟੀ ਦਾ ਮਾਲਕ ਹੈ ਜਿਹੜਾ ਜਿਹਨੇ ਬਣਾਈ ਹੈ ਉਹ ਵਰਤ ਰਿਹਾ ਲੋਕਾਂ ਨੂੰ ਤਾਂ ਨਾ ਉਹਦਾ ਕਿਵੇਂ ਉਹਨੇ ਉਹ ਕੀ ਕਰ ਦੇਣਾ ਅਗਲੇ ਪਲ ਦੇ ਵਿੱਚ, ਨਾ ਇਹ ਗੱਲ ਦਾ ਪਤਾ ਸਾਨੂੰ ਤਾਂ, ਨਾ ਕਿਵੇਂ ਉਹ ਕਰ ਰਿਹਾ, ਕਿਵੇਂ ਹੋ ਰਿਹਾ, ਉਹ ਕਿਹੜਾ ਕੋਈ ਨਹੀਂ ਕਰਦਾ ਕਿਸੇ ਕਿਸੇ ਨੂੰ ਪ੍ਰਗਟ ਤਾਂ ਹੈ ਹੀ ਨਹੀਂ ਕਿਤੇ। ਜਿਹੜਾ ਕਰਦਾ ਅਸਲ 'ਚ ਉਹ ਪ੍ਰਗਟ ਨਹੀਂ, ਜਿਹੜਾ ਪ੍ਰਗਟ ਆ ਉਹ ਕਰਦਾ ਹੈ ਨਹੀਂ, ਕਰਾਇਆ ਕਰਦਾ, ਜਿਹੜਾ ਪ੍ਰਗਟ ਰੂਪ 'ਚ ਕਰਦਾ ਜਦ ਉਹਨੂੰ ਕਹਿੰਦੇ ਉਹਦਾ ਕਰਦਾ ਹੈ ਨਹੀਂ, ਜਿਹੜਾ ਕਰਦਾ ਉਹ ਦੀਦਾ ਹੈ ਨਹੀਂ। ਇੱਥੇ ਆ ਕੇ ਪੁੰਨ ਪਾਪ ਵਾਲੀ ਗੱਲ ਕੁੰਡੀ ਫਸੀ ਪਈ ਆ। ਅੱਖਰ ਮੂਹਰੇ ਜੋ ਕਰਦਾ ਉਹ ਉਹਨੂੰ ਕਹਿੰਦੇ ਨੇ ਕਰਦਾ ਨਹੀਂ, ਇੱਥੇ ਹੀ ਆ ਕੇ ਆਪਣੇ ਅੜ ਗਏ ਜਿਹੜੇ ਕਮਿਊਨਿਸਟ ਆ, ਇਹ ਵੀ ਨਾ ਆਪਣੇ ਜਿਹੜੇ ਬੋਧੀ ਨੇ, ਕਹਿੰਦੇ ਕਿੱਡੇ ਪਾਗਲ ਨੇ ਲੋਕ, ਤੇ ਸਾਹਮਣੇ ਉਹਨੂੰ ਕਹਿੰਦੇ ਨੇ ਹੈ ਨਹੀਂ, ਜੋ ਹੈ ਨਹੀਂ ਉਹਨੂੰ ਕਹਿੰਦੇ ਨੇ, ਸਾਹਮਣੇ ਹੈ ਨਹੀਂ ਉਹ ਕਹਿੰਦੇ ਨੇ ਸਭ ਕੁਝ ਉਹ ਹੀ ਕਰਦਾ, ਇਹ ਤਾਂ ਪਾਗਲ, ਉਹ ਇਨਕਾਰੀ ਹੋ ਗਏ। ਕਿਸੇ ਵੀ ਪਾਵਰ ਤੋਂ ਇਨਕਾਰ ਇਨਕਾਰੀ ਹੋ ਗਏ, ਇਹ ਤੋਂ ਆ ਕੇ ਮਾਰ ਖਾ ਗਿਆ, ਮਾਰ ਖਾ ਗਏ ਇੱਥੋਂ ਆ ਕੇ, ਇਹ ਖੋਜ ਨਹੀਂ ਕਿਉਂਕਿ ਮਾਰ ਕਿਉਂ ਖਾ ਗਏ, ਸੰਧੀ ਸਮ੍ਰਿਤ ਸ਼ਾਸਤਰ ਨੂੰ ਲੈ ਕੇ ਚੱਲਿਆ ਸੀਗਾ ਉਹ ਬੁੱਧ, ਬੁੱਧ ਨੇ ਜੋ ਕੁਛ ਗ੍ਰੰਥ ਪੜ੍ਹੇ, ਗ੍ਰੰਥਾਂ ਪੜ੍ਹ ਲਏ ਕਾਸ਼ੀ ਵਾਲੇ, ਉਹਨਾਂ 'ਚ ਹੈ ਹੀ ਕੱਖ ਨਹੀਂ ਸੀ। 12 ਸਾਲ ਮੱਥਾ ਮਾਰਿਆ ਉੱਥੋਂ ਮਿਲਿਆ ਕੁਛ ਵੀ ਨਹੀਂ, ਮਿਲਣਾ ਉੱਥੋਂ ਕੀ ਸੀ ਜੇ ਹੁੰਦਾ ਤਾਂ ਮਿਲਦਾ, ਕਾਸ਼ੀ ਵਾਲਿਆਂ ਦੇ ਖਿਲਾਫ ਇਹ ਝੰਡਾ ਗੱਡਿਆ ਸੀ। ਕਾਸ਼ੀ ਦੇ ਵਿੱਚ ਸ਼ਿਵ ਦੀ ਪੁਰੀ ਸੀ ਨਾ, ਸ਼ਿਵ ਵਾਲੇ ਕਾਸ਼ੀ ਤੇ ਆਪ ਉਹ ਰਾਜਾ ਸੀ, ਉਹ ਸ਼ਿਵ ਵਾਲਾ ਕੰਮ ਵੀ ਕਰ ਲਿਆ, ਉਹਨੇ ਤਪੱਸਿਆ ਕਰ ਲਈ ਬਾਹਰ ਜਾ ਕੇ, ਉੱਥੋਂ ਵੀ ਕੁਛ ਨਹੀਂ ਮਿਲਿਆ, ਗ੍ਰੰਥ ਪੜ੍ਹੇ ਉੱਥੋਂ ਵੀ ਨਹੀਂ ਕੁਛ ਮਿਲਿਆ, ਦੋਹਾਂ 'ਚ ਨਹੀਂ ਮਿਲਿਆ। ਤਾਂ ਉਹ ਕਹਿੰਦੇ ਨੇ ਜੇ ਉਹਨੂੰ ਪੁੱਛੇ ਵੀ ਰੱਬ ਹੈਗਾ ਚੁੱਪੇ ਕਰ ਜਾਂਦਾ, ਤਾਂ ਜੇ ਹੈਗਾ ਕਹਿੰਦਾ ਤਾਂ ਪ੍ਰੂਫ ਦੇਵੇ, ਨਹੀਂ ਜੇ ਕਹਿ ਸਕਦਾ ਹੀ ਨਹੀਂ ਉਹ, ਫਿਰ ਤੂੰ ਭਗਤੀ ਕਿਹਦੀ ਕੀਤੀ ਹੈ ਜਿਹਨੇ। ਇਸ ਕਰਕੇ ਉਹ ਦੋਹਾਂ ਪਾਸਿਆਂ ਤੋਂ ਹੀ ਫਸ ਗਏ। ਇਹ ਵਿਚਾਰਲਾ ਜਿਹਾ ਮੇਲ ਹੈ ਰਾਜਾ ਅਸਲ ਤਾਂ ਜਟਾ ਰੱਖੀ, ਫਿਰ ਉਹ ਜਟਾਧਾਰੀ ਹੈ, ਸਾਧੂ ਹੈ, ਮੁੰਡਾ ਰਾਜਾ ਮਾਧਵ ਬੁੱਧ ਰਾਜ ਦਾ ਮੁੰਡਾ ਛੱਡ ਕੇ ਨਹੀਂ ਗਿਆ, ਰਾਜਭਾਗ ਛੱਡ ਕੇ ਗਿਆ।
ਬਿਸਮਨ ਬਿਸਮ ਭੈ ਬਿਸਮਾਦ ਜਿਨ ਬੁੱਝਿਆ ਤਿਸ ਆਇਆ ਸਵਾਦ,
ਬਿਸਮਨ ਬਿਸਮ ਭੈ ਬਿਸਮਾਦ। ਇਸ ਤਰੀਕੇ ਨਾਲ ਜੇ ਅਸੀਂ ਦੇਖਦੇ ਹਾਂ ਕਿ ਕਰਤੇ ਕੀ ਮਿਤਰ ਜਾਣੇ ਕੀ ਆ, ਜੋ ਤਿਸ ਭਾਵੇ ਸੁੱਖ ਗਿਆ ਉਹ ਦਿੰਦਾ ਕੋਈ ਨਹੀਂ, ਜਿਹੜਾ ਕਰਦਾ ਉਹਨੂੰ ਕਹਿੰਦੇ ਕਰਦਾ ਕੋਈ ਨਹੀਂ। ਅੱਜ ਜਿਸ ਵਾਸਤੇ ਇਸ ਚੀਜ਼ ਸਮਝ ਲੈਂਦੇ ਹਾਂ ਨਾ, ਵਾਕਈ ਦੇਖ ਲੈਂਦੇ ਹਾਂ, ਬਸ ਫਿਰ ਬਿਸਮਾਦ ਹੋ ਜਾਂਦਾ। ਬਿਸਮਨ ਫਿਸਲਦੇ ਫਿਸਲ, ਜਿਵੇਂ ਕੋਈ ਆਦਮੀ ਤਿਲਕਣ ਲੱਗਦਾ ਨਾ, ਫਿਸਲਦਾ ਆਪਣੇ ਸਟੈਂਡ ਤੋਂ, ਜਿਹੜਾ ਪਹਿਲਾ ਸਟੈਂਡ ਹੈ ਨਾ, ਅੱਜ ਉਹ ਸਾਹਮਣੇ ਕਰਦਾ ਦੀਦਾ ਇਹੀ ਕਰਦਾ, ਜਦ ਹੌਲੀ 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 ਜਿਹਦੀ ਸਮਝ ਆਉਂਦੀ ਹੈ ਫਿਸਲ ਲੱਗ ਗਿਆ ਨਾ ਸਟੈਂਡ ਤੋਂ, ਭਾਜਾ ਪੂਰਾ ਫਿਰ ਗਿਆ ਦਲਾਮ ਡਿੱਗਦਾ, ਫਿਰ ਉਹ ਫਿਰ ਬਿਸਮਾਦ ਚਲਿਆ ਵੀ ਬਾਕਿਆ ਹੀ ਸਟੈਂਡ ਸਾਡੇ ਵਾਲਾ ਗਲਤ ਹੈ, ਬਿਸਮਾਦ ਹੋ ਗਈ, ਬਿਸਮਾਦ ਹੋ ਗਿਆ, ਹੱਥ ਖੜ੍ਹੇ ਕਰਤੇ ਵੀ ਇਹਦਾ ਸੱਚ ਆ, ਦੁਨੀਆ ਹੀ ਪਾਗਲ ਹੈ, ਜਿਹਨੂੰ ਚਾਨਣ ਹੋ ਗਿਆ ਉਹ ਬਿਸਮਾਦ ਚਲਿਆ ਗਿਆ। ਬਿਸਮਾਦ ਜ਼ਿਆਦਾ ਜਾਂ ਇਕੱਲਾ ਤਾਂ ਖੜ੍ਹਾ ਹੋਵੇ ਦੂਏ ਪਾਸੇ, ਉਹਨੂੰ ਤਾਂ ਕਹਿੰਦਾ ਹੋਵੇ ਕੋਈ ਹੋਰ, ਦੁਨੀਆਂ ਨੂੰ ਕਹਿੰਦਾ ਹੋਵੇ ਕੋਈ ਹੋਰ, ਬਿਸਮਾਦ ਇਹ ਹੈ ਉਹਨੂੰ ਸੱਚ ਦੀਦਾ ਹੈ, ਦੁਨੀਆਂ ਝੂਠਦੇ ਹੀ ਤਾੜੀਆਂ ਮਾਰੀ ਜਾਂਦੀ ਹੈ, ਝੂਠਦੇ ਦੇਖ ਕੇ ਤਾੜੀਆਂ ਮਾਰੀ ਜਾਂਦੀ ਹੈ, ਉਹਨੂੰ ਸੱਚ ਦੀਦਾ। ਹਾਂ ਉਹ ਬਿਸਮਨ ਬਿਸਮ ਪਏ ਬਿਸਮਾਦ, ਥੋੜ੍ਹਾ ਦਾ ਥੋੜ੍ਹਾ ਥੋੜ੍ਹਾ ਬਿਸਮਾਦ ਹੁੰਦਾ ਹੁੰਦਾ ਜਾਂ ਪੂਰਾ ਹੀ ਬਣਦਾ ਚੱਕਿਆ ਜਾਂਦਾ, ਬਿਸਮਾਦ ਹੋ ਜਾਂਦਾ। ਫਿਰ ਕਹਿੰਦੇ ਝੂਠੀ ਸਾਖਤ ਕੀ ਯਾਰ ਜਾ, ਸਾਖਤ ਕੀ ਯਾਰ ਜਾ, ਆਹ ਜਿਹੜੀ ਉਮਰ ਸਾਖਤ, ਜਿੰਨਾ ਚਿਰ ਮੈਂ ਵੀ ਸਾਖਤ ਸੀ ਨਾ, ਨਹੀਂ ਸੀ ਮੰਨਦਾ, ਮੈਂ ਮੰਨਦਾ ਸੀ ਮੈਂ ਕੁਛ ਕਰਦਾ, ਉਹ ਉਮਰ ਵਰਤੀ ਉਹ ਚਲੀ ਗਈ ਸਾਰੀ। ਭਾਈ ਸਾਖਤ ਹੈ ਉਹਨਾਂ ਦੀ ਆਰਜਾ ਵਰਤੀ ਜਾ ਰਹੀ ਹੈ, ਮੇਰੀ ਵੀ ਵਰਤੀ ਗਈ ਹੈ ਜਿੰਨਾ ਚਿਰ ਮੈਂ ਨਹੀਂ ਦੇਖਿਆ, ਸੱਚ ਨਹੀਂ ਮੈਂ ਪਛਾਣਿਆ, ਉਹ ਆਰਜਾ ਵਰਤੀ ਹੋ ਚਲੀ ਗਈ। ਸੱਚ ਬਿਨਾਂ ਕਹਿ ਹੋਵੇ ਸੁੱਚਾ, ਜੇ ਸੱਚ ਦੀ ਪ੍ਰਾਪਤੀ ਨਹੀਂ ਤਾਂ ਸੁੱਚਾ ਅੰਦਰੋਂ ਕਿਵੇਂ ਹੋਵੇ, ਇਹ ਬਾਹਰੋਂ ਸੁੱਚੇ ਮੰਨੀ ਜਾਂਦੇ, ਹੱਥੋ ਹੱਥ ਸੁੱਚੇ ਕਰਾ ਦਿਓ, ਸੁੱਚਾ ਨਾ ਕੇ ਸੁੱਚਾ ਹੋ ਕੇ ਬਹਿ ਗਿਆ, ਕਹਿੰਦਾ ਸੁੱਚੇ ਇਹਨਾਂ ਆਖੀਆਂ ਨੂੰ ਬਹਿਣ ਪਿੰਡਾਂ ਤੋਂ ਹੋਏ ਸਮਾਦ ਹੋਏ ਨੇ, ਕਿਹਾ ਫਿਰ ਕਹਿੰਦਾ ਕਿਵੇਂ ਹੋ ਜਾਏਗਾ ਸੁੱਚਾ ਪਿੰਡਾਂ ਤੋਂ, ਫਿਰ ਬਈ ਉਹ ਬਿਸਮਾਦ ਹੋਇਆ ਹੋਇਆ ਉਹ ਉਹਨੂੰ ਦੇਖਣ ਲੱਗ ਗਈ, ਅੰਦਰ ਤਾਂ ਗੰਦ ਹੈ ਬਾਹਰੋਂ ਸੁੱਚਾ ਬਣਦਾ, ਨਾਲੇ ਸਾਰੀ ਮਾਇਆ ਨੂੰ ਵੇਖ, ਕਹਿੰਦਾ ਪੰਡਿਤ ਨਾਲੇ ਸੁੱਚਾ ਹੋਈ ਜਾਂਦਾ, ਵੇਖ ਵੀ ਸੁੱਚੀ ਹੁੰਦੀ ਹੈ, ਇੱਕ ਪਾਸੇ ਵੇਖ ਕਹਿੰਦਾ ਇੱਕ ਪਾਸੇ ਸੁੱਚ ਕਹਿੰਦਾ, ਉਸ ਇਹ ਜਿਹੜੀ ਹੈ ਜਦ ਸਮਝ ਆ ਜਾਂਦੀ ਹੈ ਫਿਰ ਵਿਸ਼ਵਾਸ ਹੁੰਦਾ ਵੀ ਇਹਦਾ ਪਾਗਲ ਨੇ, ਇਹ ਵਿਦਵਾਨ ਮੂਰਖ ਪਾਗਲ ਨੇ, ਸੱਚ ਬਿਨਾਂ ਕਹੋ ਸੁੱਚਾ, ਸੁੱਚਾ ਤਾਂ ਆਤਮਾ ਨੇ ਹੋਣਾ, ਮਨ ਨੇ ਸੁੱਚਾ ਹੋਣਾ, ਮਨ ਸੱਚਾ ਮੁਖ ਸੱਚਾ ਸੋਏ, ਸੁੱਚਾ ਸੱਚਾ ਤਾਂ ਸੁੱਚਾ ਸੱਚ ਦਾ ਤਾਂ ਮਨ ਬੁੱਧੀ ਨਾਲ ਸੰਬੰਧ ਹੈ, ਪਰ ਮਾਇਆ ਤਾਂ ਸਭ ਝੂਠੀ ਹੈ ਝੂਠੀ ਹੋਈ ਹੈ। ਹਾਂਜੀ,
ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁੱਝਿਆ ਤਿਸ ਆਇਆ ਸਵਾਦ,
ਬਿਸਮਨ ਬਿਸਮ ਭਏ ਬਿਸਮਾਦ ਜਾਂ ਬਿਸਮਾਦ ਹੋਵੇ ਜਿਨ ਬੁੱਝਿਆ, ਜਿਹਨੇ ਬੁੱਝ ਲਈ ਇਹ ਗੱਲ, ਜਿਹੜਾ ਕਰਦਾ ਉਹ ਦੀਂਦਾ ਨਹੀਂ, ਜਿਹੜਾ ਦੀਂਦਾ ਉਹ ਕਰਦਾ ਨਹੀਂ, ਇਹ ਗੱਲ ਬੁੱਝਣ ਵਾਲੀ, ਅਸਲੀ ਕਰਤਾ ਉਹ ਦੀਂਦਾ ਕੋਈ ਨਹੀਂ, ਜਿਹਦੀ ਮਰਜ਼ੀ ਨਾਲ ਹੁੰਦਾ, ਜਿਹਦੀ ਮਰਜ਼ੀ ਨਾਲ ਹੁੰਦਾ ਉਹ ਦੀਂਦਾ ਕੋਈ ਨਹੀਂ, ਜਿਹੜਾ ਕਰਦਾ ਚਾਹੇ ਉਹ ਮਰਜ਼ੀ ਹੈ ਚਾਹੇ ਨਹੀਂ ਮਰਜ਼ੀ, ਚਾਹੇ ਤਾਂ ਮਰਜ਼ੀ ਹੈ, ਕਈ ਕੰਮ ਆਪਣੀ ਮਰਜ਼ੀ ਨਾਲ ਹੁੰਦੇ ਨੇ, ਕਈ ਆਪਾਂ ਨਹੀਂ ਚਾਹੁੰਦੇ ਹੁੰਦੇ ਉਹ ਵੀ ਹੋ ਜਾਂਦੇ ਨੇ ਆਪਾਂ ਦੇ, ਉਹ ਜਿਹੜਾ ਹੈ ਉਹ ਕਰਦਾ ਕੋਈ ਨਹੀਂ ਵਿਚਾਰਾ, ਉਹ ਕਹਿ ਦਿੰਦਾ ਕਹਿੰਦਾ ਗਲਤੀ ਬੜੀ ਹੋ ਗਈ, ਪੰਗਾ ਜਿਹਾ ਲੈ ਲਿਆ ਬੜਾ ਨੁਕਸਾਨ ਹੋ ਗਿਆ, ਜਾਂ ਗੁੱਸਾ ਆ ਗਿਆ ਲੜਾਈ ਕਰ ਲਈ ਨੁਕਸਾਨ ਹੋ ਗਿਆ, ਨਹੀਂ ਚਾਹੁੰਦਾ ਹੁੰਦਾ ਕਈ ਆਦਮੀ ਤਾਂ ਕੰਮ ਐਸੇ ਹੋ ਜਾਂਦੇ ਨੇ, ਪਰ ਉਹ ਪਿੱਛੋਂ ਹੀ ਸੋਚਦਾ ਵੀ ਮੇਰੇ ਤਾਂ ਕਿਵੇਂ ਹੋ ਗਿਆ, ਨਹੀਂ ਕਰਨਾ ਚਾਹੀਦਾ, ਪਰ ਪਰਮੇਸ਼ਰ ਨੇ ਕਰਾਉਣੇ ਸੀ ਹੋ ਗਏ। ਹਾਂਜੀ,
ਪ੍ਰਭ ਕੇ ਰੰਗ ਰਾਜ ਰਹੇ ਰਾਜ ਜਨ ਰਹੇ ਗੁਰ ਕੇ ਭਜਨ ਪਦਾਰਥ ਲਹੇ,
ਪ੍ਰਭ ਕੇ ਰੰਗ ਰਾਜ ਜਨ ਰਹੇ, ਇਹ ਪ੍ਰਭ ਦੇ ਰੰਗ ਦੇ ਨਾਲ ਰੰਗਿਆ ਰਹੇ ਜਨ, ਇਹ ਸੱਚ ਦੇ ਰੰਗ ਨਾਲ ਰੰਗਿਆ ਰਹੇ ਜਨ, ਗੁਰ ਕੇ ਭਜਨ
ਪਦਾਰਥ ਲਹੇ,
ਆਹ ਜਿਹੜੇ ਗੁਰਬਾਣੀ ਹੈ ਇਹ ਭਜਨ ਹੈ, ਇਹ ਜੋ ਚਾਰੇ ਹੀ ਪਦਾਰਥ ਲੈ ਲੈਂਦਾ, ਬਚਨੀ ਲਫਜ ਹੋਣਾ ਸਿਆਰੀ ਹੋਊ, ਕਿਉਂਕਿ ਅਸੀਂ ਜਦ ਬਚਨ ਪੜ੍ਹਦੇ ਹਾਂ ਨਾ, ਬਚਨੀ ਬਚਨਾ ਦੁਆਰਾ, ਜੇ ਬਚਨੀ ਸਿਆਰੀ ਕਰਦੀ ਹੈ ਤਾਂ ਗੁਰ ਕੇ ਬਚਨੇ ਪਦਾਰਥ ਬਣ ਜਾਣਗੇ, ਜੇ ਸਿਆਰੀ ਕਰਦੀ ਹੈ ਨਾ ਫਿਰ ਅਰਥ ਹੋ ਜੀ ਗੁਰ ਕੇ ਜਿਹੜੇ ਬਚਨ ਨੇ ਪਦਾਰਥ ਇਹ ਪ੍ਰਾਪਤ ਕਰ ਲੈਣ, ਫਿਰ ਤਾਂ ਸਾਰਿਆਂ ਨੂੰ ਹੋ ਗਏ ਪਦਾਰਥ, ਗੁਰ ਕੇ ਬਚਨ ਤਾਂ ਸਾਰਿਆਂ ਨੂੰ ਗੁਰਬਾਣੀ ਪਦਾਰਥ ਪ੍ਰਾਪਤ ਹੋ ਗਈ, ਕਿ ਸਾਰਿਆਂ ਨੂੰ ਚਾਰ ਪਦਾਰਥ ਪ੍ਰਾਪਤ ਹੋ ਗਏ, ਕਿ ਸਰਬਥੋਗ ਸਾਰਿਆਂ ਨੂੰ ਪ੍ਰਾਪਤ ਹੋ ਗਏ, ਨਹੀਂ ਇਹ ਨਹੀਂ ਅਰਥ ਹੋ ਗਿਆ, ਗੁਰ ਕੀ ਜਿਹੜੀ ਸਿੱਖਿਆ ਹੈ ਬਚਨਾਂ ਦੁਆਰਾ ਚਾਰੇ ਪਦਾਰਥ ਲੈ, ਚਾਰੇ ਪਦਾਰਥਾਂ ਦੀ ਪ੍ਰਾਪਤੀ ਕਰ ਲੈ, ਸਰਬ ਥੋਕ ਸੁਣੀਏ ਕਰਤਾਰ ਦੇ ਸਭੇ ਥੋਕ ਪ੍ਰਾਪਤ ਹੋ ਜਾਂਦੇ ਨੇ,
ਓਏ ਦਾਤੇ ਦੁੱਖ ਕਾਟਣ ਹਾਰ ਜਾ ਕੇ ਸੰਗ ਤਰੇ ਸੰਸਾਰ,
ਉਹ ਦਾਤੇ ਦੁੱਖ ਕਾਟਣ ਹਾਰ, ਉਹ ਦਾਤਾ ਜਿਹੜਾ ਹੈ ਉਹ ਸਾਰੇ ਦੁੱਖਾਂ ਨੂੰ ਕੱਟ ਰਿਹਾ, ਦੁਨੀਆਂ ਦੇ ਸਾਰੀ ਦੇ ਆਪਣੇ ਨਹੀਂ ਦੁੱਖ ਕੱਟ ਰਿਹਾ, ਉਹ ਸਾਰਿਆਂ ਦੇ ਦੁੱਖ ਕੱਟ ਰਿਹਾ, ਉਹ ਦੁੱਖ ਦੇ ਕੇ ਵੀ ਦੁੱਖ ਕੱਟ ਰਿਹਾ, ਹਾਂ ਜਿਹਨਾਂ ਨੂੰ ਅਸੀਂ ਦੁੱਖ ਮੰਨਦੇ ਹਾਂ ਨਾ, ਅਸਲ 'ਚ ਦੁੱਖ ਨਹੀਂ ਆ, ਅਸਲ 'ਚ ਦੁੱਖ ਹੈ ਨਹੀਂ, ਜਿਹਨਾਂ ਨੂੰ ਅਸੀਂ ਸੁੱਖ ਮੰਨਦੇ ਉਹ ਸੁੱਖ ਹੈ, ਪਹਿਲਾਂ ਤਾਂ ਗੁਰਮੁਖਾਂ ਆ ਜਿਹੜਾ ਸਾਰੀਆਂ ਦਾ ਹਰ ਭਗਤਾਂ ਦਾ ਇੱਥੋਂ ਹੀ ਮੇਲ ਨਹੀਂ ਹੁੰਦਾ। ਗੁਰਬਾਣੀ ਕਹਿੰਦੀ ਹੈ ਦੁੱਖ ਦਾਰੂ ਹੈ, ਸੁੱਖ ਰੋਗ ਹੈ, ਅਸੀਂ ਇਹ ਗੱਲ ਮੰਨਦੇ ਨਹੀਂ। ਇੱਥੋਂ ਆ ਕੇ ਜਿਹੜਾ ਰੁਝਾਵ ਹੈ ਇੱਥੋਂ ਹੀ ਗੱਲ ਨਹੀਂ ਸਾਡੀ ਸੂਤ ਆ ਰਹੀ, ਅਸੀਂ ਉਹ ਸੁੱਖ ਮਚਾਉਂਦੇ ਹਾਂ ਜਿਹਨੂੰ ਸੰਸਾਰ ਸੁੱਖ ਮੰਨਦਾ, ਜਿਹਨੂੰ ਸੰਸਾਰ ਸੁੱਖ ਮੰਨਦਾ ਉਹਨੂੰ ਨਿਰੰਤ ਪਰਮੇਸ਼ਰ ਦੀ ਦੁਨੀਆਂ 'ਚ ਉਹਨੂੰ ਪਰਲੋਕ ਉਹਨਾਂ ਨੂੰ ਰੋਗ ਮੰਨਿਆ ਹੋਇਆ। ਜਿੰਨਾ ਅੱਜ ਸੁੱਖ ਹੈ ਸੰਸਾਰ ਦੇ ਲੋਕਾਂ ਨੂੰ, ਹੱਥ ਨਾਲ ਪੱਖਾ ਨਹੀਂ ਝੱਲਣਾ ਪੈਂਦਾ, ਸਮਝਿਆ ਜੀ, ਏ ਸੀ ਲੱਗੇ ਹੋਏ ਨੇ, ਖਾਣ ਨੂੰ ਬਹੁਤ ਕੁਛ ਹੈ, ਗੱਡੀ ਪੈਦਲ ਚੱਲਣਾ ਨਹੀਂ ਪੈਂਦਾ, ਓਨੀਆਂ ਹੀ ਬਿਮਾਰੀਆਂ ਜ਼ਿਆਦਾ ਨੇ, ਓਨੀਆਂ ਚਿੰਤਾ ਜ਼ਿਆਦਾ, ਚਿੰਤਾ 'ਚ ਰੋਗ ਪੈਦਾ ਹੁੰਦੇ ਨੇ। ਜਿਸ ਗ੍ਰਹਿ ਗ੍ਰਹਿ ਬਹੁਤ ਤਿਸੇ ਗ੍ਰਹਿ
ਚਿੰਤਾ,
ਜਿਹਦੇ ਜ਼ਿਆਦਾ ਸੁੱਖ ਸੁਵਿਧਾਵਾਂ ਨੇ ਉਹਨਾਂ ਨੂੰ ਚਿੰਤਾ ਜ਼ਿਆਦਾ। ਹੁਣ ਇਹ ਜਿਹੜੀ ਹੈ ਸੁੱਖ ਸੁਵਿਧਾਵਾਂ ਰੋਗ ਹੋਈਆਂ ਨਾ, ਚਿੰਤਾ ਰੋਗ ਹੈ,
ਰੋਗ ਬਣ ਗਿਆ,
ਰੋਗ ਇਹ ਨੇ ਅਸਲ ਦੇ ਵਿੱਚ। ਇੱਕ ਪਾਸਾ ਦੇਖੋ ਤੁਹਾਨੂੰ ਆਪਾਂ ਨੂੰ ਲੱਗਦਾ ਚੰਗਾ, ਦੂਜਾ ਪਾਸਾ ਦੇਖੀਏ ਤਾਂ ਰੋਗ ਨੇ ਇਹ,
ਮੰਨਣ ਲੱਗ ਗਏ ਵੀ ਲਾਈਫ ਸਟਾਈਲ ਆ ਜਿਹੜਾ ਬਦਲੇ ਉਹਦੇ ਕਰਕੇ ਬਿਮਾਰੀ,
ਹਾਂ ਸਭ ਬਿਮਾਰੀਆਂ ਦੇ ਬਾਰੇ ਲਾਈਫ ਸਟਾਈਲ ਦੇ ਬਦਲਣਾ ਬਿਮਾਰੀਆਂ ਨੇ, ਵਿਕਾਸ ਔਰ ਵਿਨਾਸ਼ ਵਾਲੀ ਜਿਹੜੀ ਗੱਲ ਹੈ ਇਹ ਗੱਲ ਕਹਾਂ ਪਹੁੰਚ ਗਈ ਹੈ। ਵੈਸੇ ਵੀ ਆਦਮੀ ਪਹਿਲਾਂ ਵਿਨਾਸ਼ ਵਿਕਾਸ ਵਾਲੇ ਸੀਗੇ, ਉਹਨਾਂ ਨੂੰ ਪੁੱਛਿਆ ਕਿਸੇ ਨੇ, ਉਹਦੀ ਗਹਿਰਾਈ ਨਾਲ ਨਹੀਂ ਗੱਲ ਕਰ ਸਕੇ, ਗੁਰਬਾਣੀ ਨਾਲ ਮੇਲ ਕੇ ਨਹੀਂ ਗੱਲ ਕਰ ਸਕੇ। ਗੁਰਬਾਣੀ ਦਾ ਪ੍ਰਭਾਵ ਹੈ ਲੋਕਾਂ 'ਤੇ, ਉਹਨਾਂ ਦਾ ਕਮਲੇ ਜੇ ਬੰਦੇ ਸੀ ਚਾਹੇ ਉਹ ਠੀਕ ਸੀ, ਸਿਆਣੇ ਬੰਦੇ ਉਹ ਸਿਆਣੇ ਸੀ, ਪਰ ਜਿੰਨਾ ਚਿਰ ਗੁਰਬਾਣੀ ਦਾ ਹਾਲ ਨਾ ਹੋਵੇ ਉਨਾ ਚਿਰ ਉਹਨਾਂ ਦੀ ਗੱਲ ਦਾ ਬਦਲ ਨਹੀਂ ਸੀ ਪੈਂਦਾ। ਵਿਕਾਸ ਨੂੰ ਜਿਹੜਾ ਵਿਨਾਸ਼ ਮੰਨਦੇ ਨੇ ਲੋਕ, ਪਹਿਲਾਂ ਵੀ ਮੰਨਦੇ, ਵਿਕਾਸ ਨੂੰ ਵਿਨਾਸ਼ ਹੋਣ ਵਾਲੇ ਪਹਿਲਾਂ ਵੀ ਹੈਗੇ ਨੇ, ਪਰ ਉਹਨਾਂ ਨੂੰ ਪੁੱਛਿਆ ਕਿਸੇ ਨੇ ਨਹੀਂ, ਉਹਨਾਂ ਨੇ ਪ੍ਰਮਾਣ ਨਾ ਤਾਂ ਵੇਦਾਂ ਦਾ ਦਿੱਤਾ ਨਾ ਗੁਰਬਾਣੀ ਦਾ ਦਿੱਤਾ, ਧਾਰਮ ਗ੍ਰੰਥਾਂ ਨਾਲ ਜਿੰਨਾ ਚਿਰ ਤੁਸੀਂ ਸਟੈਂਡ ਨਹੀਂ ਲੈਂਦੇ ਉਹਨਾਂ ਦੁਨੀਆਂ ਅਸਰ ਨਹੀਂ ਕਰਦੀ ਤੁਹਾਡੀ ਗੱਲ ਦਾ, ਆਮ ਪਬਲਿਕ ਲੀਡਰ ਭਾਵੇਂ ਨਾ ਕਰਨ, ਆਮ ਪਬਲਿਕ ਅਸਰ ਜਦ ਕਰਦੀ ਹੈ ਜਦ ਧਰਮ ਗ੍ਰੰਥਾਂ ਨਾਲ ਤੁਸੀਂ ਜੋੜ ਕੇ ਚੱਲੋਗੇ ਗੱਲ, ਅਤੇ ਲੀਡਰਾਂ ਦੀ ਮਜਬੂਰੀ ਹੋ ਜਾਂਦੀ ਹੈ, ਨਹੀਂ ਤਾਂ ਜ਼ਮੀਨ ਥੱਲਿਓਂ ਨਿਕਲ ਜਾਂਦੀ ਹੈ ਪਬਲਿਕ, ਪਬਲਿਕ ਉਸ ਗੱਲ ਨੂੰ ਮੰਨ ਲੈਂਦੀ ਹੈ ਧਰਮ ਵਾਲੀ ਗੱਲ ਨੂੰ, ਅਤੇ ਲੀਡਰਾਂ ਨੂੰ ਮਜਬੂਰੀ ਨੂੰ ਮੰਨਣੀ ਪੈਂਦੀ, ਲੀਡਰ ਕਾਹਨੂੰ ਕਿਸੇ ਗੱਲ ਨੂੰ ਮੰਨਦੇ ਨੇ, ਉਹ ਤਾਂ ਉਹ ਮੰਨਦੇ ਨੇ ਜਿਹੜੀ ਪਬਲਿਕ ਮੰਨਦੀ ਹੈ, ਪਬਲਿਕ ਆ ਖਾਤਰ ਮੰਨ ਲੈਂਦੇ ਨੇ ਵੀ ਪਬਲਿਕ ਐਨ ਆ ਗਿਆ ਵੀ ਇਹ ਮੰਨਦਾ ਨਹੀਂ ਜੀ, ਕਰਨਾ ਤਾਂ ਉਹਨਾਂ ਨੇ ਸਭ ਉਲਟ ਹੁੰਦਾ, ਆਪਣੀ ਮਰਜ਼ੀ ਕਰਨੀ ਹੁੰਦੀ ਹੈ, ਜਿੱਧਰ ਜਨਤਾ ਜਾਂਦੀ ਹੈ ਅਤੇ ਲੀਡਰਾਂ ਨੂੰ ਵੀ ਜਾਣਾ ਪੈਂਦਾ। ਐਕਚੁਅਲੀ ਲੀਡਰ ਨੂੰ ਸਭ ਤੋਂ ਪਹਿਲਾਂ ਮੰਨਣੀ ਚਾਹੀਦੀ ਹੈ ਗੱਲ ਧਰਮ ਦੀ, ਪਹਿਲਾਂ ਲੀਡਰਾਂ ਨੂੰ ਮੰਨਣੀ ਚਾਹੀਦੀ ਹੈ, ਤਥਾ ਰਾਜਾ ਤਥਾ ਪ੍ਰਜਾ ਛੇਤੀ ਹੋ ਜਾਂਦੀ ਹੈ। ਜੇ ਤੁਸੀਂ ਛੇਤੀ ਸੁਧਾਰ ਕਰਨਾ ਹੋਵੇ ਕਿਤੇ ਇਮਾਨਦਾਰੀ ਨਾਲ ਮੁਲਕਾਂ ਦੇ ਵਿੱਚ, ਤਾਂ ਲੀਡਰ ਪਹਿਲਾਂ ਮੰਨਣ ਸਕੋ, ਪਬਲਿਕ ਆਪੇ ਮੰਨਦੀ ਹੈ, ਤਾਂ ਲੀਡਰ ਤਾਂ ਮੰਨਦੇ ਨਹੀਂ, ਕਰਪਸ਼ਨ ਤਾਂ ਇਹਨਾਂ ਨੇ ਕਰਨੀ ਹੈ, ਮਨਮਰਜ਼ੀ ਤਾਂ ਇਹਨਾਂ ਨੇ ਨਹੀਂ ਹੈ, ਹਕੂਮਤ ਤਾਂ ਇਹਨਾਂ ਨੇ ਕਰਨੀ ਹੈ, ਇਹ ਨਹੀਂ ਮੰਨਦੇ, ਅੰਦਰੋਂ ਨਹੀਂ ਮੰਨਦੇ, ਉੱਤੋਂ ਚਾਹੇ ਕਹੀ ਜਾਣ। ਹਾਂਜੀ
ਉਹ ਦੁੱਖ ਕੱਟਣ ਹਾਰ ਜਾ ਕੇ ਸੰਗ ਤਰੇ ਸੰਸਾਰ,
ਉਹ ਦਾਤਾ ਜਿਹੜਾ ਹੁੰਦਾ ਦੁੱਖਾਂ ਕੱਟਣ ਵਾਲਾ ਹੀ ਦਾਤਾ, ਜੇ ਹੁਣ ਦੁੱਖ ਦੇਵੇ ਉਹ ਕਾਹਦਾ ਦਾਤਾ, ਉਹ ਦਾਤਾ ਜੇ ਹੈਗਾ ਤਾਂ ਜਿਹੜੇ ਉਹ ਦੁੱਖ ਦਿੰਦਾ ਅਸਲ 'ਚ ਉਹਨਾਂ ਨਾਲੇ ਦੁੱਖ ਕੱਟਦਾ। ਡਾਕਟਰ ਓਪਰੇਸ਼ਨ ਕਰਦਾ ਹੈ, ਹੁਣ ਤੈਨੂੰ ਓਪਰੇਸ਼ਨ ਕਰੂਗਾ, ਵੱਢ ਟੁੱਕ ਤਾਂ ਕਰੂਗਾ ਇਸ ਸਰੀਰ ਦੀ, ਪਰ ਕਰਦਾ ਤਾਂ ਉਹ ਫਾਇਦੇ ਵਾਸਤੇ ਹੀ ਹੈ, ਉਹ ਤਾਂ ਕੱਟਣ ਵਾਸਤੇ ਹੀ ਕਰਦਾ ਹੈ। ਸਾਰੇ ਸਾਡੀਆਂ ਦਾਸਿਆਂ ਦਾ ਹੀ ਬਣਿਆ ਹੈ, ਸਾਰੇ ਦੁੱਖ ਸਲਾਹ ਕਰਦੇ ਨੇ, ਮਸ਼ਵਰਾ ਕਰਦੇ ਨੇ ਸਾਰੇ ਦਾਸੇ, ਉਹਦੇ ਬਾਅਦ ਉਹ ਹੁਕਮ ਚਾਲੂ ਕਰਦੇ ਨੇ, ਉਹਦੇ ਬਾਅਦ ਫੁਰਨੇ ਠਾਲਦੇ ਨੇ ਕਿਵੇਂ ਕੱਟੀਏ, ਸਾਰੀ ਵਿਚਾਰ ਕਰਕੇ ਸੰਸਾਰ ਨੂੰ ਦੁੱਖ ਨੇ ਜਿਹੜੇ ਕਿਵੇਂ ਕੱਟੀਏ, ਜੇ ਹੁਣ ਸੰਸਾਰ ਦੇ ਲੋਕਾਂ ਨੇ ਪੁੱਠੇ ਰਾਹ ਜਾ ਕੇ ਮਾਇਆ ਵਾਲੇ ਰਾਹ ਜਾ ਕੇ ਦੁੱਖ ਪੈਦਾ ਕਰ ਲਏ ਤਾਂ ਉਹਨਾਂ ਨੇ ਹੁਣ ਦੁੱਖ ਕੱਟਣ ਦੀ ਸਕੀਮ ਬਣਾਈ ਆ ਕਿੱਥੇ ਬੰਦੇ ਕਿਹੜੇ ਕਿਹੜੇ ਪਹਿਲਾਂ ਹੀ ਪੈਦਾ ਕੀਤੇ ਨੇ ਫਿਰ ਕਿਵੇਂ ਗਿਆਨ ਪੈਦਾ ਕੀਤਾ ਕਿਵੇਂ ਲੋਕ ਪਹਿਲਾਂ ਵੀ ਪੈਦਾ ਕੀਤੇ ਨੇ ਹੁਣ ਫਿਰ ਸਮਝ ਦਿੱਤੀ ਸੋਝੀ ਦਿੱਤੀ ਆਪ ਕਹੀ ਅਤੇ ਉੱਥੋਂ ਭੇਜੇ ਰਿਜ਼ਰਵ ਕੋਟੇ ਚੋਂ ਬੰਦੇ ਆਏ ਦੋ ਪਦਾਰਥਾਂ ਨੇ ਜਨਮ ਲੈ ਕੇ ਆਏ ਹੋਏ ਨੇ ਇੱਥੇ ਰਿਜ਼ਰਵ ਕੋਟੇ ਚੋਂ ਭੇਜੇ ਬੰਦੇ ਸਪੈਸ਼ਲ ਭੇਜੀ ਤੁਸੀਂ ਜਾ ਕੇ ਇਹਨਾਂ ਨੂੰ ਸਮਝੋ ਉਹ ਹੁਣ ਸੁੱਖ ਕੱਟਣ ਵਾਸਤੇ ਡਾਕਟਰ ਨੇ ਪੈਦਾ ਕੀਤੇ ਨੇ ਹੋਰ ਕਾਹਦੇ ਪੈਦਾ
ਕੀਤੇ
ਇਹਨਾਂ ਨੇ ਵਿਗਾੜਤਾ ਇਹ ਤਾਂ ਰੱਖ ਲਿਓ ਹੁੰਦੇ ਵਿਗੜੀ ਵਾਲੇ ਇਹ ਤਾਂ ਹੁਣ ਵੀ ਅਸੀਂ ਤਾਂ ਜੀ ਵਿਗਾੜਤੀ ਕੜੀ ਹੁਣ ਜਿਉਂ ਜਿਉਂ ਇਹ ਆਪ ਕਰਦੇ ਨਾ ਲੀਡਰ ਇਹਦਾ ਸਮਾਧਾਨ ਆ ਜੀ ਫਾਂਸੀ ਲਾ ਦਿਓ ਜੀ ਇਹਨਾਂ ਨੂੰ ਅਟਕਾਰੀ ਨਾ ਕਰ ਦਿਓ ਇਹ ਕੜੀ ਪੈਰਾਂ 'ਤੇ ਪਈ ਜਾਂਦੀ ਇਹਨਾਂ ਦੇ ਜਲਦੀ ਜਲਦੀ ਕੜੀ ਪੈਰਾਂ 'ਤੇ ਪਈ ਜਾਂਦੀ ਹੈ ਅਸੀਂ ਔਰਤਾਂ ਨੂੰ ਆ ਦੇ ਦਿਓ ਜੀ ਯਾਰ ਉਹ ਉਲਟਾ ਪਈ ਜਾਂ ਇਹਨਾਂ ਨੂੰ ਤਾਂ ਕੜੀ ਡੋਲਣੀ ਵੀ ਨਹੀਂ ਆਉਣੀ ਇੰਨੀ ਅਕਲ ਕਿੱਥੇ ਇਹਨਾਂ ਤੋਂ ਕਿੱਡੇ ਹੀ ਜੱਜ ਹੋਣ ਚਾਹੇ ਕਿੱਡੇ ਹੀ ਵਕੀਲ ਹੋਣ ਹੈ ਤਾਂ ਬੁੱਧ ਬੁੱਧ ਵਾਲੇ ਹੀ ਨੇ ਬੁੱਧ ਵਾਲੇ ਪਾਸੇ ਖੜੇ ਨੇ ਬੁੱਧ ਵਾਲੇ ਪਾਸੇ ਖੜੇ ਹੀ ਨਹੀਂ ਹੈ ਹੰਕਾਰ ਵਾਲੇ ਪਾਸੇ ਖੜੇ ਨੇ ਸੋਚ ਪੁੱਠੀ ਹੈ ਸਿੱਧੀ ਸੋਚ ਨਹੀਂ ਹੈ ਜੇ ਕਿਸੇ ਦੀ ਸਿੱਧੀ ਹੈ ਉਹਦੀ ਬੰਦਾ ਕੋਈ ਜੇ ਇਹਨਾਂ 'ਚ ਵੀ ਕੋਈ ਸਿੱਧੀ ਵਾਲੇ ਦੋ ਚਾਰ ਹਨ ਉਹਨਾਂ ਦੀ ਬੰਦਾ ਕੋਈ ਨਹੀਂ ਬਹੁਤ ਹੀ ਘਟੀਆ ਕਿਸਮ ਦੇ ਆਦਮੀ ਨੇ ਜਿਹਨਾਂ ਦੇ ਬਿਆਨ ਆਉਂਦੇ ਨੇ ਥੱਲੇ ਅਖਬਾਰਾਂ 'ਚ ਰੌਲਾ ਪਾਉਂਦੇ ਨੇ ਉਹਨਾਂ ਦੇ ਕਹੇ ਦੇ ਬੜੇ ਬੜੇ ਲੀਡਰ ਗੱਲ ਮੰਨ ਲੈਂਦੇ ਨੇ ਉਹਨਾਂ ਦੀ ਘਟੀਆ ਬੰਦਿਆਂ ਦੀ ਗੱਲ ਮੰਨੀ ਆ ਘਟੀਆ ਤੋਂ ਘਟੀਆ ਉਹ ਗੱਲ ਮੰਨ ਲੈਂਦੇ ਅੰਨੇ ਹੋ ਗਏ ਹਾਂਜੀ
ਕੋਈ ਦਾਤੇ ਦੁੱਖ ਕੱਟਣ ਹਾਰ ਜਾ ਕੇ ਸੰਗ ਤਰੇ ਸੰਸਾਰ
ਜਾ ਕੇ ਸੰਗ ਤਰੇ ਸੰਸਾਰ ਜਿਹਦੇ ਸੰਗਤ ਨਾਲ ਸੰਸਾਰ ਕਰ ਰਿਹਾ ਉਹ ਦਾਤੇ ਨੇ ਸਾਰੇ ਦੁੱਖ ਕੱਟਣ ਹਾਰੇ ਨੇ ਉਹ ਸਾਰਿਆਂ ਦੇ ਅੰਦਰ ਅੰਤਰਾਤਮਾ ਵੀ ਦੁੱਖਣ ਹਾਰੇ ਹੈ ਅੰਤਰਾਤਮਾ ਨੂੰ ਸੁਣਦਾ ਕੌਣ ਅੰਤਰਾਤਮਾ ਸਭ ਦੇ ਅੰਦਰ ਹੀ ਹੈ ਸੁਣ ਜੇ ਅੰਤਰਾਤਮਾ ਦੀ ਸੁਣ ਤਾਂ ਵੀ ਬਹੁਤ ਸਾਰੇ ਦੁੱਖ ਆਪੇ ਹੀ ਕੱਟੇ ਜਾਣ ਬਹੁਤ ਸਾਰੇ ਮਸਲਿਆਂ ਦਾ ਆਪੇ ਹੀ ਇਲਾਜ ਹੋ ਜਾਵੇ ਪਰ ਇਹ ਤਾਂ ਇਹਦੀ ਵੀ ਨਹੀਂ ਸੁਣਦਾ ਕੋਈ ਹਾਂਜੀ
ਜਨ ਕਾ ਸੇਵਕ ਸੋ ਵਟ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ
ਜਨ ਕਾ ਸੇਵਕ ਜਨ ਕਾ ਸੇਵਕ ਹੈ ਜਨ ਕਾ ਸੇਵਕ ਹੈ ਸਾਰੀ ਜਨਤਾ ਦਾ ਸੇਵਕ ਸਾਰੀ ਜਨਤਾ ਦਾ ਸੇਵਕ ਹੈ ਜਨ ਉਹ ਵਟ ਭਾਗੀ ਹੈ ਉਹ ਇਹ ਨਹੀਂ ਦੇਖਦਾ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਈਸਾਈ ਹੈ ਅਗੋਰਾ ਕਾਲਾ ਹੈ ਆਹ ਮੁਸਲਮਾਨ ਆ ਆਹ ਚੀਜ਼ ਆ ਪੀਂਦਾ ਆ ਮੀਟ ਖਾਂਦਾ ਕੀ ਖਾਂਦਾ ਕੀ ਉਹਨੂੰ ਕੀ ਲੋੜ ਉਹ ਸਭ ਕਾ ਹੀ ਸੇਵਕ ਸੋਬੜ ਭਾਗੀ ਸੋਬੜ ਭਾਗੀ ਉਹੀ ਹੈ ਜਿਹਦੇ ਅੱਖੇ ਕੈਦ ਉਹ ਹੀ ਨਹੀਂ ਆ ਜਿਹਦੇ ਦੋ ਅੱਖਾਂ ਨੇ ਇਹਨਾਂ ਨੂੰ ਡਿਫੈਕਟ ਦੋ ਅੱਖਾਂ ਨੇ ਨਾ ਸਾਡੇ ਸਰੀਰ ਦੇ ਇਹ ਡਿਫੈਕਟਿਵ ਨੇ ਕਦੇ ਰਹਿ ਜਾਂਦੀਆਂ ਨਾ ਪਿੱਛੇ ਵਾਲੀ ਦੇਖਣ ਸ਼ਕਤੀ ਕੋਈ ਰਹਿ ਜਾਂਦੀ ਇੱਕ ਅੱਖ ਜਦ ਉਹਦੇ ਨਾਲ ਦੇਖਦਾ ਨਾ ਅੰਦਰ ਹੀ ਅੱਖ ਨਾਲ ਫਿਰ ਉਹ ਦੀਂਦਾ ਆਹ ਬਾਲ ਇਹਨਾਂ ਦਾ ਅੱਡੋ ਅੱਡ ਦੀਂਦੇ ਨੇ ਉਹ ਦਾੜੀ ਕੇਸ ਕਿਰਪਾਨ ਕੰਘਾ ਕੜਾ ਇਹਦੇ ਨਾਲ ਦਿਖਣਾ ਜੜਾ ਇਹਦੇ ਨਾਲ ਦਿਖਣੀਆਂ ਨੇ ਟਿੱਕਾ ਲੱਗਿਆ ਹੋਇਆ ਧੋਤੀ ਪਾਈ ਹੋਈ ਹੈ ਇਹਦੇ ਨਾਲ ਦਿਖਣੀ ਹੈ ਵਾਲਾ ਹੱਥ ਜਿਹਾ ਹੈ ਕਿ ਨਹੀਂ ਹੈ ਇਹਦੇ ਨਾਲ ਦਿਖਣੀ ਹੈ ਕੱਪੜਿਆਂ ਦਾ ਰੰਗ ਕਿਹੋ ਜਿਹਾ ਇਹਦੇ ਨਾਲ ਦਿਖਣਾ ਦੂਜੀ ਦਾ ਤਾਂ ਮਤਲਬ ਹੀ ਨਹੀਂ ਬਾਹਰ ਦੇਖਣ ਦਾ ਉਹ ਤਾਂ ਅਕਲ ਦੇਖ ਰਹੀ ਹੈ ਬੁੱਧ ਕਹੇ ਜੀ ਇਹਦੀ ਸੋਚ ਕੀ ਹੈ ਇਹਦੀ ਸੋਚ ਨਾਲ ਉਹਦਾ ਸੰਬੰਧ ਹੈ ਸੋਚ ਬਦਲਣੀ ਹੈ ਉਹਨੇ ਸੋਚ ਸੱਚੀ ਸੁੱਚੀ ਸੋਚ ਚਾਹੀਦੀ ਹੈ ਬਾਅਦ ਜੋ ਮਰਜ਼ੀ ਜਿਹੋ ਜਿਹਾ ਮਰਜ਼ੀ ਭੇਜ ਰਹਾ ਵਿਚਾਰਧਾਰਾ ਸੱਚੀ ਚਾਹੀਦੀ ਹੈ ਵਿਚਾਰਧਾਰਾ ਇਮਾਨਦਾਰੀ ਦੀ ਚਾਹੀਦੀ ਹੈ ਨੇਕੀ ਚਾਹੀਦੀ ਹੈ ਨੇਕ ਨੀਅਤ ਨੇਕ ਚਾਹੀਦੀ ਹੈ ਬਸ ਕੋਈ ਹੋਵੇ ਨੀਅਤ ਜਾਂ ਠੀਕ ਹੈ ਉਹਦੀ ਕੱਪੜਿਆਂ ਦਾ ਬਾਲ ਖਾਣ ਪੀਣ ਦਾ ਕੀ ਅਸਰ ਜਿਨ੍ਹਾਂ ਨੇ ਨੀਅਤ ਨਹੀਂ ਨਾ ਠੀਕ ਕਰਨੀ ਨੀਅਤ ਦੀ ਖੋਟ ਜਿਉਂਦੀ ਤਿਉਂ ਰੱਖਣੀ ਹੈ, ਉਹਨਾਂ ਨੇ ਖਾਣ ਪੀਣ ਦੀਆਂ ਗੱਲਾਂ ਨਾਲ ਜਾ ਸਕੀਆਂ। ਕਿਉਂ ਜੇ ਤਾਂ ਆਉਂਦੇ ਤਾਂ ਨੀਅਤ ਠੀਕ ਕਰਦੇ, ਜੇ ਜ਼ੋਰ ਪੈ ਜਾਂਦਾ ਤਾਂ ਉਂਗਲੀ ਪਹਿਲਾਂ ਉਹਨਾਂ ਸੰਤਾਂ 'ਤੇ ਉੱਠਦੀ। ਜੇ ਗੱਲ ਨੀਅਤ 'ਤੇ ਆ ਜਾਵੇ, ਨੀਅਤ ਸਾਫ਼ ਕਰੋ, ਫਿਰ ਉਹ ਸੰਤਾਂ ਦੇ ਪੈਰ ਲੱਗ ਜਾਂਦੀ ਹੈ ਇਹਨਾਂ ਲੋਕਾਂ ਦੇ ਜਿਹੜੇ ਲੀਡਰ ਨੇ। ਇਹ ਉੱਧਰ ਜਾਣੇ ਨਹੀਂ ਦਿੰਦੇ, ਸ਼ੁਰੂ ਨਹੀਂ ਹੋਣ ਦਿੰਦੇ ਗੱਲ। ਇਹ ਭੇਖ ਅਤੇ ਖਾਣ ਪੀਣ ਅਤੇ ਰਹਿਤ ਮਰਿਆਦਾ ਤਾਂ ਉੱਥੇ ਹੀ ਗੱਲਾਂ ਜਾ ਕੇ ਰੱਖਦੇ, ਨੀਅਤ ਰਾਸ 'ਤੇ ਗੱਲ ਨਹੀਂ ਆਉਣ ਦਿੰਦੇ। ਨੀਅਤ ਰਾਸ ਵਿੱਚ ਪਹਿਲਾਂ ਉਹ ਆਉਂਦਾ ਜਿਹੜਾ ਹੈਡ ਗ੍ਰੰਥੀ ਬੈਠਾ ਉੱਥੇ, ਪਹਿਲਾਂ ਉੱਥੋਂ ਚੱਲਣੀ ਹੈ ਗੱਲ, ਫਿਰ ਤਾਂ ਉਹਦੇ ਗੱਲ 'ਚ ਪੈ ਗਿਆ ਰਸਤਾ। ਪਹਿਲਾਂ ਫਾਹਾ, ਪਹਿਲਾਂ ਮੱਕੜ ਦੇ ਗੱਲ 'ਚ ਫਾਹਾ ਪੈ ਗਿਆ, ਬਦਲ ਦੇ ਗੱਲ 'ਚ ਫਾਹਾ ਪੈ ਗਿਆ। ਉਹ ਆਪਣੇ ਫਾਹਾ ਪੈਣੇ ਨਹੀਂ ਦਿੰਦੇ, ਉੱਧਰ ਜਾਣੇ ਨਹੀਂ ਦਿੱਤੀ। ਉਹ ਕਹਿੰਦੇ ਲੜਾਈ ਹੋ ਗਈ, ਤਿੰਨ ਫੁੱਟੀ ਤਲਵਾਰ ਨਹੀਂ ਜੀ ਅਕਾਲ ਤਖ਼ਤ 'ਤੇ ਆ ਸਕਦੀ। ਬਹੁਤ ਵਧੀਆ ਗੱਲ ਆ, ਸਿੱਖਾਂ ਦੇ ਪੈਣ 'ਚੋਂ ਨਹੀਂ ਲਾਉਂਦੇ ਤਲਵਾਰ ਦਾ, ਅਕਾਲ ਤਖ਼ਤ ਦੇ ਉੱਤੇ ਨਹੀਂ, ਉਹ ਥੱਲੇ ਵਿਹੜੇ 'ਚ ਲੜ ਪੈਣਗੇ, ਉੱਥੇ ਤਾਂ ਵਿਹੜੇ 'ਚ ਨਹੀਂ ਲੜ ਸਕਦੇ ਬਈ। ਉੱਤੇ ਨਹੀਂ ਜਾਣਗੇ ਅਕਾਲ ਤਖ਼ਤ ਦੇ, ਥੱਲੇ ਖੜ੍ਹੇ ਰਹਿਣਗੇ ਤਲਵਾਰਾਂ ਵਾਲੇ, ਅੰਦਰ ਲੜ ਪੈਣਗੇ। ਚੱਲ ਇੱਕ ਗੱਲ ਮੰਨ ਗਏ ਨਾ, ਵੀ ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਨਾਲ ਪਾਈਆਂ ਨੇ, ਨਾ ਅਕਾਲ ਤਖ਼ਤ ਉਹਨਾਂ ਦਾ ਹੈ, ਨਹੀਂ ਬੈਨ ਨਹੀਂ ਲਾ ਸਕਦੇ ਤੁਸੀਂ ਤਲਵਾਰ 'ਤੇ। ਤਲਵਾਰ 'ਤੇ ਬੈਨ ਲਾ ਕੇ ਤੁਸੀਂ ਅਕਾਲ ਤਖ਼ਤ ਆਪੇ ਢਾ ਲਿਆ, ਤਾਂ ਢੇਰੀ ਕਰ ਲਿਆ, ਆਪੇ ਝੂਠ ਨੰਗਾ ਕਰ ਲਿਆ ਤੁਸੀਂ। ਸਿੱਖ ਵਾਸਤੇ ਤਲਵਾਰ ਹੁੰਦੀ ਹੋਈ ਨਹੀਂ, ਉਹਨੇ ਸਿੱਖ ਦੀ ਖਾਲਸਾ ਬਣ ਗਿਆ, ਖਾਲਸਾ ਵਾਲੇ ਤਲਵਾਰ ਹੈ, ਸਿੱਖ ਉਹ ਤਲਵਾਰ ਚਾਹੀਦੀ ਹੋਈ ਨਹੀਂ। ਸਿੱਖ ਤਾਂ ਸ਼ਬਦ ਹੀ ਨਹੀਂ ਹੋਣਾ ਹੈਗਾ, ਸਿੱਖ ਦੇ ਤੁਹਾਨੂੰ ਖਾਲਸਾ ਆ ਗਿਆ, ਸਿੱਖ ਖਤਮ ਹੋ ਗਈ, ਸਿੱਖ ਵਾਲੀ ਗੱਲ ਖਤਮ ਹੋ ਗਈ, ਤਾਂ ਖਾਲਸਾ ਆ ਚੁੱਕਿਆ। ਗੌਰਮੈਂਟ ਨੂੰ ਬੈਨ ਲਾ ਦੇਣਾ ਚਾਹੀਦਾ ਵੀ ਸਿੱਖ ਤਲਵਾਰ ਨਹੀਂ ਛੱਡੋ, ਜੇ ਹੋਰ ਨਹੀਂ ਰੱਖ ਸਕਦੇ। ਸਿੱਖ ਤਾਂ ਕਬੀਰਪੰਥੀ ਵੀ ਨੇ, ਉਹ ਵੀ ਰੱਖ ਸਕਦੇ ਨੇ, ਫਿਰ ਰਵਿਦਾਸ ਪੰਥੀ ਵੀ ਰੱਖ ਸਕਦੇ ਨੇ, ਜਿਨ੍ਹਾਂ ਦੀ ਬਾਣੀ ਆ ਉਹਨਾਂ ਦੇ ਚੇਲੇ ਸਾਰੇ ਰੱਖ ਸਕਦੇ ਨੇ। ਬਾਕੀ ਰਹਿ ਗਿਆ ਖਾਲਸਾ ਗੁਰੂ ਵਾਲਾ, ਉਹ ਜੋ ਮਰਜ਼ੀ ਰੱਖੇ, ਉਹ ਕਾਨੂੰਨ ਹੈਗਾ ਅੰਗਰੇਜ਼ਾਂ ਨਾਲ ਬਣਿਆ ਹੋਇਆ, ਸਾਨੂੰ ਤਾਂ ਕੋਈ ਕੁਛ ਕਹਿੰਦਾ ਨਹੀਂ, ਨਾ ਸਾਡਾ ਕੋਈ ਝਗੜਾ। ਇਹ ਅਕਾਲੀਆਂ ਦਾ ਜਿੰਨਾ ਫਰੋਡ ਸੀ ਉਹ ਆਪੇ ਨੰਗਾ ਹੋਈ ਜਾਂਦਾ, ਸਾਰਾ ਹੀ ਫਰੋਡ ਸੀ ਇਹਨਾਂ ਦਾ, ਆਪੇ ਹੀ ਮਜ਼ਬੂਰੀ ਨੂੰ ਗੱਲ ਪਈ ਜਾਂਦਾ ਇਹਨਾਂ ਦੇ। ਜਿਸ ਕਾ ਪਾਪ ਉਸੀ ਕਾ ਬਾਪ, ਇਹਨਾਂ ਦਾ ਪਾਪ ਇਹਨਾਂ ਦਾ ਬਾਪ ਬਣ ਗਿਆ, ਇਹਨਾਂ ਦੀਆਂ ਤਰ੍ਹਾਂ ਇਹਨਾਂ ਦੇ ਪੇਟ ਪੈ ਗਈਆਂ। ਗੋਲਕ ਹੋਰ ਵਧਾ ਲਓ, ਗੋਲਕ ਲੈ ਲਓ ਸਵਾਲ, ਮਾਇਆ ਨਾਗਣੀ ਡੰਗ ਚਲਾਵੇਗੀ, ਤੁਕ ਖਾਲਸਾ ਸੀਸ 'ਤੇ ਠਾਵੇਂਗੇ। ਉਹਨਾਂ ਨੇ ਤਾਂ ਆਪਣਾ ਅਕਾਲੀ ਫੂਲਾ ਸਾਨੂੰ ਤਾਂ ਛੱਡਤਾ ਵੀ ਮਾਰ, ਆਹ ਮੱਥਾ ਟਿਆ ਦੋਵੇਂ ਜੋੜੇ ਹੱਥ, ਅਸੀਂ ਇਹ ਗੋਲਕ ਨਹੀਂ ਲੈਣੀ। ਜਿਹੜੀ ਸੱਚੇ ਸਿਰਤੀ ਮਾਇਆ ਚੱਕ ਕੇ ਦਸਮ ਪਾਤਸ਼ਾਹ ਨੇ, ਤੁਸੀਂ ਉਹਨੂੰ ਜੱਫੀਆਂ ਪਿਆ ਦੇਖ ਲਓ ਸਵਾਲ, ਅਸੀਂ ਤਾਂ ਅਜੇ ਤਾਂ ਗਾਹਾਂ ਪਤਾ ਲੱਗੂ ਥੋੜ੍ਹਾ ਜਿਹਾ। ਹਾਂਜੀ,
ਜਨ ਕਾ ਸੇਵਕ ਸੋ ਵਡਭਾਗੀ, ਜਨ ਕੇ ਸੰਗ ਇੱਕ ਲਿਬ ਲਾਗੀ।
ਜਨ ਕਾ ਸੇਵਕ ਸੋ ਵਡਭਾਗੀ, ਜਿਹੜਾ ਜਨ ਕਾ ਸੇਵਕ ਹੈ ਉਹ ਤਾਂ ਵਡਭਾਗੀ ਹੈ। ਇਹਨਾਂ 'ਚ ਕੌਣ ਹੈ ਜਨ ਕਾ ਸੇਵਕ, ਕੋਈ ਹੈ ਜਾਇਦਾ ਉਹਨਾਂ 'ਚ, ਜਾਂ ਮੱਕੜ ਹੈਗਾ? ਉਹ ਵਡਭਾਗੀ ਹੈ ਚੌਥੀ ਵਾਰ, ਉਹ ਕਹਿੰਦਾ ਚੌਥੀ ਵਾਰ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੀ ਨਾ ਪੰਜਾਬ ਦਾ ਚੀਫ ਮਿਨਿਸਟਰ ਮਿਲ ਗਈ, ਮੈਂ ਵਡਭਾਗੀ ਹਾਂ। ਗੁਰਬਾਣੀ ਦਾ ਮੰਦੀ ਨਹੀਂ, ਗੁਰਬਾਣੀ ਨਹੀਂ ਗੱਲ, ਉਹਦਾ ਗੱਲ ਨਹੀਂ, ਸੇਵਕ ਵਡਭਾਗੀ ਹੈ, ਤੂੰ ਕਹਿੰਦਾ ਮੈਂ ਵਡਭਾਗੀ ਹਾਂ। ਰਾਜਾ ਨਰਕ ਆ, ਤਿਆਰੀ ਹੋਈ ਆ, ਸਪੈਸ਼ਲ ਟ੍ਰੇਨ ਬੁੱਕ ਆ ਸਭ। ਹਾਂਜੀ,
ਜਨ ਕਾ ਸੇਵਕ ਸੋ ਵਡਭਾਗੀ, ਜਨ ਕੇ ਸੰਗ ਇੱਕ ਲਿਬ ਲਾਗੀ।
ਜਨ ਕੇ ਸੰਗ ਇੱਕ ਲਿਬ ਲਾਗੀ, ਜਿਹੜੇ ਜਨ ਦੀ ਸੰਗਤ ਹੈ, ਇੱਕ ਹੋ ਜਾਂਦਾ ਚਿੱਤ ਮਨ, ਲਿਬ ਲੱਗ ਜਾਂਦੀ ਹੈ, ਇੱਕ ਹੋ ਕੇ ਲਿਬ ਲੱਗ ਜਾਂਦੀ ਹੈ। ਜਿਹੜਾ ਜਿਹੜੇ ਕਹੋ ਕੇ ਲਿਬੇ ਨਹੀਂ ਲੱਗੀ, ਉਹਨਾਂ ਚਿਰ ਪਤਾ ਨਹੀਂ ਕਿਹੜੇ ਵੇਲੇ ਹਾਰਟ ਅਟੈਕ ਹੋ ਜਾਣਾ। ਜਿੰਨਾ ਚਿਰ ਇਹ ਕਹੋ ਕੇ ਲਿਬ ਨਹੀਂ ਲੈਣ ਲੱਗੀ, ਬੜੇ ਬੜੇ ਜੇ ਡੀਸੋ ਉਤਨ ਕੋ ਵਿਆਪਕ ਚਿੰਤਾ ਰਹੋ, ਹਾਰਟ ਅਟੈਕ ਦਾ ਜਦੇ ਪਤਾ ਲੱਗਣਾ ਵੀ ਹੁਣ ਤਾਂ ਚੰਗਾ ਭਲਾ ਸੀ, ਮੈਨੂੰ ਤਾਂ ਹੁਣੇ ਫੋਨ 'ਤੇ ਗੱਲ ਕੀਤੀ ਹੋ, ਕਹਿੰਦੇ ਪਤਾ ਨਹੀਂ ਕੀ ਹੋ ਗਿਆ, ਕੋਈ ਮਾੜੀ ਖਬਰ ਆ ਗਈ ਹੋਊ, ਕੋਈ ਮਾੜੀ ਖਬਰ ਸੁਣ ਲਈ ਹੋਊ। ਜਿਹੜੇ
ਹਾਂਜੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ।
ਗੁਣ ਗੋਬਿੰਦ ਕੀਰਤਨ ਜਨ ਗਾਵੇ, ਜਨ ਜਿਹੜਾ ਬੜਭਾਗੀ ਹੈ ਕੀ ਕਰਦਾ, ਗੁਣ ਗੋਬਿੰਦ ਗੋਬਿੰਦ ਵਾਲੇ ਗੁਣ ਧਾਰਨਤਾ, ਗੋਬਿੰਦ ਦੇ ਗੁਣ ਗਾਇਨ ਨਹੀਂ ਕਰਦਾ ਧਾਰਨ ਵੀ ਕਰਦਾ, ਗੁਣ ਗੋਬਿੰਦ ਸਹਿਤ ਕੀਰਤਨ ਕਰਦਾ, ਕੀਰਤਨ ਗਾਉਂਦਾ, ਗੁਣ ਗੋਬਿੰਦ
ਕੀਰਤਨ ਜਨ ਗਾਵੇ
ਕੀਰਤਨ ਕੀਰਤੀ ਵੀ ਕਰਦਾ, ਗੋਬਿੰਦ ਗੋਬਿੰਦ ਗੁਣ ਵੀ ਧਾਰਨ ਕਰਦਾ, ਜਨ ਗਾਵੇ
ਗੁਰ ਪ੍ਰਸਾਦ ਨਾਨਕ ਫਲ ਪਾਵੇ।
ਆਪਣੇ ਗਿਆਨ ਦੀ ਕਿਰਪਾ ਨਾਲ ਗੁਰਪ੍ਰਸਾਦ ਆਹੀ ਹੈ, ਉਹਦਾ ਪ੍ਰਸਾਦ ਹੈ ਆਇਆ ਨਾ ਆਖਰ ਦੇ ਵਿੱਚ, ਉਹ ਪੂਰਵਾਂਚਲ ਗੁਰਪ੍ਰਸਾਦ, ਉਹ ਗੁਰਪ੍ਰਸਾਦ ਇੱਥੇ ਆ ਵੇਖਿਆ, ਆਹ ਗੁਰਪ੍ਰਸਾਦ ਹੈ, ਉਹ
ਨਾਨਕ ਫਲ ਗੁਰਪ੍ਰਸਾਦ ਧਰਮ
ਗੁਰਪ੍ਰਸਾਦ ਜਗ੍ਹਾ ਜਗ੍ਹਾ ਆਇਆ ਹੈ, ਇਹ ਗੁਰਪ੍ਰਸਾਦ ਨਾਲ ਨਾਨਕ ਫਲ ਪਾਵਾ, ਇਹਦੇ ਨਾਲ ਫਲ ਦੀ ਪ੍ਰਾਪਤੀ ਹੈ, ਉਹ ਗੁਰਪ੍ਰਸਾਦ ਅਲੱਗ ਗੱਲ ਹੈ,
ਉੱਥੇ
ਮੂਲ ਮੰਤਰ ਤੋਂ ਅਲੱਗ ਹੈ ਗੁਰਪ੍ਰਸਾਦ, ਉਹਦਾ ਅੱਠ ਉਹਦੇ ਗੁਣ ਉਤਲੇ ਗੁਣ ਗਵਾ ਦਾ ਹਾਂ, ਪਹਿਲਾਂ ਗੁਣ ਗਾਵਾ ਲਿਖਿਆ ਨਾ, ਗੁਣ ਗਾਵਾ ਗੁਣ ਤਾਂ ਫਿਰ ਅੱਠ ਤੇ ਗੁਣ ਤਾਂ ਸਾਹਿਬ ਆ ਕੇ ਹੋ ਗਏ, ਸਾਹਿਬ ਅੰਬ ਤੱਕ ਤਾਂ ਗੁਣ ਹੋ ਗਏ, ਥੱਲੇ ਗੁਰਪ੍ਰਸਾਦ ਹੋ ਗਿਆ, ਫਿਰ ਵਿਆਖਿਆ ਹੋ ਗਈ ਨਾ, ਹੋ ਗਈ ਮੂਲ ਮੰਤਰ ਦੀ, ਗੁਣ ਗੋਬਿੰਦ ਗੁਣ ਗੋਬਿੰਦ ਅੱਠ ਤੱਕ ਹੋ ਗਏ, ਕੀਰਤਨ ਜਾਣ ਗਾਵੋ ਉਹਨਾਂ ਦਾ ਕੀਰਤੀ ਕਰਦਾ ਇਸ ਪੱਖ ਤੋਂ, ਓਂਕਾਰ ਹੈ ਸਤਨਾਮ ਹੈ ਕਰਤਾ ਪੁੱਠੇ ਇਹ ਗੁਣ ਨੇ ਉਹਦੇ, ਇਹਨਾਂ ਦਾ ਗਾਇਨ ਕਰਦਾ ਵਡਿਆਈ ਇਹਨਾਂ ਕਰਕੇ ਕਰਦਾ, ਜੋ ਗੁਣ ਮੈਂ ਗਿਆਨ ਪ੍ਰਾਪਤ ਹੋਇਆ ਹੈ ਉਹ ਗੁਰਪ੍ਰਸਾਦ ਹੈ, ਹਾਂ ਉਹ ਗੁਣ ਅੱਠੇ ਵਿਚਾਰੇ ਨੇ ਹੋਏ ਨੇ ਡਿਸਕਸ ਕੀਤੇ ਨੇ ਵਿਚਾਰੇ ਨੇ ਗੁਰਬਾਣੀ 'ਚ ਅੱਠੇ ਗੁਣ, ਉਹ ਜੋ ਪ੍ਰਾਪਤ ਹੋਇਆ ਗੁਰਪ੍ਰਸਾਦ ਹੈ, ਉਹ ਗਿਆਨ ਦਾ ਪ੍ਰਸਾਦ ਗਿਆਨ ਫਲ ਗੁਰਪ੍ਰਸਾਦ ਨਾਨਕ
ਫਲ ਪਾਵੇ,
ਉਹ ਗਿਆਨ ਦਾ ਪ੍ਰਸਾਦ ਫਲ ਮਿਲਣਾ, ਹੋਰ ਇਹ 'ਚ ਫਲ ਮਿਲਣਾ ਕੀ ਹੈ, ਗਿਆਨ ਫਲ ਲੱਗ ਗਿਆ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ, ਫਲ ਗਿਆਨ ਹੀ ਮਿਲਣਾ ਗੁਰਬਾਣੀ 'ਚ, ਮਿਲਣਾ ਕੀ ਹੈ, ਜਿੱਥੇ ਗਿਆਨ ਨਹੀਂ ਉੱਥੇ ਧਰਮ ਵੀ ਹੈ ਨਹੀਂ, ਚਾਹੇ ਗਿਆਨ ਤਾਂ ਧਰਮ ਹੈ, ਜੇ ਗੁਰਬਾਣੀ 'ਚੋਂ ਗਿਆਨ ਨਹੀਂ ਮਿਲਦਾ ਕੁਛ ਨਹੀਂ ਮਿਲਦਾ, ਗਿਆਨ ਮਿਲਣਾ ਚਾਹੀਦਾ ਸੀ ਜਿੱਥੇ ਸਾਡਾ ਹੈੱਡ ਸੈਂਟਰ ਸੀ, ਉੱਥੋਂ ਤਾਂ ਗਿਆਨ ਮਿਲਦਾ ਨਹੀਂ, ਗਿਆਨ ਤਾਂ ਇਹਨਾਂ ਨੇ ਬੰਦ ਕੀਤਾ ਹੋਇਆ ਉੱਥੇ, ਕੁਫਰ ਤਾਂ ਮੱਕੇ ਜੋ ਕਰਤਾ ਇਹਨਾਂ ਨੇ, ਕੁਫਰ ਟੁੱਟ ਰਿਹਾ ਹੁਣ, ਆਪੇ ਹੀ ਕੁਫਰ ਟੁੱਟ ਰਿਹਾ, ਤਲਵਾਰਾਂ ਦੇ ਜਿਹੜੇ ਹਨ ਤਿੰਨ ਫੁੱਟੀਆਂ ਦੇ ਢਲਾ ਰਹੇ ਨੇ ਬੈਨ, ਇਹ ਕੁਫਰੇ ਟੁੱਟ ਰਿਹਾ ਇਹਨਾਂ ਦਾ, ਤੋੜਨਾ ਪਊਗਾ ਜੀ, ਫਲ ਦੇਖ ਰਿਹਾ ਨਾ, ਗਿਆਨ ਫਲ ਤਾਂ ਮਿਲਿਆ ਨਹੀਂ, ਅਗਿਆਨਤਾ ਦੇ ਫਲ ਦੇ ਵਿੱਚੋਂ ਇਹੀ ਕੁਛ ਮਿਲਣਾ ਸੀ, ਜਿੰਨੀਆਂ ਵੀ ਇਹਨਾਂ ਦੀਆਂ ਜਥੇਬੰਦੀਆਂ ਨੇ ਸਭ ਅਗਿਆਨੀ ਨੇ, ਜੋ ਨੱਕ ਜਦਾਂ ਇਹਨਾਂ ਦਾ ਕੀਤਾ ਇਹਨਾਂ ਜਥੇਬੰਦੀਆਂ ਨੇ, ਇਹਨਾਂ ਨੂੰ ਪਤਾ ਸਭ ਅੰਦਰੋਂ ਦੁਖੀ ਨੇ ਕਹਿ ਸਕਦੇ, ਨੱਕ ਦਮ ਕੀਤਾ ਪਿਆ ਇਹਨਾਂ ਦਾ, ਜਥੇਦਾਰਾਂ ਦਾ ਵੀ, ਸ਼੍ਰੋਮਣੀ ਕਮੇਟੀ ਦਾ ਵੀ, ਕਿਉਂਕਿ ਜੇ ਆਪਾਂ ਘਰ ਦੇ ਬੱਚੇ ਨੇ ਜੇ ਉਹਨਾਂ ਨੂੰ ਸਿੱਖਿਆ ਨਹੀਂ ਠੀਕ ਦੇਵਾਂਗੇ, ਨੱਕ ਦਮ ਕਰਦਿਆਂ ਦਾ ਹੀ ਕਰਨਗੇ, ਉਹ ਇਹੋ ਜਿਹੇ ਪੱਧਰ ਕਰਨਗੇ, ਰੋਜ਼ ਝਗੜੇ ਕਰਕੇ ਲਿਆਉਣਗੇ, ਔਰ ਝਗੜੇ ਕਿਤੇ ਸਟੰਡ ਖੜੇ ਕਰਨਗੇ, ਨੱਕ ਦਮ ਆਜੂਗਾ,
ਰੱਖਣਗੇ
ਇਹਨਾਂ ਦਾ ਹੀ ਨੱਕ ਦਮ ਕਰਨਗੇ, ਉਹ ਸ਼੍ਰੋਮਣੀ ਕਮੇਟੀ ਦਾ ਅਕਾਲ ਤਖਤ ਦਾ, ਬਾਕੀ ਇਹਨਾਂ ਨੂੰ ਦੂਜਿਆਂ ਨੂੰ ਕੀ ਲੋੜ ਹੈ, ਅੱਜ ਦੇ ਤਾਂ ਕੀਤਾ ਨਾਕੇ ਦਾ ਉਹਨਾਂ ਨੇ ਕਾਂਗਰਸ ਦਾ, ਇਹਨਾਂ ਲੋਕਾਂ ਤੋਂ ਕਰਵਾਇਆ, ਥੋੜ੍ਹੇ ਕਰਨਗੇ ਇਹਨਾਂ ਦਾ, ਥੋੜ੍ਹੇ ਇਹਨਾਂ ਦਾ ਕਰਨਗੇ, ਉਹਦਾ ਕਹਿੰਦੇ ਨੇ ਬਈ ਹਰਿਆਣੇ ਵਾਲੇ ਅਸੀਂ ਆਪਣੀ ਬੱਕਰੀ ਕਾਨੂੰਨੀ ਤੌਰ 'ਤੇ ਚਾਹੀਦੀ ਹੈ, ਬੱਕਰੀ ਚਾਹੀਦੀ ਹੈ, ਇੱਥੇ ਪੈਪਸੂ ਅੱਡ ਰਿਹਾ, ਜਿੰਨਾ ਚਿਰ ਪੈਪਸੂ ਅੱਡ ਰਿਹਾ ਗੁਰਦੁਆਰਾ ਪੰਜਾਬ ਦੇ ਅੰਡਰ ਪੈਪਸੂ ਦੇ ਗੁਰਦੁਆਰੇ ਨਹੀਂ ਆਏ, ਕਾਨੂੰਨੀ ਤੌਰ 'ਤੇ ਪੰਜਾਬ ਦੀ ਗੁਰਦੁਆਰਾ ਜਿਹੜਾ ਗੁਰਦੁਆਰਾ ਐਕਟ ਹੈ ਇਹਦਾ ਨਾ ਪਹਿਲਾਂ ਪੈਪਸੂ ਵਾਲਾ ਬਾਹਰ ਰਿਹਾ ਜਾਂ ਪੈਪਸੂ ਟੁੱਟ ਗਿਆ ਉਹ ਗੁਰਦੁਆਰੇ ਫਿਰ ਇਹਨਾਂ ਨੇ ਹਾਈ ਕੋਰਟ ਕੀਤਾ ਸਾਡੇ ਕੋਲ ਸੀ ਗੁਰਦੁਆਰੇ ਨੇ ਦੱਸਣ ਵੀ ਸਾਨੂੰ ਗੁਰਦੁਆਰੇ ਮਿਲਣੇ ਚਾਹੀਦੇ ਚੁੱਕ ਪੈਂਦੇ ਇਹ ਗੁਰਦੁਆਰੇ ਐਕਟ ਲੱਗਣਾ ਚਾਹੀਦਾ ਲੱਗ ਗਿਆ ਜਾਂ ਹਰਿਆਣਾ ਟੁੱਟਿਆ ਅੱਡ ਕਿਉਂ ਨਹੀਂ ਕਰਦੇ ਉਹੀ ਕਾਨੂੰਨ ਅੱਡ ਵੀ ਕਰਦਾ ਹੈ ਜੇ ਕਾਨੂੰਨ ਜੋ ਤੁਹਾਡੇ ਅੰਡਰ ਕਰਦਾ ਹੁਣ ਵੱਖਰੇ ਵੀ ਕਰਦਾ ਕੱਲ੍ਹ ਉਹ ਜਿੰਡੇ ਦਾ ਬਿਆਨ ਆਇਆ ਉਹਨਾਂ ਦਾ ਕਹਿੰਦਾ ਸਾਡਾ ਕਾਨੂੰਨੀ ਹੱਕ ਹੈ ਉਹ ਤਾਂ ਪਾਗਲ ਨੇ ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੁਣ ਨੂੰ ਪਹਿਲਾਂ ਹੀ ਕਾਨੂੰਨ ਜੋਬ 'ਤੇ ਜਾਂਦੇ ਆਪੇ ਇੱਕ ਬਣਦਾ ਜੇ ਉਹ ਐਕਟ ਪੰਜਾਬ ਜਦ ਨਵੇਂ ਪੰਜਾਬ ਐਕਟ ਦਾ ਹਰਿਆਣੇ 'ਤੇ ਲਾਗੂ ਹੀ ਨਹੀਂ ਹੋ ਸਕਦਾ ਬੰਦੇ ਲਾਗੂ ਹੀ ਨਹੀਂ ਹੋ ਸਕਦਾ ਉਹ ਤਾਂ ਨਵਾਂ ਗੁਰਦੁਆਰਾ ਐਕਟ ਪੰਜਾਬ ਹੈ ਜਿੱਥੇ ਤੱਕ ਪੰਜਾਬ ਰਹੂ ਪਾਕਿਸਤਾਨ 'ਚ ਪੰਜਾਬ ਸੀ ਹੁਣ ਵੀ ਕਹਿੰਦੇ ਪੰਜਾਬ ਉੱਥੇ ਲਾਗੂ ਨਹੀਂ ਹੋਇਆ ਉੱਥੇ ਲਾਗੂ ਕਰੋ ਪਹਿਲਾਂ ਤਾਂ ਉੱਥੇ ਪੰਜਾਬ ਹੈ ਲਾਗੂ ਕਰਕੇ ਦਿਖਾਓ ਪਹਿਲਾਂ ਉੱਥੇ ਲਾਗੂ ਹੁਣ ਲਾਗੂ ਕਰਕੇ ਦਿਖਾਓ ਇੰਡੀਆ ਗੁਰਦੁਆਰਾ ਕਹਿੰਦੇ ਨੇ ਇੰਡੀਆ ਕਿਵੇਂ ਬਣਾਓ ਵਰਲਡ ਬਣਾਓ ਫਿਰ ਜੇ ਤੁਸੀਂ ਐਕਟ ਬਣਾਇਆ ਗੁਰਦੁਆਰਾ ਐਕਟ ਇੰਡੀਆ ਵਰਲਡ ਬਣਾਓ ਫਿਰ ਤੁਸੀਂ ਕਿਵੇਂ ਬਣਾ ਸਕਦੇ ਹੋ ਇੰਡੀਆ ਜੇ ਗੁਰਦੁਆਰੇ ਸਾਰੀ ਵਰਲਡ 'ਚ ਨੇ ਉਹ ਬਦਲਦੇ ਜਾਣਗੇ ਵਰਲਡ ਦਾ ਬਣਾਓ ਫਿਰ ਸਾਰੀ ਦਾ ਇਹ ਤਾਂ ਆਪ ਹੀ ਆਪਣੇ ਟੋਏ ਜਿਹੜੇ ਪੱਟੇ ਨੇ ਉਹਨਾਂ 'ਚ ਆਪ ਹੀ ਦਫਨ ਹੋ ਜਾਣੇ ਨੇ ਆਪਣੀਆਂ ਕਬਰਾਂ 'ਚ ਆਪ ਹੀ ਜਾ ਵੜਨੇ ਨਾ ਟੋਏ ਤਾਂ ਪੱਟੇ ਦੀ ਹੋਰਨਾ ਖਾਤਰ ਕਬਰਾਂ ਵੜੀਆਂ ਇਹਨਾਂ ਦੀਆਂ ਝੂਠ ਦੀਆਂ ਕਬਰਾਂ ਆਪੇ ਪੱਟੀਆਂ ਹੁੰਦੀਆਂ ਨੇ ਅਤੇ ਆਪਣੀ ਕਬਰ ਪੜਦਾ ਕਿਸੇ ਦੀ ਨਹੀਂ ਪੜ ਸਕਦਾ ਝੂਠ ਕਿਸੇ ਦੀ ਕਬਰ ਪੜਦਾ ਹੁੰਦਾ ਪਰ ਉਹਨੂੰ ਆਪੇ ਦਫਨ ਹੋਣਾ ਪੈਂਦਾ ਉਹ ਸੱਚ ਦਾ ਕਦੇ ਦਫਨ ਹੋਇਆ ਹੀ ਨਹੀਂ ਸੱਚ ਨੂੰ ਦਫਨ ਕਿਹਨੇ ਕਰਨਾ ਝੂਠ ਹਮੇਸ਼ਾ ਆਪਣੀ ਕਬਰ ਖੋਲਦਾ ਔਰ ਬਹੁਤ ਦੇਰ ਤੱਕ ਖੋਲਦਾ ਹੀ ਰਹਿੰਦਾ ਅੰਦਰ ਅੰਦਰ ਵੀ ਮੈਂ ਆਹ ਸੱਚ ਦਫਨ ਕਰ ਦੇਣਾ ਐਂਡ ਦੇ ਵਿੱਚ ਉਹ ਐਸੇ ਹਾਲਾਤ ਬਣ ਜਾਂਦੇ ਉਹ ਕਹਿੰਦੇ ਨੇ ਵੀ ਚੱਲ ਹੁਣ ਹੋਰ ਤਾਂ ਕੋਈ ਮਿਲਦਾ ਨਹੀਂ ਕਬਰ ਹੁਣ ਖਾਲੇ ਚੱਲ ਤੈਨੂੰ ਇਹ ਪਾ ਦਿੰਦੇ ਹਾਂ ਜਾਂ ਕੂੜ ਦਾ ਖੋਲਦਾ ਉਦੋਂ ਕਹਿੰਦੇ ਵੀ ਕਬਰ ਪੱਟੀ ਹੈ ਚਲੋ ਕੋਈ ਨਹੀਂ ਆਪਾਂ ਨੂੰ ਵੀ ਪੱਟਣੀ ਪੈਣਦੀ ਇਹਨੂੰ ਰੱਖੋ ਵਿੱਚ ਮਿੱਟੀ ਪੱਤੇ
ਗੁਰੂ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ
ਗੁਰਪ੍ਰਸਾਦ ਨਾਨਕ ਫਲ ਪਾਵੈ ਗਿਆਨ ਦੀ ਕਿਰਪਾ ਨਾਲ ਗੁਰਪ੍ਰਸਾਦ ਦਾ ਹੀ ਫਲ ਮਿਲਣਾ ਪੁੱਟੀ ਮਿਲਣੀ ਜੋ ਕੀਰਤਨ ਗਾਉਂਦਾ ਹੈ ਜੋ ਕੀਰਤੀ ਕਰਦਾ ਹੈ ਜੋ ਗੁਰਬਾਣੀ ਸਮਝਦਾ ਹੈ ਉਹ ਜੋ ਗਿਆਨ ਦਾ ਫਲ ਮਿਲਣਾ ਗੁਰਪ੍ਰਸਾਦ ਨਾਨਕ
ਫਲ ਪਾਵੈ ਸੁੱਖ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
ਗੁਰਪ੍ਰਸਾਦ ਨਾਨਕ ਫਲ ਪਾਵਨ ਮਤਲਬ ਗੁਰਪ੍ਰਸਾਦ ਰੂਪੀ ਫਲ ਪ੍ਰਾਪਤ ਹੁੰਦਾ ਗਿਆਨ ਪ੍ਰਸਾਦ ਮਿਲਦਾ
ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਆਪਣਾ ਜਪਜੀ ਸਾਹਿਬ ਦਾ ਪਹਿਲਾ ਮੂਲ ਮੰਤਰ ਤੋਂ ਥੱਲੇ ਜਪ ਤੋਂ ਥੱਲੇ ਇਹ ਆ ਜਾਂਦਾ ਗੁਰਪ੍ਰਸਾਦ ਦੇ ਥੱਲੇ ਹੀ ਹੈ ਸਰ ਗੁਰਪ੍ਰਸਾਦ ਦੇ ਥੱਲੇ ਹੀ ਹੈ ਉੱਤੇ ਮੂਲ ਮੰਤਰ ਦੀ ਵਿਆਖਿਆ ਉਹ ਮੂਲ ਮੰਤਰ ਦੀ ਵਿਆਖਿਆ
ਸ਼ਲੋਕ
ਥੱਲੇ ਸ਼ਲੋਕ ਹੈ
ਇੱਥੇ
ਸ਼ਲੋਕ ਹੈ ਜਪਜੀ ਸਾਹਿਬ ਸ਼ਲੋਕ ਨਹੀਂ ਲਿਖਿਆ ਹੋਇਆ ਹੋ ਗਿਆ ਅਰਥਾਂ ਦਾ ਕੋਈ ਫਰਕ ਨਹੀਂ ਪੀਰ ਨੂੰ ਸਿਆਰੀ ਜੇ ਨਾ ਹੁੰਦੀ ਨਾ ਤਾਂ ਰੈਪੀਟੇਸ਼ਨ ਹੋ ਗਈ ਗੁਰਬਾਣੀ 'ਚ ਕੋਈ ਪੰਕਤੀ ਰਿਪੀਟ ਨਹੀਂ ਕੀਤੀ ਹੋਈ
ਰਿਪੀਟ ਨਹੀਂ ਕੀਤੀ
ਤਾਂ ਫਰਕ ਪਾਇਆ ਹੋਇਆ ਕੋਈ ਪੰਕਤੀ ਕੋਈ ਰਿਪੀਟ ਨਹੀਂ ਹੈ ਹਾਂ ਉੱਥੇ ਅਲੱਗ ਮਾਤਰ ਦਾ ਕੋਈ ਨਾ ਕੋਈ ਫਰਕ ਪਾਇਆ ਹੋਇਆ ਹਾਂ
ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ
ਕਿਉਂਕਿ ਇੱਕੋ ਲਾਈਨ ਦਾ ਸ਼ਲੋਕ ਹੈ ਇਹ ਇੱਕ ਲਾਈਨ ਦਾ ਸ਼ਲੋਕ ਹੀ ਨਹੀਂ ਹੁੰਦਾ ਸ਼ਲੋਕ ਦੀਆਂ ਦੋ ਲਾਈਨਾਂ ਹੁੰਦੀਆਂ ਅਸਲ ਦੇ ਵਿੱਚ ਆਦਿ ਸੱਚ ਜੁਗਾਦ ਸੱਚ ਇੱਕ ਲਾਈਨ ਇਹ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ
ਦੂਜੀ
ਲਾਈਨ ਇਹ ਉਹ ਜਿਹੜਾ ਹੈ ਨਾ ਇਹ ਜਿਹੇ ਛੰਦ ਜਾਪ ਸਾਹਿਬ ਵਿੱਚ ਨੇ ਜਾਂ ਜਾਪ ਸਾਹਿਬ ਪੜ੍ਹਦੇ ਹਾਂ ਤਾਂ ਇਹੋ ਜਿਹੇ ਛੰਦ ਹੈ ਉੱਥੇ, ਇੱਕ ਅੱਖਰੀ ਛੰਦ ਵੀ ਨੇ ਉੱਥੇ, ਦੋ ਅੱਖਰੀ ਛੰਦ ਬਣਦੇ ਆਦ ਸੱਚ ਆਦ ਸੱਚ, ਦੋ ਅੱਖਰ ਹੋ ਗਏ ਹੈਪੀ ਸੱਚ ਨਾਲ ਕੁਛ, ਦੋ ਇਹ ਹੋ ਗਏ ਉੱਥੇ, ਇੱਕ ਅੱਖਰੀ ਅਜੈ ਅਲਾਇ ਅਪਾਇ ਅਵੈ ਹੈ ਨਾ ਉੱਥੇ, ਇੱਕ ਅੱਖਰੀ ਛੰਦ ਵੀ ਨੇ ਉੱਥੇ। ਜਪੁਜੀ ਸਾਹਿਬ ਸਲੋਕ ਲਿਖਿਆ ਨਹੀਂ ਹੋਇਆ, ਸਲੋਕ ਹੈ, ਹਾਂ ਸਲੋਕ ਹੈ, ਸਲੋਕ ਹੈ ਉਹ,
ਸਲੋਕ ਦੀ ਵਿਆਖਿਆ ਸਾਰੀ
ਫਿਰ, ਕੋਈ ਬਾਣੀ ਸਲੋਕ ਤੋਂ ਬਿਨਾਂ ਹੋ ਨਹੀਂ ਸਕਦੀ, ਪਤਾ ਨਹੀਂ ਉੱਥੇ ਸਲੋਕ ਕਿਉਂ ਨਹੀਂ ਲਿਖਿਆ ਗਿਆ, ਸਲੋਕ ਹੋਣਾ ਜਾਂ ਰਹਿ ਗਿਆ ਜਾਂ ਲਿਖਿਆ ਹੀ ਨਹੀਂ ਗਿਆ, ਇੱਥੇ ਆ ਗਿਆ,
ਨਹੀਂ ਲਿਖਿਆ ਗਿਆ ਤਾਂ ਹੀ ਉਹਦੇ ਦੁਆਰਾ ਰਿਪੀਟ ਕੀਤਾ ਪੰਜ ਪਾਤਸ਼ਾਹ ਨੇ,
ਸਲੋਕ ਨਹੀਂ ਉਹ ਤਾਂ ਖੈਰ ਗੱਲ ਨਹੀਂ, ਉਹ ਤਾਂ ਵਿਆਖਿਆ ਸੀ ਇਹਦੀ ਕਰਨੀ ਸੀ ਵਿਆਖਿਆ, ਕਿਉਂਕਿ ਸਲੋਕ ਸਲੋਕ ਹੁੰਦਾ ਅਸਲ ਦੇ ਵਿੱਚ ਦੋ ਲਾਈਨਾਂ ਦਾ ਹੁੰਦਾ, ਜਿਵੇਂ ਦੋਹਰਾ ਹੁੰਦਾ ਨਾ, ਡਬਲ ਦੋ ਲਾਈਨਾਂ ਦੇ ਵਿੱਚ ਕੋਈ ਗੱਲ ਕਹੀ ਉਹਨੂੰ ਸਲੋਕ ਕਹਿ ਦਿੰਦੇ, ਇੱਕ ਚਾਰ ਲਾਈਨਾਂ ਦਾ ਵੀ ਹੁੰਦਾ ਦੋਹਰਾ, ਉਹਨੂੰ ਚਾਰਣੀ ਦੋਹਰਾ ਕਹਿੰਦੇ ਨੇ, ਦਸਮ ਪਾਤਸ਼ਾਹ ਨੇ ਚਾਰਣੀ ਦੋਹਰਾ ਕਿਹਾ, ਚਾਰ ਉਹ ਗਾਣਾ
ਜਿਹੜੇ ਪਦੇ ਹੁੰਦੇ ਦੋ ਪਦੇ ਤੇ ਪਦੇ
ਚੋ, ਉਹ ਹੋਰ ਚੀਜ਼ ਹੈ, ਉਹ ਪਦੇ
ਉਹ ਹੋਰ ਚੀਜ਼
ਉਹ ਹੋਰ ਚੀਜ਼, ਸ਼ਲੋਕ ਦੇ ਵਿੱਚ ਤਾਂ ਪੂਰੀ ਗੱਲ ਕਹੀ ਹੁੰਦੀ, ਉਹ ਜਿਵੇਂ ਕਬੀਰ ਦੇ ਸ਼ਲੋਕ ਨਹੀਂ, ਇੱਕ ਸ਼ਲੋਕ ਕੰਪਲੀਟ ਗੱਲ ਹੈ ਕਹੀ ਹੋਈ, ਅਸ਼ਲੋਕ ਸਭ ਤੋਂ ਔਖਾ ਲਿਖਣਾ, ਸ਼ਲੋਕ ਦੀ ਵਿਆਖਿਆ ਹੁੰਦੀ ਹੈ ਬਹੁਤ ਤਕੜੀ, ਹੁਣ ਆਹ ਸ਼ਲੋਕ ਇੰਨਾ ਹੀ ਆ ਜੀ, ਪੂਰੀ ਅਸ਼ਟਪਦੀ ਦੀ ਵਿਆਖਿਆ, ਪੂਰੀ ਅਸ਼ਟਪਦੀ ਦੇ ਵਿੱਚ ਸ਼ਲੋਕ ਦਾ ਜੋ ਮੈਟਰ ਦੇ ਤਾ ਸ਼ਲੋਕ 'ਚ, ਉਹ ਖੋਲਿਆ ਮੈਟਰ ਤੋਂ, ਛੋਟੀ ਜਿਹੜੀ ਛੋਟਾ ਛੰਦ ਹੈ ਉਹ ਸ਼ਲੋਕ ਹੁੰਦਾ, ਦੋ ਲਾਈਨਾਂ ਦਾ ਹੁੰਦਾ, ਇਹ ਹੈ ਚਾਰ ਸ਼ਬਦਾਂ ਨਾਲ ਸ਼ਲੋਕ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋ ਜੀ, ਸ਼ਬਦੇ ਉਹ ਹੋਸੀ ਵੀ ਸੱਚ ਹੈ ਨਾ, ਨਾਨਕ ਦਾ ਤਾਂ ਕੋਈ ਗੱਲ ਨਹੀਂ, ਚਾਰ ਇਹ ਸ਼ਬਦ ਨੇ, ਚਾਰ ਸ਼ਬਦਾਂ ਨਾਲ ਸ਼ਲੋਕ ਹੈ ਬਸ, ਸਭ ਤੋਂ ਛੋਟਾ ਸ਼ਲੋਕ ਹੈ ਗੁਰਬਾਣੀ, ਇਹ ਤੋਂ ਛੋਟਾ ਕੋਈ ਨਹੀਂ, ਇਸੇ ਸ਼ਲੋਕ ਦੀ ਵਿਆਖਿਆ ਅਸ਼ਟਪਦੀ ਦੇ ਵਿੱਚ ਵੱਡੀ ਹੈ, ਜਿੰਨੀ ਸ਼ਲੋਕ ਨੇ ਕਬੀਰ ਦਾ ਚਾਹੇ ਬਾਰਾਂ ਵਿੱਚ ਜਿੰਨੇ ਵੀ ਸ਼ਲੋਕ ਆਏ ਹੋਏ ਨੇ, ਐਡੀ ਵਿਆਖਿਆ ਕਿਸੇ ਦੀ ਵੀ ਨਹੀਂ ਸ਼ਲੋਕ ਦੀ, ਸ਼ਲੋਕ ਇਹ ਤੋਂ ਵੱਡੇ ਵੱਡੇ ਨੇ, ਵਿਆਖਿਆ ਇਹ ਤੋਂ ਛੋਟੀ ਹੈ, ਸ਼ਲੋਕ ਇਹ ਤੋਂ ਵੱਡੇ ਵੱਡੇ ਨੇ, ਕੋਈ ਵੀ ਸ਼ਲੋਕ ਇੰਨੇ ਅੱਖਰਾਂ ਤੋਂ ਜ਼ਿਆਦਾ, ਦੋ ਲਾਈਨਾਂ ਦਾ ਸ਼ਲੋਕ ਹੈ, ਬਾਰਾਂ ਤੋਂ ਜਿਹੜੇ ਨੇ ਸ਼ਲੋਕ ਆਏ ਬਾਰਾਂ ਦੇ ਵਿੱਚ, ਬਾਰਾਂ ਤੋਂ ਵਧੀਕ ਸ਼ਲੋਕ ਨੇ ਉਹ ਵੀ ਵੱਡੇ ਨੇ ਤੋਂ, ਪਰ ਉਹਨਾਂ ਇਹਦੀ ਸ਼ਲੋਕ ਦੀ ਵਿਆਖਿਆ ਪੂਰੀ ਅਸ਼ਟਪਦੀ, ਹਾਂਜੀ,
ਆਦਿ ਸੱਚ ਜੁਗਾਦ ਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ,
ਆਦਿ ਸੱਚ ਹੈ ਜਿਹੜਾ ਉਹ ਜੁਗਾਦ ਸੱਚ ਬਣਿਆ, ਜਿਹੜਾ ਆਦਿ ਸੱਚ ਸੀ, ਜਿਹੜਾ ਸੁਣ ਸਮਾਧ ਲਗਾਇਆ ਸੀ ਉਹ ਆਦਿ ਸੱਚ, ਜਿਹੜਾ ਸੁਣ ਸਮਾਧ ਜਾਂ ਰਚਨਾ ਨਹੀਂ ਸੀ ਨਾ, ਆਦਿ ਸੱਚ ਸੁਣ ਸਮਾਧ ਲਗਾਇਆ ਸੀ ਉਹ ਆਦਿ ਸੱਚ, ਜਦ ਰਚਨਾ ਸ਼ੁਰੂ ਹੋਈ, ਹੁਕਮ ਸ਼ੁਰੂ ਹੋਇਆ, ਇੱਛਾ ਪ੍ਰਗਟੀ, ਸੱਚਾ ਸਮਝਿਆ ਕਿ ਸਹਿਜ ਉਹ ਪਾਇਆ, ਜਿੰਨੇ ਕੁ ਜਾਗੇ ਸੱਚਖੰਡ ਵਾਲੇ, ਜਿੰਨੇ ਕੁ ਸਮਾਧੀ 'ਚ ਸੁਣ ਅਵਸਥਾ 'ਚ ਸਹਿਜ ਅਵਸਥਾ 'ਚ ਹੋਏ, ਸੁਣਨ ਦਾ ਜੋ ਬਾਹਰ ਹੋਏ, ਵੀ ਜਾਗੋ ਬਈ ਉੱਠੋ, ਜਿੰਨਿਆਂ ਦੀ ਸਮਾਧੀ ਟੁੱਟ ਗਈ ਉਹ ਤਾਂ ਸਹਿਜ ਹੋ ਗਏ, ਜਿੰਨਿਆਂ ਦੀ ਸਮਾਧੀ ਦੀ ਬਜਾਏ ਸੁਪਨਾ ਦੇਖਣ ਲੱਗ ਗਏ, ਜੇ ਸਮਾਧੀ 'ਚ ਕੋਈ ਸੁਪਨਾ ਸੌਂ ਜਾਵੇ ਸੁਪਨਾ ਦੇਖਣ ਲੱਗ ਜਾਵੇ, ਸਮਾਧੀ 'ਚ ਸੌਂ ਕੇ ਸੁਪਨਾ ਦੇਖਦੇ ਹੁੰਦੇ ਨੇ, ਜਿਹੜੇ ਜੋਗੀ ਨੇ ਸਾਰੇ ਸੁਪਨੇ ਹੀ ਦੇਖਦੇ ਹੁੰਦੇ ਨੇ, ਸਮਾਧੀ 'ਚ ਸਮਾਧੀ ਨਹੀਂ ਹੁੰਦੀ, ਕਲਪਨਾ ਚੱਲਦੀ ਹੁੰਦੀ ਅੰਦਰ, ਉਹ ਜਿਹੜੇ ਕਲਪਨਾ ਵਾਲੇ ਸੀ ਨਾ ਉਹਨਾਂ ਨੂੰ ਜਗਾ ਰਹੇ ਨੇ ਹੁਣ, ਆਹੋ ਸੁਪਨਾ ਦੇਖ ਰਹੇ ਨੇ, ਕਲਪਨਾ ਹੁੰਦੀ ਹੈ ਮਾਇਆ ਦੀ, ਮਾਇਆ ਵਾਲੀ ਸੋਚ ਜਦੋਂ ਅੰਦਰ ਘੁੰਮਦੀ ਹੈ ਉਹਨੂੰ ਕਲਪਨਾ ਕਹਿੰਦੇ ਹਾਂ, ਜੇ ਪਰਮਾਰਥ ਦੀ ਅੰਦਰ ਘੁੰਮਦੀ ਹੈ ਉਹਨੂੰ ਉਹਨੂੰ ਕਲਪਨਾ ਨਹੀਂ ਕਹਿੰਦੇ। ਜੇ ਪਰਮਾਰਥ ਦੀ ਸੋਚ ਅੰਦਰ ਘੁੰਮਦੀ ਹੈ ਨਾ ਕਿਸੇ ਦਾ ਭਲਾ ਹੁੰਦੀ, ਉਹਨੂੰ ਕਲਪਨਾ ਨਹੀਂ ਕਹਿੰਦੇ। ਉਹ ਪ੍ਰਭ ਕਾ ਭਾਣ, ਉਹ ਪ੍ਰਭ ਕਾ ਭਾਣ। ਜਿਹੜੀ ਸਵਾਰਥ ਵਾਸਤੇ ਸੋਚ ਹੈ, ਮਾਇਆ ਦੀ ਸੋਚ ਹੈ, ਮਾਇਆ ਦੀ ਭੁੱਖ ਵਾਲੀ ਸੋਚ ਹੈ, ਉਹ ਸਵਾਰਥ ਹੈ। ਜਿਹੜੀ ਸੋਚ ਹੈ ਪਰਮਾਰਥ, ਦੂਏ ਵਾਸਤੇ ਕਲਪਨਾ, ਦੂਏ ਦੇ ਭਲੇ ਵਾਸਤੇ ਕਲਪਨਾ, ਜਿਹੜੀ ਇੱਛਾ ਹੈ ਅੰਦਰ ਘੁੰਮਦੀ ਹੈ ਸੋਚ, ਉਹ ਪਰਮਾਰਥ ਦੀ ਸੋਚ ਹੈ। ਜਿਹੜੇ ਸੁਪਨਾ ਦੇਖਦੇ ਨੇ ਇਹ ਸਵਾਰਥੀ ਸੋਚ ਵਾਲੇ ਨੇ ਸਾਰੇ। ਸਵਾਰਥੀਆਂ ਨੂੰ ਸਵਾਰਥ 'ਚੋਂ ਕੱਢ ਕੇ ਪਰਮਾਰਥ ਵਾਲੇ ਪਾਸੇ ਦਾ ਜੇ ਨਹੀਂ ਲੱਗਦੇ, ਜੇ ਪਰਮਾਰਥ ਵਾਲੇ ਪਾਸੇ ਨਹੀਂ ਲੱਗਦੇ, ਕਮ ਸੇ ਕਮ ਸੁਪਨਾ ਦਾ ਦੇਖਣਾ ਬੰਦ ਕਰੇ ਦੇਣ। ਸੁਪਨਾ ਕਰਿਆ ਦੇਖ ਕੇ ਪਰਮਾਰਥ ਵਾਲਿਆਂ ਵਾਲਾ ਜਿਹੜਾ ਸੁਪਨਾ ਹੈ ਨਾ, ਪਰਮਾਰਥ ਵਾਲੇ ਜਿਹੜੇ ਕੁਛ ਕਰ ਰਹੇ ਨੇ, ਜੋ ਪਰਮਾਰਥ ਵਾਲੇ ਕਰ ਰਹੇ ਨੇ ਉਹਨੂੰ ਤਾਂ ਦੇਖੀ ਜਾਣ, ਵੀ ਇਹ ਕੀ ਕਰ ਰਹੇ ਨੇ, ਇਹ ਕੀ, ਦੋਹਾਂ 'ਚ ਫਰਕ ਤਾਂ ਦੇਖਣ ਲੱਗ ਜਾਣ। ਇਹ ਸੰਸਾਰ ਦੇ ਲੋਕਾਂ ਦੀ ਸੋਚ, ਜਿਹੜੇ ਉੱਧਰ ਭਗਤ ਨੇ ਉਹਨਾਂ ਦੀ ਸੋਚ, ਭਗਵਾਨ ਦੇ ਵਿੱਚੋਂ ਡਿਫਰੈਂਟ ਦੇਖਣ ਲੱਗ ਜਾਣ ਜਾਗ ਕੇ। ਉਹ ਦੋ ਪਦਾਰਥਾਂ ਵਾਲੇ ਨੇ, ਮੁਕਤ ਨੇ, ਉਹ ਮੁਕਤ ਨੇ ਨਾ ਇੱਧਰ ਨੇ ਨਾ ਉੱਧਰ ਨੇ, ਉਹਨਾਂ ਅੰਦਰ ਸੋਚ ਸੋਚ ਤੋਂ ਹੀ ਮੁਕਤ ਨੇ, ਕਲਪਨਾ ਤੋਂ ਹੀ ਰਹਿਤ ਨੇ, ਜਾਗਦੇ ਨੇ ਉਹ। ਨਾ ਪਰਮਾਰਥ ਵਾਲੀ ਸੋਚ ਹੈ ਉਹਨਾਂ ਦੀ, ਨਾ ਸਵਾਰਥ ਵਾਲੀ ਸੋਚ ਹੈ। ਪਰਮਾਰਥ ਵਾਲੀ ਸੋਚ ਨੂੰ ਵੈਸੇ ਚੰਗਾ ਮੰਨਦੇ ਨੇ, ਸਵਾਰਥ ਵਾਲੀ ਸੋਚ ਤੋਂ ਖੜੇ ਹੈ, ਸਵਾਰਥ ਵਾਲੀ ਸੋਚ ਨੂੰ ਨਹੀਂ ਚਾਹੁੰਦੇ। ਇਹਨਾਂ ਨੂੰ ਦੇਖਦੇ ਨੇ, ਜਿਹੜਾ ਆਦ ਸੱਚ ਸੀ, ਜੁਗਾੜ ਸਾਡਾ ਸੰਸਾਰ ਸ਼ੁਰੂ ਹੋਇਆ ਉਹ ਉਦੋਂ ਸੱਚ ਸੀ, ਉਹ ਸੱਚ ਹੁਣ ਵੀ ਹੈ, ਸੱਚ ਨਹੀਂ ਕਦੇ ਗਿਆ। ਭਾਵੇਂ ਸੰਸਾਰ ਇਹ ਕਹਿੰਦਾ ਵੀ ਸੱਚ ਹੈ ਨਹੀਂ, ਸੱਚ ਨੂੰ ਕੁਛ ਨਹੀਂ ਹੋਇਆ। ਸੰਸਾਰ ਦੇ ਲੋਕ ਕਹਿੰਦੇ ਸੱਚ ਅਸੀਂ ਖਤਮ ਕਰਤਾ, ਸੱਚ ਨੂੰ ਖਤਮ ਕਰ ਦਾਂਗੇ। ਜਿਹੜੇ ਸੱਚ ਦੇ ਖਿਲਾਫ ਲੱਕ ਬੰਨੀ ਖੜੇ ਨੇ ਮੂਰਤੀ ਪੂਜਾ ਵਾਲੇ, ਇਹਨਾਂ ਨੂੰ ਚੈਲੇਂਜ ਕੀਤਾ ਹੋਇਆ ਹੈ। ਜਿੰਨੀਆਂ ਦੁਨੀਆਂ ਦੀਆਂ ਝੂਠੀਆਂ ਮੱਤਾਂ ਨੇ ਇਹਨਾਂ ਨੂੰ ਚੈਲੇਂਜ ਹੈ। ਸ਼ਲੋਕ ਦੇ ਵਿੱਚ ਬਹੁਤ ਖਤਰਨਾਕ ਸ਼ਲੋਕ ਹੈ, ਹਾਂ, ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆਇਆ ਹੋਇਆ ਹੈ। ਕਹਿੰਦੇ ਤੁਸੀਂ ਸੋਚਦੇ ਹੋਵੋ ਕਿ ਅਸੀਂ ਸਾਰੀਆਂ ਮਗਰ ਲਾ ਲਈ, ਜਿਹੜਾ ਸੱਚ ਉਦੋਂ ਸੀ ਉਹ ਜਦ ਸ੍ਰਿਸ਼ਟੀ ਪੈਦਾ ਕੀਤੀ ਹੈ, ਜਦ ਵੀ ਸੀ ਹੁਣ ਵੀ ਹੈਗਾ। ਔਰ ਨਾਨ ਗੋਸੀ ਵੀ ਸਰ ਰਹੂਗਾ ਵੀ ਸੱਚ, ਤੁਸੀਂ ਨਹੀਂ ਰਹਿਣਾ ਉਹ ਫਿਰ ਵੀ ਰਹੂਗਾ। ਸ੍ਰਿਸ਼ਟੀ ਨਹੀਂ ਰਹਿਣੀ, ਤੁਸੀਂ ਨਹੀਂ ਰਹਿਣਾ ਉਹ ਫਿਰ ਵੀ ਰਹੂਗਾ, ਉਹਨੂੰ ਕੋਈ ਖਤਰਾ ਨਹੀਂ, ਵੀ ਜਿੰਨਾ ਮਰਜ਼ੀ ਜੋਰ ਲਾ ਲਓ। ਤੁਸੀਂ ਆਪਣੇ ਨਿਬੇੜੋ, ਤੁਸੀਂ ਦੇਖਿਓ ਵੀ ਤੁਸੀਂ ਕਿੰਨਾ ਚੱਲ ਰਹਿਣਾ, ਉਹਦਾ ਨਹੀਂ ਕੁਛ ਵਿਗੜਨਾ ਥੋਤੇ। ਜਿਹੜੇ ਬਣਨ ਵਾਲੇ ਨੇ ਸਾਡੇ ਵਿਰੋਧੀ ਨੇ, ਉਹਨਾਂ ਨੂੰ ਚੈਲੇਂਜ ਹੈ, ਜੋ ਨਹੀਂ ਸੁਣਿਆ ਨਹੀਂ ਸਮਝਿਆ ਨਾ ਸਮਝਣ। ਸੱਚ ਦੇ ਖਿਲਾਫ ਫਿਰ ਤਲਾਣੇ ਖੜੇ ਨੇ, ਆ ਤਲਵਾਰਾਂ ਸੱਚ ਦੇ ਖਿਲਾਫ ਨੇ, ਜਿਹੜੇ ਦੋ ਤਲਵਾਰਾਂ ਨੇ ਸਾਰੇ ਸੱਚ ਦੇ ਖਿਲਾਫ ਨੇ। ਅੱਜ ਆਹ ਸਿੱਖ ਸੱਚ ਦੇ ਖਿਲਾਫ ਹੋਏ ਖੜੇ ਨੇ। ਸੱਚ ਦਾ ਕੱਖ ਨਹੀਂ ਵਿਗੜਨਾ, ਇਹਨਾਂ ਦਾ ਕੱਖ ਰਹਿਣਾ ਨਹੀਂ, ਰਿਹਾ ਹੀ ਨਹੀਂ ਹੋਇਆ ਇਹਨਾਂ ਕੋਲ, ਵਜਿਆ ਹੋਇਆ ਕੀ ਆ, ਇਹਨਾਂ ਵਜਿਆ ਹੋਇਆ ਕੀ ਆ, ਕੀ ਦੁਨੀਆਂ ਜਾਣਦੀ ਨਹੀਂ। ਮੈਂ ਨਹੀਂ ਮੰਨਦਾ ਨਾ ਮੰਨਣਾ ਕੀ ਫਰਕ ਪੈਂਦਾ ਮੇਰੇ ਨਾਮ ਉੱਤੇ, ਸਭ ਦੁਨੀਆਂ ਜਾਣਦੀ ਹੈ, ਇਹਨਾਂ ਦੇ ਪੱਲੇ ਕੀ ਹੈ, ਖੁਦ ਵੀ ਜਾਣਦੇ ਨੇ ਸਾਡੇ ਪੱਲੇ ਕੁਛ ਨਹੀਂ। ਕਿਤਾਬਾਂ ਵੀ ਛਾਪਦੀਆਂ ਵੀ ਸਿੱਖ ਨਿਗਲ ਲਿਆ ਮਾਇਆ ਨੇ, ਆ ਜਿਹਨੇ ਕਿਤਾਬਾਂ ਛਾਪੀਆਂ ਨੇ ਤਲਵਾਰ ਲੈ ਕੇ ਉਹਦੇ ਕੋਲ ਜਾਂਦੇ ਵੀ ਤੂੰ ਕਿਵੇਂ ਕਹਿੰਦਾ ਉਹ ਮਾਇਆ ਨਾਲ ਨਿਕਲ ਲਿਆ, ਇੱਧਰ ਚੁੱਪ ਕਰਕੇ ਆਪਣਾ ਸੱਚ ਲਿਖਿਆ ਉਹਨੇ ਸੁਣ ਲੈਂਦੇ, ਉਹਨੂੰ ਕਦੇ ਨਹੀਂ ਕਹਿੰਦੇ ਜਾ ਕੇ ਵੀ ਤੂੰ ਇਹ ਕਿਵੇਂ ਲਿਖਤਾ ਬਈ। ਸਭ ਮਾਇਆ ਖੜੀ, ਕੁਛ ਨਹੀਂ ਹੋਰ। ਗੋਲਕ 'ਤੇ ਕਬਜ਼ਾ ਕਿਵੇਂ ਕਰੀਏ, ਕਿਸ ਤਰੀਕੇ ਨਾਲ ਕਰੀਏ, ਸਭ ਹੱਥ ਕੱਢੇ ਗੋਲਕ ਦੇ ਨੇ। ਹਾਂਜੀ। ਹੈ ਵੀ ਸੱਚ ਨਾਨਕ, ਉਹ ਸੱਚ ਰਹੂਗਾ ਵੀ, ਉਹਨੂੰ ਕਿਸੇ ਤੋਂ ਕਦੇ ਨਾ ਖਤਰਾ ਹੋਇਆ ਨਾ ਹੋਊਗਾ, ਉਹ ਸੱਚ ਰਹੂਗਾ। ਤੁਸੀਂ ਜਿੰਨੀਆਂ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਤੁਸੀਂ ਜੋ ਮਰਜ਼ੀ ਕਰਾਂਗੇ ਆਇਆ ਕਰਾਂਗੇ, ਹੁਣ ਤਾਂ ਉਹੀ ਹੈ ਜੋ ਕਰਤਾ ਕਹਿੰਦੇ। ਇਹ ਤਾਂ ਗੁਰਬਾਣੀ ਕਹਿੰਦੀ ਹੈ, ਤੁਹਾਡੀਆਂ ਤਲਵਾਰਾਂ ਕੀ ਕਰਨਗੀਆਂ, ਤੁਸੀਂ ਕੀ ਕਰੋਗੇ, ਕੁਛ ਨਹੀਂ ਕਰ ਸਕਦੇ ਤੁਸੀਂ ਨਾ ਤੁਹਾਡੇ ਬਸ 'ਚ। ਹਾਂ ਤੁਸੀਂ ਆਪਣਾ ਵਿਗਾੜਨਾ ਸੀ ਵਿਗਾੜ ਲਿਆ, ਤੁਸੀਂ ਨੁਕਸਾਨ ਆਪਣਾ ਕਰਨਾ ਸੀ ਕਰ ਲਿਆ, ਤੁਹਾਡਾ ਰਿਹਾ ਕੱਖ ਨਹੀਂ ਗਾ ਵਿਗੜਨਾ, ਸੱਚ ਦਾ ਵਿਗੜਨਾ ਕੱਖ ਨਹੀਂ, ਤੁਹਾਡਾ ਰਹਿਣਾ ਕੱਖ ਨਹੀਂ, ਉਹਦਾ ਵਿਗੜਨਾ ਕੱਖ ਨਹੀਂ, ਜਿਹੜਾ ਸੱਚ ਦੇ ਖਿਲਾਫ ਖੜੂ ਰਹਿਣਾ ਉਹਦਾ ਰਾਜ ਨਹੀਂ ਰਿਹਾ ਨਾ ਰਹਿਣਾ, ਸੱਚ ਦਾ ਨਹੀਂ ਕੁਛ ਵੀ ਵਿਗੜਨਾ, ਉਹ ਸੱਚ ਨੂੰ ਤਾਂ ਤੀਆਂ 'ਤੇ ਬਿਠਾਲਤਾ, ਤੱਤੀਆਂ 'ਤੇ ਆਰਿਆਂ ਨਾਲ ਚਰਾਤਾ, ਖੋਪੜੀਆਂ ਲਾ ਤੀਆਂ ਸੱਚ, ਸਗੋਂ ਸੱਚ ਜ਼ਿਆਦਾ ਵੱਧਦਾ ਉਦੋਂ, ਉਦੋਂ ਸੜਕਿਆ ਜਦੋਂ ਸਾਹਿਬਜ਼ਾਦੇ ਸ਼ਹੀਦ ਕਰਤੇ ਛੋਟੇ, ਸੱਚ ਭੜਕ ਗਿਆ ਸਾਰਿਆਂ ਦੇ ਅੰਦਰ ਸੀ ਨਾ, ਸੱਚ ਸੱਚ ਅੰਦਰ ਹੈ, ਅੰਦਰ ਸੱਚ ਪੈਟਰੋਲ ਮਿਲ ਗਿਆ ਇੱਕਦਮ, ਸੱਚ ਭੜਕ ਉੱਡਿਆ, ਸੱਚ ਭੜਕ ਜਾਂਦਾ ਹੁੰਦਾ ਜੇ ਜ਼ਿਆਦਾ ਦਵਾਈਏ ਸੱਚ ਨੂੰ, ਭੜਕ ਜਾਂਦਾ ਬੁਲਾਉਂਦਾ ਅੰਦਰ, ਇਹ ਵਿਸਫੋਟ ਕਰ ਦਿੰਦਾ, ਜਿਵੇਂ ਥੱਲੇ ਲਾਵਾ ਨਾ ਜ਼ਮੀਨ ਦੇ, ਜ਼ਮੀਨ ਦੇ ਥੱਲੇ ਲਾਵਾ ਜਿੰਨਾ ਜਾਂ ਥੱਲੇ ਆ ਜਾਂ ਚੱਕਲਦਾ ਪਲਟਾ ਇੱਕਦਮ, ਜਦੇ ਪਤਾ ਲੱਗਦਾ ਸ਼ਹਿਰਾਂ ਦੇ ਸ਼ਹਿਰ ਕਰਕੇ ਪੁੱਠੇ ਕਰ ਦਿੰਦਾ, ਇਹ ਤਾਂ ਉੱਤੇ ਉਈ ਸ਼ਹਿਰ ਵਸਾਈ ਜਾਂਦੇ ਨੇ ਬਿਲਡਿੰਗਾਂ ਉੱਚੀਆਂ, ਥੱਲੇ ਲਾਵੇ ਦਾ ਨਹੀਂ ਪਤਾ, ਜਦੇ ਪਤਾ ਲੱਗਦਾ ਪੁੱਠੀਆਂ ਕਰ ਦੇਣੀਆਂ ਨੇ, ਪਾਜਾ ਕੋਲੇ ਨਿਕਲਦੇ ਨੇ ਕਹਿੰਦਾ ਵੀ ਇੱਥੇ ਕੋਈ ਦਰਖਤ ਦਰੁਖਤ ਦੱਬੇ ਗਏ ਹੋਣੇ ਨੇ, ਫਿਰ ਦੇਖਦੇ ਨੇ ਆ ਗਏ ਥੱਲੇ ਆਹ ਚੀਜ਼ ਕਿੱਥੋਂ ਆ ਗਈ, ਲਾਈ ਜਾਣ ਦਾ ਜੇ ਫਿਰ ਹੈ ਵੀ ਸੱਚ ਹੁਣ ਵੀ ਹੈਗਾ, ਤੁਹਾਨੂੰ ਕਹਿੰਦਾ ਹੁਣ ਵੀ ਹੈਗਾ ਸੱਚ, ਜੇ ਕਿਸੇ ਨੇ ਦੇਖਣਾ ਤਾਂ ਦੇਖ ਲਓ ਸੱਚ ਹੈਗਾ, ਔਰ ਨਾਨਕ ਕਹਿੰਦਾ ਰਹੂਗਾ ਵੀ ਸੱਚ, ਨਹੀਂ ਵਟਾਇਆ ਜਾ ਸਕਦਾ ਸੱਚ ਨੂੰ। ਹਾਂਜੀ
ਅਸ਼ਟਪਦੀ ਚਰਨ ਸੱਤ ਸੱਤ ਪਰਸਨ ਹਾਰ,
ਚਰਨ ਸੱਤ ਉਹਦੇ ਜਿਹੜੇ ਗੁਣ ਨੇ, ਚਰਨ ਕੀ ਨੇ, ਓਂਕਾਰ ਸੱਤ ਨਾਲ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਾਹਿਬ ਉੱਤੋਂ ਆਈ ਆਇਆ ਨਾ, ਉੱਤੋਂ ਸੱਤ ਥੱਲੇ ਆਇਆ ਨਾ, ਚਰਨ ਸੱਤ ਨੇ ਉਹ ਸਾਰੇ ਸਾਰੇ ਗੁਣ ਸੱਚੇ ਨੇ, ਉਹ ਇੱਕ ਵੀ ਦੱਸੋ ਕਿੱਥੇ ਕਮੀ ਹੈ,
ਸੱਤ ਪਰਸਨ ਹਾਰ
ਜਿਹੜਾ ਇਹਨਾਂ ਨੂੰ ਸਪਰਸ਼ ਕਰ ਲੂਗਾ, ਜਿਹੜਾ ਇਹਨਾਂ ਨੂੰ ਸਮਝ ਲੂਗਾ ਅੰਦਰ ਵਸਾ ਲੂਗਾ ਹਿਰਦੇ 'ਚ, ਉਹ ਵੀ ਸੱਤ ਸਰੂਪ ਹੋ ਜੂਗਾ, ਸੱਤ ਪਰਸਨ ਹਾਰ, ਜਿਹਦੇ ਹਿਰਦੇ ਨੂੰ ਛੂਗੀ ਗੱਲ ਇਹ ਆਦ ਸੱਚ ਕੀ ਹੁੰਦਾ, ਜੁਗਾਦ ਸੱਚ ਕੀ ਹੁੰਦਾ, ਇਹ ਓਂਕਾਰ ਕੀ ਹੈ, ਸਤਨਾਮ ਕੀ ਹੈ, ਕਰਤਾ ਪੁਰਖ ਕਿਵੇਂ ਹੈ, ਇਹ ਸਾਰੀਆਂ ਗੱਲਾਂ ਜਿਹਦੇ ਜੰਮ ਗਈਆਂ ਅੰਦਰ ਸਮਝ ਲਈਆਂ, ਉਹ ਨੇ ਸਮਝ ਲਓ ਛੂ ਲਏ ਚਰਨ ਵਸਾ ਲਏ ਹਿਰਦੇ 'ਚ, ਸੱਤ ਪਰਸਨ ਹਾਰ ਜਿਹੜਾ ਪਰਸ ਗਿਆ ਸਪਰਸ਼ ਕਰ ਗਈਆਂ ਗੱਲਾਂ ਸਮਝ ਗਿਆ, ਇਹਨਾਂ ਅੱਠਾਂ ਗੁਣਾਂ ਦੀ ਵਿਆਖਿਆ ਸਾਰੀ ਗੁਰਬਾਣੀ, ਸਾਰੀ ਗੁਰਬਾਣੀ
ਸਲੋਕ ਦੀ ਵਿਆਖਿਆ ਹੀ ਹੈ,
ਸਲੋਕ ਦੀ ਵਿਆਖਿਆ ਨਹੀਂ, ਅੱਠਾਂ ਗੁਣਾਂ ਦੀ ਵਿਆਖਿਆ, ਸਲੋਕ ਉਹਦੀ ਵਿਆਖਿਆ, ਸਲੋਕ ਅੱਠਾਂ ਗੁਣਾਂ 'ਤੇ ਬਣਿਆ ਉਹਦੀ ਵਿਆਖਿਆ, ਗੁਰਬਾਣੀ ਹੈ ਇਸੇ ਗੱਲ ਦੀ ਕਰਦੀ
ਅੱਠਾਂ
ਗੁਣਾਂ, ਕਿਉਂਕਿ ਸੱਤ ਸਰੂਪ ਬਣਾਉਣਾ ਨਾ, ਸੱਤ ਸਰੂਪ ਬਣਨਾ ਅਸੀਂ, ਸੱਤ ਪਰਸਨ ਹਾਰ, ਦੇਖੋ ਚਰਨ ਸੱਤ
ਸੱਤ ਪਰਸਨ ਹਾਰ,
ਸੱਤ ਅੱਠ ਚਰਨ ਨੇ ਉਹਦੇ, ਅੱਠ ਹਿੱਸੇ ਨੇ, ਸੱਤ ਪਰਸਨ ਹਾਰ ਸੁਪਰਸ਼ ਜਿਹਦੇ ਹਿਰਦੇ ਨੂੰ ਗੱਲ ਬੋਣਾ ਉਹ ਸੱਤ ਸਰੂਪ ਹੋ ਗਿਆ, ਉਹ ਜੰਮਣ ਮਨ ਤੋਂ ਪਰੇ ਚਲਿਆ ਗਿਆ, ਉਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ, ਉਹਦਾ ਨਹੀਂ ਵਿਗੜਦਾ ਕੁਛ ਵੀ, ਉਹ ਆਦਿ ਸੱਚ ਆਦਿ ਸੱਚ ਹੈ ਵੀ ਸੱਚ ਨਾਨਕ ਸੱਚ ਵਾਲੇ ਧੜੇ ਜਾ ਰਲਿਆ, ਉਹਦਾ ਨਹੀਂ ਵਿਗੜਦਾ ਕੁਛ, ਵਿਗੜੂਗਾ ਤੁਹਾਡੇ ਹਿਸਾਬ ਨਾਲ, ਤੁਸੀਂ ਜ਼ਿਆਦਾ ਜ਼ਿਆਦਾ ਸਰੀਰ ਦਾ ਵਿਗਾੜ ਸਰੀਰ ਦੇ ਉੱਤੇ ਕਰ ਸਕਦੇ ਹੋ, ਜੋ ਵੀ ਕੁਛ ਕਰ ਸਕਦੇ, ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਹਾਂ ਹਾਂ
ਪੂਜਾ ਸੱਤ ਸੱਤ ਸੇਵਾਦਾਰ,
ਪੂਜਾ ਸੱਤ ਸੇਵਾਦਾਰ, ਜਿਹੜੀ ਪੂਜਾ ਕਰਦਾ ਸੇਵਦਾਰ ਹੈ ਜਿਹੜਾ ਸੇਵਾਦਾਰ ਸੇਵ ਕਰਨ ਵਾਲਾ
ਸੇਵਦਾਰ
ਸੇਵਾ ਤੇ ਸੇਵ ਕੀਤੀ ਸੇਵਦਾਰ ਹੋਇਆ ਜਿਹੜਾ ਸੰਤੋਖੀ ਹੈ ਪੂਜਾ ਸੱਤ
ਸੱਤ ਸੇਵਦਾਰ
ਜੇ ਸੇਵ ਦਾ ਸੱਤ ਹੈ ਸੇਵਣ ਵਾਲਾ ਸੱਤ ਹੈ ਉਹ ਸਰੀਰ ਕਰਕੇ ਨਹੀਂ ਕੁਛ ਮੰਗਦਾ ਆਤਮਾ ਦੀ ਖੁਰਾਕ ਹੀ ਮੰਗਦਾ ਉਹਦੀ ਪੂਜਾ ਵੀ ਸੱਤ ਹੈ ਫਿਰ ਉਹ ਤਨ ਮਨ ਤਨ ਉਹਨੇ ਸੌਂਪਿਆ ਹੋਇਆ ਪੂਜਾ ਜਿਹੜੀ ਝੂਠਦੀ ਉਹ ਚੜਾਉਂਦਾ ਹੈ ਜਿਹਨੇ ਗਾਂ ਝੂਠੇ ਜੋ ਬੀਜਦਾ ਜੈਸਾ ਬੀਜੇ ਜੇ ਹੁਣ ਕੋਈ ਮਾਇਆ ਦੀ ਸੇਵਾ ਕਰਦਾ ਗੁਰਦੁਆਰੇ ਉਹਨੂੰ ਗਾਂ ਮਾਇਆ ਹੀ ਬਣੂਗੀ ਮੰਗਦਾ ਵੀ ਮਾਇਆ ਮਾਇਆ ਮੰਗ ਉਹ ਲੋਕ ਤਾਂ ਸਾਰੇ ਗੁਰਦੁਆਰੇ ਜਾਣ 'ਤੇ ਹੀ ਹਟ ਜਾਣਗੇ ਜਿਹਨਾਂ ਨੂੰ ਸਮਝ ਆ ਜੂਗੀ ਅਤੇ ਗੁਰਦੁਆਰੇ ਦਾ ਕੀ ਮਿਲਣਾ ਚਾਹੀਦਾ ਕੀ ਪ੍ਰਚਾਰ ਹੋਣਾ ਚਾਹੀਦਾ ਪੈਸਾ ਇਹ ਐਂਟੀ ਗੁਰਮਤ ਲੱਗਦਾ ਖਰਚ ਹੁੰਦਾ ਅਤੇ ਪੈਸੇ ਤਾਂ ਦੇਣੇ ਐਂਟੀ ਗੁਰਮਤ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਸਪੋਰਟ ਕਰਨਾ ਪਜਾਉਣਗੇ ਆਪ ਹੋਰ ਦੇਖ ਲੈਣਗੇ ਸਾਲ ਦੋ ਚਾਰ ਸਾਲ ਇਹਨਾਂ ਨੂੰ ਜਾਂ ਇਹਨਾਂ ਨੂੰ ਹਟਾਉਣਗੇ ਵੀ ਤੁਸੀਂ ਇਹ ਕੰਮ ਨਾ ਕਰੋ ਇਹ ਆਪ ਹਟ ਜਾਣਗੇ ਇਹ ਤਾਂ ਜਾਂ ਤਾਂ ਇਹ ਹਟ ਜਾਣਗੇ ਉੱਥੋਂ ਬਾਹਰ ਨਿਕਲ ਜਾਣਗੇ ਜਾਂ ਸੁਭਾਵ ਹਾਂ ਸੁਭਾਵ ਬਦਲਣਗੇ ਜਾਂ ਫਿਰ ਲੋਕ ਇਹ ਹਟ ਜਾਣਗੇ ਜਿਵੇਂ ਮੰਦਰ ਸੀ ਬੜੇ ਪੈਸੇ ਸੀ ਬੜੇ ਹੀਰੇ ਹੁਣ ਵੀ ਹੈਗੇ ਨੇ ਅਤੇ ਗੁਰੂ ਨਾਨਕ ਨੇ ਸਾਰੇ ਮੰਦਰ ਹੀ ਛੱਡਤੇ ਜਾਂ ਉਹ ਨਾ ਮੰਨੇ ਗੱਲ ਭਗਤਾਂ ਨੇ ਮੰਦਰ ਹੀ ਛੱਡਤੇ ਅਤੇ ਜਿੱਥੇ ਪੈਸਾ ਉੱਥੇ ਨਹੀਂ ਸਾਡਾ ਪ੍ਰਚਾਰ ਹੋਣਾ ਹੁਣ ਉਹੀ ਪੈਸਾ ਗੁਰਦੁਆਰਿਆਂ 'ਚ ਆ ਗਿਆ ਜਿੱਥੇ ਪੈਸਾ ਆ ਜਾਂਦਾ ਗੁਰੂ ਸਾਡਾ ਪ੍ਰਚਾਰ ਨਹੀਂ ਹੁੰਦਾ ਹੁਣ ਇਹਦਾ ਇਲਾਜ ਕਰਨਾ ਪਊਗਾ ਜਾਂ ਤਾਂ ਪੈਸਾ ਹੀ ਬਾਹਰ ਕੱਢ ਦਿਉ ਜਾਂ ਸਿਸਟਮ ਹੀ ਅੱਡ ਬਣਾ ਲਓ ਗੁਰਦੁਆਰਿਆਂ ਨੂੰ ਕਹੋ ਵੀ ਮੀਣਿਆਂ ਨੂੰ ਵੀ ਤੁਸੀਂ ਰੱਖੋ ਇਹ ਭਾਈ ਜਿਹਨਾਂ ਨੇ ਬਣਾਏ ਸੀ ਇਹਨਾਂ ਨੇ ਬਣਾਏ ਸੀ ਗੁਰੂ ਘਰ ਨੇ ਤਾਂ ਬਣਾਏ ਇਹਨਾਂ ਨੂੰ ਦੇਖ ਕੇ ਅੱਡ ਹੋ ਜਾਓ ਆਪਾਂ ਪ੍ਰਚਾਰ ਇਹ ਕਰਨਾ ਇੱਕ ਚੈਨਲ ਤੋਂ ਵਰਲਡ ਹੋਈ ਜਾਊ ਪ੍ਰਚਾਰ ਤਾਂ ਕੋਈ ਲੋੜ ਨਹੀਂ ਗੁਰਦੁਆਰਿਆਂ ਦੀ ਕੋਈ ਲੋੜ ਨਹੀਂ ਪ੍ਰਚਾਰ ਕਰਨ ਵਾਸਤੇ ਝਗੜੇ ਦੀ ਜੜ ਜ਼ਰੂਰ ਨੇ ਗੁਰਦੁਆਰੇ ਗੋਲਕਾਂ ਹੈ ਉਹ ਝਗੜੇ ਦੀ ਜੜ ਨੇ ਹਾਂ
ਪੂਜਾ ਸੱਤ ਸੱਤ ਸੇਵਦਾਰ
ਪੂਜਾ ਸੱਤ ਹੈ ਉਹਦੀ ਅਤੇ ਸੱਚੇ ਮਨੋਂ ਤਨ ਮਨ ਤਨ ਸੌਂਪਿਆ ਹੋਇਆ ਸੌਂਪਿਆ ਹੋਇਆ ਫਿਰ ਸੱਚ ਫਿਰ ਸੇਵਦਾਰ ਸੱਚ ਹੈ ਫਿਰ ਉਹ 'ਚ ਕੋਈ ਨੁਕਸ ਨਹੀਂ ਉਹਦੀ ਭੁੱਖੇ ਮਾਇਆ ਦੀ ਕੋਈ ਹੈ ਨਹੀਂ ਫਿਰ ਉਹਦੀ
ਦਰਸ਼ਨ ਸੱਤ ਸੱਤ ਪੇਖਣ ਹਾਰ
ਫਿਰ ਉਹਦਾ ਦਰਸ਼ਨ ਵੀ ਸੱਤ ਹੈ ਜੇ ਸੇਵਦਾਰ ਸੱਚ ਹੈ ਦਰਸ਼ਨ ਵੀ ਝੂਠਦਾ ਨਹੀਂ ਕਰੂਗਾ ਸਰੀਰ ਦਾ ਨਹੀਂ ਕਰੂਗਾ ਮੂਰਤੀ ਪੂਜਾ ਦਾ ਨਹੀਂ ਕਰੂਗਾ ਗੁਰੂ ਨਹੀਂ ਦਰਸ਼ਨ ਕਰੂਗਾ ਦਰਸ਼ਨ ਨਹੀਂ ਲਾਊਗਾ ਇਹਦੇ ਨਾਲ ਅੱਖਾਂ ਨੂੰ ਦੀਦਾ ਉਹ ਦਰਸ਼ਨ ਨਹੀਂ ਹੁੰਦਾ ਅੱਖਾਂ ਨੂੰ ਦੀਦਾ ਦਰਸ਼ਨ ਨਹੀਂ ਹੁੰਦਾ ਦਰਸ਼ਨ ਹੁੰਦਾ ਹੀ
ਸੱਤ ਪੇਖਣ ਹਾਰ
ਇੱਥੇ ਦੇਖਣ ਦੀ ਜਗ੍ਹਾ ਪੇਖਣ ਲੈ ਜੋ ਸੁਪਨਾ ਔਰ ਪੇਖਣਾ ਪੇਖਣਾ ਬਿਨਾਂ ਅੱਖਾਂ 'ਤੇ ਹੁੰਦਾ ਸੁਪਨਾ ਅਸੀਂ ਦੇਖਦੇ ਨਹੀਂ ਪੇਖਦੇ ਹਾਂ ਸੁਪਨਾ ਨਹੀਂ ਦੇਖਦੇ ਅਸੀਂ ਉਹਨੂੰ ਪੇਖਣਾ ਕਿਆ ਦੇਖਣਾ ਹੁੰਦਾ ਜੀ ਅੱਖਾਂ ਦਾ ਬੰਦ ਅੱਖਾਂ ਦਾ ਬੰਦ ਨੇ ਤਾਂ ਦੇਖਦੇ ਆ ਦੇਖ ਕਿੱਥੇ ਨੇ ਹੈ ਸੁਪਨਾ ਔਰ ਸੰਸਾਰ ਸੁਪਨਾ ਦੇਖੀਦਾ ਹੁੰਦਾ ਹੈ ਸੰਸਾਰ ਸੁਪਨਾ ਦੇਖਦੇ ਹਾਂ ਜਿਹੜਾ ਰਾਤ ਦਾ ਸੁਪਨਾ ਪੇਖਦੇ ਹਾਂ ਅਸੀਂ ਜੈਸੇ ਸੁਪਨਾ ਰਹਿਣ ਕਾ ਦੋ ਸੁਪਨੇ ਨੇ ਆਹ ਸੁਪਨਾ ਸੱਚਾ ਸੰਸਾਰ ਵਾਲਾ ਅਜਾ ਅਸਲ 'ਚ ਉਹ ਰਾਤ ਨੂੰ ਜਿਹੜਾ ਉਹ ਸੁਪਨਾ ਅਸੀਂ ਲੈਂਦੇ ਹਾਂ ਸੁੱਤੇ ਹੋਏ ਉਹ ਝੂਠਾ ਉਹ ਸੁਪਨਾ ਪੇਖਿਆ ਜਾਂਦਾ ਸੱਚਾ ਸੁਪਨਾ ਦੇਖਿਆ ਜਾਂਦਾ ਅੱਖਾਂ ਨਾਲ ਜੋ ਸੁਪਨਾ ਔਰ ਪੇਖਣਾ ਸੰਸਾਰ ਕੈਸੋ ਕਿਹਾ ਹੋਇਆ ਵੈਸੇ ਸੰਸਾਰ ਦਾ ਸੁਪਨਾ ਹੋ ਜਾਂਦੀ ਹੈ ਸੱਚਾ ਇਹ ਜਦ ਤੈਸੋ ਹੋਊਗਾ ਜਿਹਨਾਂ 'ਚ ਜਾਗਦਾ ਨਹੀਂ ਹੋਣਾ ਜਾਂ ਸੱਚਾ ਜਾਂ ਜਮਦਾ ਡੰਡ ਮੂਣ ਵਿੱਚ ਲੱਗਿਆ ਅਤੇ ਜਾਗਿਆ ਫਿਰ ਸੁਪਨਾ ਉਹ ਦੂਆ ਸੁਪਨਾ ਵੀ ਐਵੇਂ ਜਿਹਨਾਂ 'ਚ ਰਹਿ ਰਿਹਾ ਉਹਨਾਂ 'ਚ ਸੁਪਨਾ ਸੱਚਾ ਜਾਂ ਜਾਗਦਾ ਸੁਪਨਾ ਝੂਠਾ ਸੱਚ
ਸੱਤ ਪੇਖਣ
ਦਰਸ਼ਨ ਸੱਤ ਇੱਥੇ ਸੱਤ ਦਾ ਦਰਸ਼ਨ ਹੁੰਦਾ ਕਦ ਹੁੰਦਾ ਕਿਆ ਜਾਗਦਾ ਜਾਗੇ ਤੋਂ ਸੁੱਤੇ ਨੂੰ ਦਰਸ਼ਨ ਕਦੋਂ ਹੋਣਾ ਸੁੱਤੇ ਦਾ ਤਾਂ ਸੁਪਨੇ ਦਾ ਹੀ ਦਰਸ਼ਨ ਹੈ ਦਰਸ਼ਨ ਤਾਂ ਜਦ ਹੁੰਦਾ ਹੈ ਦਰਸ਼ਨ ਫਿਰ ਤਾਂ ਗੋਰ ਖੜੇ ਮੂਹਰੇ ਉਹਦੇ, ਜਾਗੇ ਤਾਂ ਗੋਰ ਖੜਾ ਮੂਹਰੇ, ਜਾਗਣ ਨੂੰ ਤਾਂ ਉੱਥੇ ਹੀ ਬੈਠਾ ਵਿੱਚ ਸਾਰਿਆਂ ਦੇ ਕੁਰਸੀ 'ਤੇ ਆਇਆ ਹੋਇਆ ਗੁੱਲੀ ਅੜਦਾ ਸਾਰੇ, ਬਾਕੀ ਕੁਰਸੀਆਂ ਕੁਰਸੀਆਂ ਪਈਆਂ ਨੇ, ਬੈਠਾ ਤਾਂ ਵਿੱਚੇ ਹੀ ਹੈ ਸਭਾ ਦੇ, ਕਿਸੇ ਨਾਲ ਸਭ ਸੋਇਆ ਸੁਪਨੇ ਪਿਆ ਬੁਖਾਰੀ, ਜਾਂ ਜਾਗਿਆ ਬੈਠਾ ਤਾਂ ਉੱਥੇ ਹੀ ਹੈ ਕੁਰਸੀ 'ਤੇ ਹੀ ਆਪਣੀ 'ਤੇ, ਸੁਪਨਾ ਹੀ ਆਇਆ ਹੋਇਆ ਹਾਂ, ਜਾਗੂਗਾ ਤਾਂ ਦੇਖੂਗਾ, ਜਾਗੂਗਾ ਤਾਂ ਹੀ ਦੇਖੂਗਾ।
ਨਾਮ ਸੱਤ, ਸੱਤ ਧਿਆਵਣ ਹਾਰ,
ਨਾਮ ਸੱਤ, ਸੱਤ ਧਿਆਵਣ ਹਾਰ, ਉਹ ਤਾਂ ਨਾਮ ਵੀ ਸੱਤ ਆ, ਝੂਠ ਕੁਛ ਵੀ ਨਹੀਂ, ਨਾਮ ਸੱਤ ਕੀ ਹੁੰਦਾ ਬਈ, ਨਾਮ ਝੂਠ ਕੀ ਹੁੰਦਾ, ਝੂਠ ਨਾਮ ਕੀ ਹੁੰਦਾ, ਇਹ ਤਾਂ ਮਤਲਬ ਜੇ ਸੱਤ ਨਾਮ ਹੈ ਤਾਂ ਝੂਠ, ਪਰਮੇਸ਼ਰ ਦਾ ਕੋਈ ਨਾਂ ਨਹੀਂ ਹੈ, ਜਿਹੜਾ ਨਾਮ ਮੰਨਦਾ ਝੂਠ ਹੈ, ਉਹਦਾ ਨਾਮ ਕਿਸੇ ਚੀਜ਼ ਦਾ ਕੋਈ ਨਾਮ ਨਹੀਂ ਹੈ ਸੰਸਾਰ, ਜੇ ਕਿਸੇ ਚੀਜ਼ ਦਾ ਨਾਂ ਹੁੰਦਾ ਤਾਂ ਇੱਕੋ ਹੀ ਨਾਂ ਹੁੰਦਾ ਸਾਰਿਆਂ ਦਾ, ਪਾਣੀ ਦਾ ਨਾਂ ਹੈ ਅੱਡੋ ਅੱਡ ਭਾਸ਼ਾ 'ਚ ਅੱਡੋ ਅੱਡ ਨਾਂ ਨੇ, ਇਹਦਾ ਅਸਲੀ ਨਾਮ ਕੀ ਹੈ, ਕੁਛ ਵੀ ਨਹੀਂ, ਅਸਲੀ ਨਾਮ ਕੀ ਹੈ, ਕੁਛ ਵੀ ਨਹੀਂ, ਅਸਲੀ ਨਾਮ ਇਹਦਾ ਮਾਇਆ, ਮਾਇਆ ਵਾਲੇ ਵੀ ਕਹੀ, ਮਾਇਆ ਨੂੰ ਕੋਈ ਕੋਈ ਕਹਿੰਦਾ ਕੋਈ ਕੋਈ, ਨਾਂ ਕੀ ਹੋਇਆ, ਨਾਂ ਕੁਛ ਹੁੰਦਾ ਹੀ ਨਹੀਂ ਕਿਸੇ ਦਾ, ਨਾਮ ਸੱਤ ਹੈ ਸਭ ਦਾ ਹੀ,
ਸੱਤ ਧਿਆਵਣ ਹਾਰ,
ਨਾਮ ਸੱਤ ਹੈ ਸਭ ਦਾ ਹੀ, ਸੱਤ ਨਾਮ ਤੇਰਾ ਪਰਾ
ਪੂਰਾ,
ਸੱਤ ਦਾ ਅਰਥ ਕੀ ਹੁੰਦਾ, ਸੱਤ ਹੁੰਦਾ ਜਿਹੜਾ ਹਮੇਸ਼ਾ ਰਹੇ, ਇਹ ਗੁਣ ਹੈ, ਨਾਂ ਨਹੀਂ ਹੈ ਗੁਣ ਹੈ, ਨਾਂ ਨਹੀਂ ਹੈ ਇਹ ਗੁਣ ਹੈ, ਜੋ ਚੀਜ਼ ਹਮੇਸ਼ਾ ਰਹਿ, ਆ ਜੋ ਦੀਦਾ ਸਾਨੂੰ ਸਭ ਕੁਛ ਹਮੇਸ਼ਾ ਹੀ ਰਹਿੰਦਾ, ਇੱਕ ਦੂਜੇ 'ਚ ਸਮਾਜ ਵੀ ਹਮੇਸ਼ਾ ਰਹਿੰਦੀ ਹੈ, ਬ੍ਰਹਮ ਵੀ ਹਮੇਸ਼ਾ ਰਹਿੰਦਾ, ਫਿਰ ਝੂਠ ਕੀ ਹੈ, ਇੱਥੇ ਝੂਠ ਕੀ ਹੈ, ਝੂਠ ਹੈ ਰੂਪ, ਬਾਕੀ ਸਭ ਸੱਤ ਹੈ,
ਇੱਥੇ ਪਲਟਾ ਕੇ ਗਿਆ ਨਾਮ ਪਹਿਲੋ ਕਿਹਾ ਸੱਤ ਵੱਜ ਗਿਆ,
ਹੁਣ ਝੂਠ ਕੀ ਹੈ, ਝੂਠ ਰੂਪ ਹੈ, ਬਾਕੀ ਕੁਛ ਵੀ ਝੂਠ ਨਹੀਂ, ਜੋ ਝੂਠ ਹੈ ਬਿਨ ਸੇ ਕੋ ਰੂਪ, ਬਾਕੀ ਤਾਂ ਜੋ ਕੁਛ ਹੈ, ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦੁਹਾਈ, ਆਉਂਦਾ ਜਾਂਦਾ ਨਹੀਂ ਉਹ ਸੱਤ ਹੈ, ਜੋ ਆਉਂਦਾ ਜਾਂਦਾ ਨਹੀਂ ਉਹ ਸੱਤ ਹੈ, ਫਿਰ ਜੋ ਜੰਮਦਾ ਮਰਦਾ ਨਹੀਂ ਉਹ ਸੱਤ ਹੈ, ਜਿਹੜਾ ਝੂਠ ਹੈ ਤੇ ਬਿਰਸਦਾ ਤਾਂ ਰੂਪ ਇਹ ਹੈ, ਰੂਪ ਹੀ ਬਿਰਸਦਾ, ਇੱਕ ਰੂਪ ਦਾ ਨਾਂ ਹੈ ਮਾਇਆ ਦਾ, ਮਾਇਆ ਦਾ ਇੱਕ ਰੂਪ ਹੈ ਉਹਦਾ ਨਾਂ ਪਾਣੀ ਹੈ, ਮਾਇਆ ਦਾ ਇੱਕ ਰੂਪ ਹੈ ਉਹਦਾ ਨਾਂ ਹਵਾ, ਮਾਇਆ ਦਾ ਇੱਕ ਰੂਪ ਹੈ ਉਹਦਾ ਨਾਂ ਮਿੱਟੀ ਹੈ, ਇਹ ਮਾਇਆ ਦਾ ਰੂਪ ਹੀ ਨਹੀਂ, ਕਹਿੰਦੇ ਬਿਰਸ ਜਾਣਗੇ ਰੂਪ, ਰੂਪ ਹੈ ਬਿਰਸੂ, ਮਾਇਆ ਤਾਂ ਨਹੀਂ ਕਿਤੇ ਜਾਂਦੀ, ਫਿਰ ਮੈਟਰ ਤਾਂ ਨਹੀਂ ਕਿਤੇ ਜਾਂਦਾ, ਮੈਟਰ ਆਪਣੇ ਅਤੀਤ ਵਾਲੇ ਰੂਪ ਚਲੇ ਜਾਊ, ਜੋ ਪਹਿਲਾਂ ਸੀ ਸਾਰੀ ਉਹ ਮਾਇਆ ਬਣ ਜੂਗੀ, ਉਹ ਮਾਇਆ ਬ੍ਰਹਮ ਦੇ ਵਿੱਚ ਸਮਾ ਜੂਗੀ, ਮਾਇਆ ਪਹਿਲਾਂ ਆਕਾਸ਼ ਵਿੱਚ ਸਮਾ ਜੂਗੀ, ਹਵਾ ਹਵਾ ਜਾਂ ਟਿਕੂਗੀ, ਕਿੱਥੇ ਜਾਂਦੀ ਹਵਾ, ਚੱਲ ਚੱਲਦੀ ਨਾ ਹੋਵੇ ਪੱਤਾ ਨਾ ਹਿੱਲੇ, ਹਵਾ ਹੁੰਦੀ ਹੈ ਜਾਂਦੀ, ਜੇ ਹਵਾ ਵਗਦੀ ਨਹੀਂ ਤਾਂ ਆਪਾਂ ਨੂੰ ਮਹਿਸੂਸ, ਜਾਂ ਹਵਾ ਵਗਦੀ ਹੈ ਟੱਚ ਕਰਦੀ ਹੈ ਨਾ ਆਪਣੇ, ਫਿਰ ਆਪਾਂ ਨੂੰ ਮਹਿਸੂਸ ਹੁੰਦੀ ਹੈ, ਟਿਕ ਜਾਂਦੀ, ਆਪਾਂ ਕਹਿੰਦੇ ਹਵਾ ਮਰ ਗਈ, ਆਪਾਂ ਨੂੰ ਸਪਰਸ਼ ਨਹੀਂ ਮਹਿਸੂਸ ਨਹੀਂ ਹੁੰਦੀ, ਆਪਾਂ ਕਹਿੰਦੇ ਮਰ ਗਈ, ਹੈ ਨਹੀਂ, ਵਿਸਾ ਕਿੱਥੋਂ ਆਉਂਦਾ, ਪੁੱਛੇ ਵਿਸਾ ਕਿੱਥੋਂ ਆਉਂਦਾ, ਉਹ ਐਂ ਤਾਂ ਹੈਗੀ ਉਹ ਹੈ ਨਹੀਂ, ਕਹੇ ਕੀ ਕਹੇ ਦੱਸੋ, ਬੋਲੀ ਤਾਂ ਪ੍ਰੋਬਲਮ ਆ ਗਈ ਸਾਨੂੰ, ਬੋਲੀ ਦੀ ਪ੍ਰੋਬਲਮ ਆ ਗਈ, ਕਹਿੰਦੇ ਵੀ ਜੇ ਮਰ ਗਈ ਤਾਂ ਉਹ ਕਹਿੰਦਾ ਹੁੰਦਾ ਸੀ ਅੱਗੇ ਵੀ ਸਾਹ ਕਿੱਥੋਂ, ਉਹ ਇਹਦਾ ਤੂੰ ਤਾਂ ਇਹਦਾ ਪੁੱਠਾ ਹੈ, ਪੜ ਗਿਆ ਅਸਲ 'ਚ, ਤੇ ਬੜੇ ਉਹ ਐਂ ਕਹਿੰਦੇ ਸੀ ਬੁੜੇ, ਐਂ ਤਾਂ ਹੈਗੀ ਐਂ ਕਹਿੰਦੇ ਮਰਦੀ ਹੁੰਦੀ ਆ ਵਾ, ਜਾਣਦੇ ਸੀ ਉਹ ਪਰ ਕੀ ਗੱਲ ਬੋਲੀ ਸੀ, ਕਿਉਂਕਿ ਬੋਲੀ ਤਾਂ ਉਹੀ ਭੁੱਲਦੀ ਉਹਨਾਂ ਨੇ, ਐਂ ਤਾਂ ਹੈਗੀ ਐਂ ਕਿਵੇਂ ਮਰਜੂ ਹੋਵਾ, ਮਨ ਚਲਾਏ ਮਾਨ ਜਿੰਨਾ ਚਿਰ ਰੂਪ ਹੈ ਜਾਂ ਮਨ ਖੜ ਜਾਂਦਾ ਹੈ ਇਹਨੂੰ ਮਰ ਗਿਆ ਕਹਿ ਦਿੰਦੇ ਹਾਂ ਅਸੀਂ ਆਪਣੀ ਬੋਲੀ ਚ, ਜਿਵੇਂ ਹਵਾ ਨੂੰ ਕਹਿ ਦਿੰਦੇ ਖੜ ਗਿਆ ਤੇ ਮਰ ਗਿਆ, ਲਹਿਰ ਜਿਹੜੀ ਹੈ ਪਾਣੀ ਵਾਲੀ ਉਹਦੀ ਮਿਸਾਲ ਸਾਡੇ ਕੋਲ ਢੁਕਵੀਂ, ਉਹ ਅੱਖਾਂ ਨੂੰ ਦੀਂਦੀ ਹੈ, ਹਵਾ ਚੱਲਦੀ ਅੱਖਾਂ ਨੂੰ ਨਹੀਂ ਦੀਂਦੀ, ਸਾਨੂੰ ਸਪਰਸ਼ ਨਾਲ ਪਤਾ ਲੱਗਦਾ ਢੁੱਕ ਜਾਵੇ ਜਿੱਥੇ ਚੱਲਦੀ ਹੈ ਨਾ ਲਹਿਰ ਪਾਣੀ ਦੇ ਉੱਤੇ, ਜਿੱਥੇ ਰੁਕੂ ਉੱਥੇ ਚੱਲੇ ਪੈ ਜਾਂਦੇ, ਰੁਕੂ ਕਰ ਰੁਕੂ ਫੋਰਸ ਹੈ ਹਵਾ ਦੀ ਪਿੱਛੇ ਉਹ ਨਾ ਰਹੇ, ਉਹ ਫੋਰਸ ਨੇ ਤਾਂ ਪਾਣੀ ਚੱਕਿਆ ਹੋਇਆ, ਫੋਰਸ ਪਿੱਛੇ ਹੈਗੀ ਪਾਣੀ ਥੱਲੇ ਡਿੱਪਿਆ, ਪਾਣੀ ਚੱਕ ਕੇ ਕੌਣ ਰੱਖਦਾ ਹਵਾ ਦੀ ਤਾਕਤ, ਹਵਾ ਹਟ ਗਈ ਤਾਂ ਪਾਣੀ ਥੱਲੇ ਡਿੱਪਿਆ, ਲਹਿਰੇ ਹੈ ਇੱਕ ਜਿਹਦੀ ਅਸੀਂ ਬਹੁਤ ਹੀ ਨਾਕੂਲ ਫਿੱਟ ਐਗਜ਼ਾਮਪਲ ਦੇ ਸਕਦੇ ਹਾਂ, ਜਿੱਥੇ ਲਹਿਰ ਰੁਕੀ ਉੱਥੇ ਹੀ ਥੱਲੇ, ਜਿੱਥੇ ਮਨ ਰੁਕਿਆ ਮਨ ਇੱਕ ਲਹਿਰ ਹੈ, ਜਿੱਥੇ ਮਨ ਰੁਕਿਆ ਉੱਥੇ ਹੀ ਆਪਣੇ ਮੂਡ ਸਮਾ ਜਾਂਦਾ, ਹਾਂ ਲਹਿਰੀ ਗੱਡ ਸੀ ਹੈ ਸੱਚੇ ਤੇਰੀ ਦੇਖ, ਇਹ ਗੱਲਾਂ ਜਿਹੜੀਆਂ ਨੇ ਵਿੱਚ ਬੜੇ ਠੰਡੇ ਦਿਮਾਗ ਨਾਲ, ਅਸੀਂ ਤਾਂ ਪੂਰੇ ਮਤਲਬ ਅੰਮ੍ਰਿਤਸਰ ਤੋਂ ਦਿੱਲੀ ਤੱਕ ਕਲੀਅਰ ਚਲਾ ਦਿੱਤੀ ਵੀ ਅਖੰਡ ਪਾਠ ਐਂ ਕਰਨਾ, ਸਾਡਾ ਫੱਟ ਇੰਨੇ ਘੰਟੇ ਹੀ ਭੋਗ ਪਾਉਣਾ, ਸਟੋਪ ਨਹੀਂ ਨੋਨ ਸਟੋਪ ਗੱਡੀ ਚਲਾ ਦਿਉ, ਗੱਡੀ ਤਾਂ ਹੁਣ ਫਿਰ ਨਾ ਆਲੇ ਦੁਆਲੇ ਵਾਲਿਆਂ ਨੂੰ ਪਤਾ ਵੀ ਕੀ ਲੰਘ ਗਿਆ ਵੇਚਦੀ ਗੱਡੀ ਦੇ, ਨਾ ਵਿੱਚ ਬੈਠੇ ਵਾਲਿਆਂ ਨੂੰ ਪਤਾ ਵੀ ਕਿੱਥੇ ਦੀ ਅਸੀਂ ਗਏ ਹਾਂ ਕਿੱਥੇ ਹੀ ਲੰਘ ਗਏ, ਬਸ ਜਪਜੀ ਸਾਹਿਬ ਨਾਲ ਰੱਖਦੇ ਹਾਂ, ਕਹਿੰਦੇ ਜਪਜੀ ਸਾਹਿਬ ਵਾਲੇ ਨੂੰ ਵੀ ਅਵਾਸੀ ਆ ਜਾ ਛੇ ਇਕੱਠੀ ਆ ਜਾ, ਕਹਿੰਦੇ ਨਾਲ ਸੁਖਮਣੀ ਰੱਖ ਲੋ, ਇਹ ਜੇ ਤਾਂ ਪਖੰਡ ਦੇਖੇ ਨੇ, ਫਿਰ ਕਹਿੰਦੇ ਫਿਰ ਕੀ ਕਰੀਏ, ਕਹਿੰਦੇ ਨਾਲ ਸੁਖਮਣੀ ਸਾਹਿਬ ਰੱਖ ਲਓ, ਇੱਕ ਤਾਂ ਤਾਂ ਚੱਲੂ ਇਹ ਪਾਠ ਬਾਬੇ ਨੂੰ ਵਹਿਰੂ ਕਰਨ ਵਾਲੇ ਬਿਠਾ ਦਿਓ ਨਾਲ, ਕੋਈ ਤਾਂ ਚੱਲੂ, ਐਸੇ ਪਖੰਡ ਨਾ ਸੰਤਾਂ ਨੇ ਕੀਤੇ ਨੇ, ਚੱਲੂ ਲੋਕ ਆ ਰਿਜ਼ਲਟ ਕੀ ਨਿਕਲਿਆ, ਇਹਨਾਂ ਦੇ ਡੇਰੇ ਵਧੀਆ ਬਣ ਗਏ, ਇਹ ਮਾਲਾਮਾਲ ਹੋ ਗਏ ਲੋਕ,
ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ,
ਆਪ ਸਤ ਸਭ ਧਾਰੀ, ਆਪ ਤਾਂ ਸੱਤ ਹੈ, ਉਹ ਸਤ ਸਭ ਧਾਰੀ, ਸੱਤ ਨੇ ਹੀ ਸਹਾਰਾ ਦਿੱਤਾ ਹੋਇਆ ਆਹ ਸਰੀਰ, ਸੱਤ ਦੇ ਆਸਰੇ ਖੜੇ ਨੇ, ਜੇ ਸੱਤ ਨਿਕਲ ਗਿਆ ਜਾੜ ਦੇ ਥੱਲੇ ਡਿੱਪਣ, ਝੂੜ ਦੇ ਆਸਰੇ ਨਹੀਂ ਖੜੇ, ਮੰਦਾ ਜਾਂ ਸੌਂ ਜਾਂਦਾ ਜਾਂ ਗਿਰ ਨਹੀਂ ਪੈਂਦਾ ਸਰੀਰ, ਸਾਗੀ ਦੇ ਆਸਰੇ ਚੱਲਦਾ, ਸਾਗੀ ਦੇ ਆਸਰੇ ਚੱਲਦਾ, ਹਾਟਕੀ ਦੇ ਆਸਰੇ ਚੱਲਦਾ, ਸਾਰੀ ਸ੍ਰਿਸ਼ਟੀ ਸੱਤ ਦੇ ਆਸਰੇ ਚੱਲਦੀ ਹੈ, ਐਵੇਂ ਬਾਹਾਂ ਚੜ੍ਹਾਈ ਫਿਰਦੇ ਨੇ, ਸੱਤ ਸਾਰੀ ਸ੍ਰਿਸ਼ਟੀ ਸੱਤ ਨੇ ਬਚਾਈ ਹੋਈ ਹੈ, ਧਾਰਨ ਕੀਤੀ ਹੋਈ ਹੈ, ਉਹਨੂੰ ਕਹਿੰਦੇ ਨੇ ਅਸੀਂ ਰਹਿਣ ਨਹੀਂ ਦੇਣਾ, ਜੇ ਉਹਨੂੰ ਨਹੀਂ ਰਹਿਣ ਦੇਣਾ ਤੁਸੀਂ ਕਿੱਥੋਂ ਰਹਿ ਜਾਓਗੇ, ਇਹਨੂੰ ਪੁੱਛੇ ਵੀ ਜੇ ਸੱਤ ਸਭ ਹੈ ਉਹ ਤੁਸੀਂ ਕਿਹਦੇ ਆਸਰੇ ਬਚੋਗੇ, ਜੇ ਸੱਤ ਤੁਸੀਂ ਛੱਡਣਾ ਹੀ ਨਹੀਂ, ਸੱਤ ਦੇ ਦੁਸ਼ਮਣ ਨੂੰ ਸੱਤ ਦੇ ਆਸਰੇ ਸਾਹ ਆਉਂਦਾ, ਸਾਹ ਲੈਣ ਦੀ ਸਲਾਹ ਹੈ ਕਿ ਨਹੀਂ ਹੈ, ਜਿਉਣ ਦੀ ਇੱਛਾ ਹੈ ਕਿ ਨਹੀਂ ਹੈ, ਬੁੱਧ ਭ੍ਰਸ਼ਟ ਹੋਈ ਹੋਈ ਹੈ ਜਾਂ ਬੁੱਧ ਭ੍ਰਸ਼ਟ ਹੁੰਦੀ ਹੈ, ਐਵੇਂ ਹੁੰਦੀ ਹੁੰਦੀ ਹੈ, ਭ੍ਰਸ਼ਟ ਹੋਈ ਹੈ ਬੁੱਧੀ,
ਹਾਂ ਆਪੇ ਗੁਣ ਆਪਕਾਰੀ,
ਆਪੇ ਗੁਣ ਗੁਣ ਵੀ ਸਾਰੇ ਸੱਤ ਵਿੱਚੇ ਨੇ, ਇਹ ਤਾਂ ਸਾਰੇ ਔਗਣ ਆ ਰਹੇ ਨੇ, ਹਮ ਨਿਰਗੁਣ ਆ ਰਹੇ, ਆਪੇ ਗੁਣ ਕੌਣ, ਜਿੰਨਾ ਗੁਣ ਰੂਪ ਹੈ ਸੱਤ ਹੈ, ਇਹ ਨੇ ਗੁਣ ਰੂਪ ਔਗਣ ਸਾਰੇ ਔਗਣ ਗੁਣਾਂ ਨਾਲ ਟਕਰਾਉਂਦੇ ਨੇ। ਔਗਣਾਂ ਦੀ ਦੇਣ ਲੜਾਈਆਂ ਨੇ, ਝਗੜੇ ਨੇ, ਅਬਲਾਤਕਾਰ ਨੇ, ਡਾਕੇ ਨੇ, ਅੱਤਵਾਦ ਹੈ। ਇਹ ਔਗਣਾਂ ਦੀ ਫੌਜ ਹੈ ਇਹ ਪਾਸੇ। ਇਹ ਕਿਉਂ ਤਕੜੀ ਹੋ ਗਈ ਫੌਜ? ਜਿਨ੍ਹਾਂ ਦੇ ਹੱਥ 'ਚ ਸੱਤਾ ਪਾਵਰ ਹੈ ਉਸ ਦੇ ਵਿਰੋਧੀ ਨੇ, ਅਸਲ 'ਚ ਗੱਲ ਆ। ਜਿਨ੍ਹਾਂ ਦੇ ਹੱਥ 'ਚ ਦੂਈ ਸ਼ਕਤੀ ਹੈ ਨਾ ਅੱਤਵਾਦ ਦੇ ਵਿਰੁੱਧ, ਉਹ ਵੀ ਔਗਣ ਹਾਰੇ ਨੇ, ਸੱਚ ਦੇ ਵਿਰੋਧੀ ਨੇ। ਜੇ ਤੁਸੀਂ ਔਗਣਾਂ ਦੇ ਨਾਲ ਲੜਨਾ ਸੀ, ਸੱਚ ਦਾ ਪੱਲਾ ਨਾ ਛੱਡਦੇ, ਸੱਚ ਦਾ ਪੱਲਾ ਛਕੇ ਆਪ, ਔਗਣ ਜਿਹੜੇ ਨੇ ਅੱਤਵਾਦ ਤੁਹਾਨੂੰ ਨਿਗੜ ਜੂਗਾ, ਤੇ ਤੁਹਾਨੂੰ ਇਹ ਨਿਗੜ ਜੂ। ਝੂਠ ਨੇ ਇੱਕ ਉੱਗਰ ਰੂਪ ਵੀ ਧਾਰਨ ਕੀਤਾ ਹੋਇਆ ਤੁਹਾਡੇ ਖਿਲਾਫ, ਉਹ ਅੱਤਵਾਦ ਦਾ, ਉਹ ਧਰਮ ਦਾ ਭੇਗ ਧਾਰਨ ਕਰਕੇ ਹੈ। ਉਹ ਬਹੁਤ ਖਤਰਨਾਕ, ਤੁਸੀਂ ਧਰਮ ਛੱਡ ਕੇ ਆਏ ਹੋ, ਧਰਮ ਦਾ ਭੇਗ ਧਾਰਨ ਕਰਕੇ ਆ ਗਿਆ ਅੱਤਵਾਦ। ਥੋੜ੍ਹਾ ਬਹੁਤਾ ਤੁਹਾਡੇ ਨੂੰ ਜ਼ਿਆਦਾ ਤੁਹਾਨੂੰ ਨੂੰ ਮੰਦਰ, ਕਈ ਗੱਲਾਂ ਉਹਨਾਂ ਦੀਆਂ ਧਾਰਮਿਕ ਚੰਗੀਆਂ ਠੀਕ ਨੇ, ਤਾਂ ਤੁਹਾਨੂੰ ਉਹ ਤਾਂ ਖਤਰਾ, ਤਾਂ ਲੱਤਾਂ ਕੰਬਦੀਆਂ ਨੇ ਹੁਣ ਤੁਹਾਡੀਆਂ ਸਾਰਿਆਂ ਦੀਆਂ ਉਹਨੂੰ ਦੇਖ ਕੇ। ਉਹ ਮੌਤ ਨੂੰ ਕੁਛ ਨਹੀਂ ਸਮਝਦੇ। ਤੁਸੀਂ ਕਾਰ ਕਹੀ ਜਾਂਦੇ ਹੋ, ਕਾਰ ਤੁਸੀਂ ਹੋ, ਉਹ ਘੇਰੇ ਤੁਹਾਡੇ ਜੱਜ ਸੁਖੋੜੀ ਤੁਸੀਂ ਲਈ ਫਿਰਦੇ ਹੋ। ਅੱਤਵਾਦੀ ਕਿਹੜੇ ਆ ਜੱਜ ਸੁਖੋੜ ਵਾਲੇ? ਉਹ ਇਕੱਲੇ ਫਿਰਦੇ ਨੇ, ਜੈ ਦੋਸਤ ਨੇ ਤੁਹਾਡੇ ਕੋਲ ਨੇ,
ਕਹਿਰ
ਕਹਿਰ ਉਹਨੇ। ਇਹ ਝੂਠ ਦਾ ਡਰ ਹੈ, ਝੂਠ ਆਪਣੇ ਆਪਣੇ ਰੂਪ ਧਾਰਨ ਕਰਦਾ। ਤੁਸੀਂ ਤੁਹਾਡੇ ਕੋਲ ਜਿਹੜਾ ਕਾਨੂੰਨੀ ਅੱਤਵਾਦ ਹੈ, ਫੌਜਾਂ ਨੇ, ਪੁਲਿਸ ਹੈ, ਫੋਰਸ ਹੈ, ਰਾਜ ਹੈ, ਉਹਨਾਂ ਉਹ ਰਾਜ ਲੈਣ ਨੂੰ ਫਿਰਦੇ ਨੇ, ਉਹ ਖੋਹਣ ਨੂੰ ਫਿਰਦੇ ਨੇ ਆਪਣਾ ਆਪਣਾ। ਅਤੇ ਉਹਨਾਂ ਨਾਲ ਵੀ ਸਿਆਸੀ ਵੀ ਉਹਨੇ ਤੁਹਾਡੀ ਉਹ ਦੇਣ ਹੈ, ਉਹ ਵੀ ਜਦੋਂ ਹੋ ਤਾਂ ਆਏ ਨਹੀਂ। ਜਦੋਂ ਨੈਤਿਕਤਾ ਛੱਡ ਦਈਏ, ਸਾਡੇ ਵਿਰੋਧ 'ਚ ਹੋ ਜਾਈਏ, ਇਹੋ ਜਿਹਾ ਕੁਛ ਹੁੰਦਾ ਹੁੰਦਾ ਜੋ ਹੋਇਆ ਹੋਇਆ। ਸੱਚ ਦਾ ਵਿਰੋਧ ਕੀਤਾ, ਸੱਚ ਨੂੰ ਖਤਮ ਕਰਨ ਦੇ ਤੁਲੇ ਨੇ ਸਾਰੇ, ਇੰਨੇ ਧਰਮ ਪੈਦਾ ਕਰਤੇ ਇਹਨਾਂ ਲੋਕਾਂ ਨੇ, ਰਾਜੇ ਨੇ, ਸੱਚ ਧਰਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਜਿਹੜਾ ਪਾਪ ਸੀ ਕਈ ਰੂਪ ਧਾਰਨ ਕਰਕੇ ਇਹਨਾਂ ਦੇ, ਇਹਨਾਂ ਨੂੰ ਖੁਦ ਆਪਸ ਵਿੱਚ ਹੀ ਆ ਗਿਆ, ਧੜੇ ਆਪਸ ਵਿੱਚ ਹੀ ਹੋ ਗਏ, ਪਾਪ ਦੇ ਟਕਰਾ ਗਏ। ਕੀ ਹੈ? ਦੁਨਿਆਵੀ ਪਾਵਰ, ਦੁਨਿਆਵੀ ਸ਼ਕਤੀ, ਦੁਨਿਆਵੀ ਮਾਨ ਸਨਮਾਨ, ਦੁਨਿਆਵੀ ਤਾਕਤ, ਇਹਦੇ ਖਾਤਰ ਹੀ ਹੈ। ਧਰਮ ਖਾਤਰ ਕੋਈ ਲੜਾਈ ਨਹੀਂ ਕਿਸੇ ਦੀ। ਉਹ ਐਵੇਂ ਗੱਲਾਂ ਨੇ, ਕੁਛ ਕੁਛ ਗੱਲਾਂ ਹੈ ਧਰਮ ਦੀਆਂ ਵੀ ਵਿੱਚ ਲਈਆਂ ਹੋਈਆਂ ਉਹਨਾਂ ਨੇ, ਨੈਤਿਕਤਾ ਦੀਆਂ ਕੁਛ ਗੱਲਾਂ ਲਈਆਂ ਹੋਈਆਂ ਨੇ। ਇਸੇ ਗੱਲ ਦੀ ਉਹਨਾਂ ਨੂੰ ਸਪੋਰਟ ਮਿਲਦੀ ਹੈ ਅੱਤਵਾਦੀਆਂ।
ਹਾਂਜੀ, ਆਪ ਸੱਤ, ਸੱਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ,
ਆਪੇ ਗੁਣਕਾਰੀ, ਗੁਣ ਆਪੇ ਗੁਣਕਾਰੀ, ਗੁਣ ਵੀ ਆਪ ਹੈ, ਗੁਣਕਾਰੀ ਵੀ ਆਪ ਹੈ। ਗੁਣਕਾਰੀ ਸੱਚ ਹੁੰਦਾ, ਗੁਣ ਸੱਚ 'ਚ ਨੇ, ਜਿਹੜਾ ਸੱਚ ਖਾ ਲੂਗਾ ਉਹਦੀ ਬਿਮਾਰੀਆਂ ਕੱਟੀਆਂ ਜਾਣਗੀਆਂ, ਉਹ ਰੋਗ ਰਹਿਤ ਹੋ ਜੂਗਾ, ਉਹਦੇ ਔਗਣ ਕੱਟੇ ਜਾਣਗੇ। ਝੂਠ ਗੁਣਕਾਰੀ ਨਹੀਂ ਹੁੰਦਾ, ਕਪਟ ਗੁਣਕਾਰੀ ਨਹੀਂ ਹੁੰਦਾ, ਮਾਇਆ ਗੁਣਕਾਰੀ ਨਹੀਂ ਹੈ, ਸੁਖ ਗੁਣਕਾਰੀ ਹੈ। ਗੁਣਕਾਰੀ ਕੀ ਹੈ ਕਿ ਗੁਣੇ ਨੇ ਉਹਦੇ 'ਚ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ, ਗੁਣੇ ਪੈਦਾ ਕਰਦਾ, ਗੁਣੇ ਦੂਜਿਆਂ ਨੂੰ ਦਿੰਦਾ, ਗੁਣਾਂ ਦਾ ਹੀ ਗੁਣੀ ਦਾਤ ਬਖਸ਼ਦਾ, ਗੁਣਕਾਰੀ ਹੈ। ਗੁਣ ਪੈਦਾ ਕਰਨ ਵਾਲਾ ਸਾਰਿਆਂ ਦੇ ਮਨਾਂ 'ਚ ਗੁਣ ਪੈਦਾ ਕਰਨ ਵਾਲਾ, ਔਗਣ ਨਹੀਂ ਪੈਦਾ ਕਰਦਾ, ਔਗਣ ਪੈਦਾ ਕਰਨ ਵਾਲੇ ਸੀ ਆਪ। ਪਾਪ ਹੈ ਜਿਹੜਾ, ਦੇਖੋ ਦੋ ਧੜੇ ਨੇ, ਪਾਪ ਪੁੰਨ ਦੋਨੋਂ ਭਾਈ ਦੋਹੋਂ ਮਿਲ ਕੇ ਜਿਹੜਾ ਅੱਧਾ ਇਹ ਜੀਵ ਬ੍ਰਹਮ ਜਿਹੜਾ ਹੈਗਾ ਬ੍ਰਹਮ ਮਨ ਕਰਕੇ ਬ੍ਰਹਮ ਪਾਪੀ ਹੈ ਆਪ ਅੰਦਰ ਕਰਕੇ ਧਾਰਮਿਕ ਲੋਭ ਕਰਕੇ ਪਾਪੀ ਪਾਪ ਕਰਦਾ ਮੋਹ ਕਰਕੇ ਪਾਪ ਕਰਦਾ ਜੇ ਉਹ ਧਿਆਨ ਉਹ ਪਾਪ ਨੂੰ ਬੁਰਾ ਵੀ ਸਮਝਦਾ ਇਹ ਹੀ ਫਸਿਆ ਹੋਇਆ ਦੋ ਧੜਿਆਂ ਕਿਹੜਾ ਧੜਾ ਹਾਵੀ ਹੋ ਜਾ ਕਿਹੜੇ ਵੇਲੇ ਨਿਕਲ ਲਾ ਸ੍ਰਿਸ਼ਟੀ ਦੇ ਉੱਤੇ ਜਿਹੜਾ ਧੜਾ ਹਾਵੀ ਹੋ ਜਾਂਦਾ ਉਗਣ ਹਾਵੀ ਹੋ ਗਿਆ ਸ੍ਰਿਸ਼ਟੀ ਦੇ ਉੱਤੇ ਤਾਂ ਹਾਹਾਕਾਰ ਹੋ ਜਾਂਦਾ ਹਾਹਾਕਾਰ ਹੋ ਜਾਂਦਾ ਗੁਣ ਸਾਰੇ ਤਾਂ ਨਹੀਂ ਮਿਲਦੇ ਜਿਹੜੇ ਗੁਣ ਸਰੀਰ ਵਿੱਚ ਚੰਗੇ ਆਦਮੀ ਦਾ ਹਾਹਾਕਾਰ ਹੋ ਜਾਂਦਾ ਦੱਬ ਜਾਂਦੇ ਨੇ ਆਦਮੀ ਹੋ ਜਨਤਾ ਵਿੱਚ ਸਾਰੇ ਮਾੜੇ ਨਹੀਂ ਹੁੰਦੇ ਜਨਤਾ ਦੇ ਵਸ ਦਾ ਕੁਛ ਹੁੰਦਾ ਜਿਹੜੇ ਫੋਰਸ ਵਿੱਚ ਆਦਮੀ ਹੁੰਦੇ ਨੇ ਉਗਣ ਵਾਲੇ ਹਰੇ ਉਹ ਹੁੰਦੇ ਨੇ ਉਹਨਾਂ ਦੇ ਹੱਥ ਤਾਕਤ ਆ ਜਾਂਦੀ ਹੈ ਜਾਣ ਕੇ ਆ ਜਾਂਦੀ ਹੈ ਤਾਂ ਉਹ ਰਾਜ ਮਿਲ ਜਾਂਦਾ ਨਾ ਜਿਵੇਂ ਪਾਵਰੇ ਹੈ ਨਹੀਂ ਆ ਜੇ ਸਰ ਜ਼ੋਰ ਕਰ ਵੇਖੇ ਸੋ ਇਹ ਵੀ ਜਾਣ ਕੇ ਕਰਦਾ ਪਰਮੇਸ਼ਰ ਜੇ ਪਾਵਰ ਦਵੇ ਉਗਣ ਹਾਰੇ ਨੂੰ ਤਾਂ ਉਗਣਾਂ ਦੇ ਲੋਕ ਖਿਲਾਫ ਹੋਣ ਉਗਣ ਹਾਰੇ ਲੋਕ ਇਹਨਾਂ ਦੇ ਜ਼ੁਲਮ ਕਰਨ ਪਬਲਿਕ 'ਤੇ ਫਿਰ ਉਗਣ ਹਾਰਿਆਂ ਦਾ ਖੜਾ ਹੀ ਛੱਡਣ ਇਹ ਉਗਣ ਹਾਰਿਆਂ ਦੇ ਗੁਣ ਜ਼ਿਆਦਾ ਗਾਉਂਦੇ ਹੁੰਦੇ ਨੇ ਲੋਕ ਲੋਭੀ ਇਹ ਬੜੇ ਗੁਣ ਗਾਉਂਦੇ ਨੇ ਬੜੇ ਇਹਨਾਂ ਦੀ ਮਗਰ ਫਿਰਦੇ ਨੇ ਗੋਡੇ ਘੁੱਟਦੇ ਸਿਆਸਤਦਾਨਾਂ ਦੀ ਇਹ ਕਸੂਰ ਲੋਕਾਂ ਦਾ ਹੀ ਹੈ ਇਹਨਾਂ ਦੇ ਨਾਲ ਐਵੇਂ ਹੀ ਵਰਤਣੀ ਚਾਹੀਦੀ ਹੈ ਇਹ ਕਿਹੜਾ ਗਾਂ ਵੀ ਚੰਗੇ ਨੇ ਲੋਭੀ ਨੇ ਕਿਉਂ ਨੇ ਲੋਭੀ ਬਈ ਲੋਭੀ ਜੇ ਹੈ ਸਾਰੇ ਕਿਹਦਾ ਹੱਕ ਖਾਣਗੇ ਇੱਕ ਦੂਜੇ ਦਾ ਹੀ ਖਾਣਗੇ ਨਾ ਇਹ ਤਾਂ ਫਿਰ ਬਿੱਲੀ ਯਾਰ ਬਾਂਦਰ ਵਾਲੀ ਗੱਲ ਹੈ
ਇਹਨਾਂ ਲੋਕਾਂ ਦੀ ਤਾਕਤ ਨੇ ਸਗੋਂ
ਹਾਂ ਝੂਠੇ ਦੀ ਤਾਕਤ ਨੇ ਇਹ ਕਮਜ਼ੋਰੀਆਂ ਸਾਡੀਆਂ ਹੀ ਸਾਡੇ ਖਾਤਰ ਦੁੱਖ ਰੂਪ ਹੋਈਆਂ ਹੋਈਆਂ ਨੇ ਜੇ ਗੁਰੂ ਵਾਲੇ ਤਾਂ ਇਹਨਾਂ ਦੇ ਨੱਥ ਪਾ ਦੇਣ ਮਿੰਟ 'ਚ ਸਾਰੇ ਸੁਖੀ ਕਿਉਂ ਇਹ ਵੀ ਲੋਭੀ ਨੇ ਇਹ ਕਹਿੰਦਾ ਵੀ ਜੇ ਫਲਾਣਾ ਮਨਿਸਟਰ ਬਣ ਗਿਆ ਫਿਰ ਰੰਗ ਲੱਗ ਜਾਣਗੇ ਆਪਣੇ ਆਪਣੇ ਸਵਾਰਥ ਦੀ ਲੜਾਈ ਜਿਹੜੀ ਹੈ ਇਹ ਦੁੱਖ ਰੂਪ ਬਣੀ ਹੋਈ ਹੈ ਇਹਨਾਂ ਦੀ ਇਹ ਲੋਕਾਂ ਨੂੰ ਫਾਇਦਾ ਧੜੇਬੰਦੀ ਬਣੀ ਹੋਈ ਹੈ ਉਹਨਾਂ ਦਾ ਆਪਣਾ ਉਹ ਬਾਂਦਰ ਤਾਂ ਫਿਰ ਜੇ ਬਿੱਲੀਆਂ ਲੜਨਗੇ ਤਾਂ ਹੀ ਬਾਂਦਰ ਨੂੰ ਰੋਟੀ ਮਿਲੂ ਪਾਲੜੇ 'ਚ ਪਾਈ ਜਾਂਦਾ ਉਹ ਦੇਖਦਾ ਵੀ ਇੱਧਰ ਪਾਲੜਾ ਚੁੱਕਦਾ ਉੱਧਰ ਮੁਰਗੀ ਵੱਢਣਾ ਜ਼ਿਆਦਾ ਜਾਣ ਕੇ ਦੂਏ ਚੁੱਕਦਾ ਦੂਏ ਜ਼ਿਆਦਾ ਹੋਰ ਵੱਢ ਦਿੰਦਾ ਰੋਟੀ ਆਪ ਖਾਂਦਾ ਬਿੱਲੀਆਂ ਖਾਲੀ ਸਰਕਾਰੀ ਪੈਸਾ 15 ਕੁ ਪੈਸੇ ਕਹਿੰਦੇ ਮਿਲਦੇ ਨੇ 15 ਪੈਸੇ ਤਾਂ ਉਹਨਾਂ 'ਚੋਂ ਮਿਲਦੇ ਨੇ ਜਿਹੜੇ ਪੈਸੇ ਖਰਚ ਹੋ ਜਾਂਦੇ ਨੇ ਜਿਹੜੇ ਸਿੱਧੇ ਹੀ ਸਾਰੇ ਖਾ ਲਏ ਉਹ ਉਹਦੇ ਕੁਝ ਵੀ ਮਿਲਦਾ ਜਿੰਨੇ ਖਰਚੇ ਹੋਏ ਉਹਦੇ ਤਾਂ 15 ਪੈਸੇ ਮਿਲ ਗਏ ਜਿਹੜੇ ਖਰਚੇ ਨਹੀਂ ਹੋਏ ਇਹੋ ਜਿਹਾ ਕੁਛ ਹੈ ਇਹ ਪਬਲਿਕ ਨੂੰ ਸਿੱਖਿਆ ਦੇਣ ਵਾਸਤੇ ਹੀ ਹੈ ਪਰਮੇਸ਼ਰ ਨੇ ਕੀਤਾ ਹੋਇਆ ਪਾਣਾ ਉਹਦਾ ਮਾੜਾ ਨਹੀਂ ਵਰਤਦਾ ਲੋਕ ਇਹੋ ਜਿਹੇ ਨੇ ਇਹਨਾਂ ਨੇ ਹੁਣੀ ਉਵੇਂ ਚਾਹੀਦੀ ਹੈ ਤੰਗ ਆਮਦ ਬਜੰਗ ਆਮਦ ਜਿੰਨਾ ਚਿਰ ਤੰਗ ਸੀ ਪਬਲਿਕ ਤਾਂ ਹੀ ਕੇਜਰੀਵਾਲ ਕੋਈ ਫਸਾ ਥੋੜ੍ਹੀ ਹੈ ਲੋਕਾਂ ਦੀ ਨੀਡ ਸੀ ਕੇਜਰੀਵਾਲ ਬੰਦੇ ਕਿੱਥੋਂ ਲੈ ਆਊਗਾ ਸ਼੍ਰੀ ਇਮਾਨਦਾਰ ਕਿੱਥੋਂ ਲੈ ਆਊਗਾ ਬੰਦੇ ਤਾਂ ਇੱਥੋਂ ਹੀ ਲਊਗਾ ਉਹਨੂੰ ਆ ਵੀ ਖਾਲੀ ਮੈਂ ਉਹ ਵੀ ਪਾਗਲੇ ਹੈ ਐਡਾ ਅਸਲ ਉਕਲ ਨਹੀਂ ਹੈਗੀ ਇੱਕ ਬੰਦਾ ਗੁਰੂਆਂ ਨੇ ਛਾਂਟ ਕੇ ਰੱਖਿਆ ਆਪਣੇ ਨਾਲ ਐਵੇਂ ਨਹੀਂ ਸਾਜਦਾ ਰਾਜ ਕਿਤੇ ਸਾਜਦਾ ਰਾਜ ਕਾਇਮ ਕਰ ਦੂਗਾ ਥੱਕਿਆ ਰੇ ਬੰਦੇ ਹੀ ਕਿੱਥੋਂ ਰਾਜ ਕਾਇਮ ਕਰ ਦੂੰਗਾ ਤੂੰ ਸੁਪਨਾ ਲੈ ਲਿਆ ਬਈ ਆ ਲੋਕਾਂ ਦੀ ਉਬਾਲਾ ਜਿਹਾ ਆਇਆ ਹੋਇਆ ਚਲੋ ਜਿੱਤ ਜਾਵਾਂਗੇ ਪਰ ਕਿੱਥੋਂ ਲੈ ਕੇ ਆਊਗਾ ਹੈਗਾ ਜਿਹੜਾ ਲੋਭੀ ਨਾ ਹੋਵੇ ਹਾਂਜੀ
ਸ਼ਬਦ ਸੱਤ ਪ੍ਰਭ ਭਗਤਾ ਸੁਰਤ ਸੱਤ ਜਸ ਸੁਣਤਾ
ਸ਼ਬਦ ਸੱਤ ਔਰ ਉਹਦਾ ਇੱਕ ਇੱਕ ਸ਼ਬਦ ਗੁਰਬਾਣੀ ਦਾ ਸੱਤ ਦਾ ਬੋਲਿਆ ਇੱਕ ਇੱਕ ਸ਼ਬਦ ਸੱਤ ਹੁੰਦਾ ਸੱਤ ਸ਼ੁੱਧ
ਸੱਤ ਪ੍ਰਭ ਭਗਤਾ
ਜਿਹੜਾ ਸੱਤ ਸ਼ਬਦ ਹੈ ਉਹ ਤਾਂ ਸੱਤ ਸ਼ਬਦ ਹੈ ਜੇ ਬਖਤਾ ਸੱਤ ਹੈ, ਸੱਤ ਪ੍ਰਭ ਬਖਤਾ, ਸੱਤ ਪ੍ਰਭ ਦਾ ਬਕਿਆ ਹੋਇਆ ਬੋਲਿਆ ਹੋਇਆ ਸ਼ਬਦ ਬਖਤਾ ਬੋਲਣ ਨੂੰ ਕਹਿੰਦੇ ਨੇ, ਬਕ ਮੂੰਹ ਨੂੰ ਕਹਿੰਦੇ ਨੇ। ਸੱਤ ਪ੍ਰਭ ਜਿਹੜਾ ਬਖਤਾ ਹੈ, ਜੇ ਉਹ ਸੱਚਾ ਹੈ ਤਾਂ ਸੱਚੀ ਗੱਲ ਆਖੂਗਾ, ਜੇ ਉਹ ਬਖਤਾ ਹੀ ਝੂਠਾ ਸੱਚ ਬੋਲੂ ਕਿਵੇਂ। ਸੱਤ ਪ੍ਰਭ ਬਖਤਾ, ਸੱਤ ਸ਼ਬਦ ਨੂੰ ਬੋਲਣ ਵਾਲਾ, ਸੱਤ ਸਰੂਪ ਹੁੰਦਾ। ਕਹਿਣ ਦਾ ਮਤਲਬ ਜਿਹਨਾਂ ਨੇ ਗੁਰਬਾਣੀ ਰਚੀ ਹੈ ਉਹ ਸੱਤ ਸਰੂਪ ਸੀ, ਪਰ ਸੱਚਖੰਡ ਨੇ ਬੈਠੇ ਇਸ ਵਕਤ। ਸੱਚਖੰਡ ਦੀ ਗੱਲ ਸੀ ਆਈ, ਸੱਚਖੰਡ ਉਹ ਕਹਿ ਕੇ ਦੱਸ ਕੇ ਤੁਹਾਨੂੰ ਉੱਥੇ ਚਲੇ ਗਏ ਆਪਣੇ ਘਰ। ਆਹ ਇਹ ਕਹਿਣ ਦੀ ਗੱਲ, ਉਹਨਾਂ ਦਾ ਕੋਈ ਵਿਗੜਦਾ ਵਿਗਾੜ ਲਓ ਜਾ ਕੇ। ਜਿਹੜੇ ਤਾਂ ਸੀ ਉਹਨਾਂ ਨੂੰ ਤਰਕਮੀਆਂ ਦੇ ਬਿਠਾਉਣ ਵਾਸਤੇ, ਉਹ ਤਾਂ ਫਿਰਦੇ ਨੇ ਇੱਥੇ ਹੀ ਨਰਕ 'ਚ ਉਹਨਾਂ ਦੇ ਅੰਡਰ। ਪਰ ਉਹ ਪਰਮਾਰਥੀ ਨੇ, ਉਹਨਾਂ ਨੂੰ ਇਹ ਲੱਗਦਾ ਵੀ ਇਹਨੇ ਸਾਨੂੰ ਤਵੀ 'ਤੇ ਬਿਠਾ ਲਿਆ ਸੀ। ਉਹਨਾਂ ਦੇ ਅੰਦਰ ਬੈਰ ਬੋਲ ਹੀ ਨਹੀਂ ਨਾ ਹੋ ਸਕਦਾ। ਉਹ ਸੱਚਖੰਡ 'ਚ ਬੈਠੇ ਨੇ, ਇਹ ਇੱਥੇ ਹੀ ਬੈਠੇ ਨੇ, ਫਿਰਦੇ ਨੇ ਪਤਾ ਨਹੀਂ ਕਿਹੜੀ ਜੂਨ 'ਚ ਹੋਣਾ ਨੇ। ਸੱਤ ਪ੍ਰਭ ਬਖਤਾ, ਪ੍ਰਭ ਰੂਪ ਹੀ ਹੈ ਬਖਤਾ ਜਿਹੜਾ ਹੈ ਬੋਲਣ ਵਾਲਾ। ਗੱਲ ਆਪਣੀ ਕਹਿ ਗਏ ਹੋ, ਸੱਤ ਸ਼ਬਦ ਨੂੰ ਸੱਚੇ ਉਪਦੇਸ਼ ਨੂੰ ਬੋਲਣ ਵਾਲਾ ਸੱਤ ਸਰੂਪ ਇਹ ਹੁੰਦਾ, ਹਮੇਸ਼ਾ ਰਹਿਣ ਵਾਲਾ। ਸੱਤ ਦਾ ਮਤਲਬ ਉਹ ਹਮੇਸ਼ਾ ਰਹਿਣ ਵਾਲਾ ਹੁੰਦਾ, ਜੰਮਣ ਮਰਨ ਤੋਂ ਪਰੇ ਹੋ ਜਾਂਦਾ।
ਸੁਰਤ ਸੱਤ, ਸੱਤ ਜਸ ਸੁਣਦਾ,
ਅਵਿਨਾਸ਼ੀ ਪੁਰਖ, ਅਵਿਨਾਸ਼ੀ ਪੁਰਖ ਹੋ ਜਾਂਦਾ। ਦੇਖੋ ਅਵਿਨਾਸ਼ੀ ਵੀ ਪੁਰਖ ਹੈ, ਮਹਾਂਪੁਰਖ ਫਿਰ ਨਹੀਂ, ਜਿੱਥੇ ਵੀ ਪੁਰਖ ਲੱਗੂਗਾ ਇਕੱਲਾ ਪੁਰਖ ਲੱਗੂਗਾ। ਹਾਂਜੀ,
ਸੁਰਤ ਸੱਤ, ਸੱਤ ਜਸ ਸੁਣਦਾ,
ਉਹਦੀ ਸੁਰਤ ਜਿਹੜੀ ਹੈ ਉਹ ਵੀ ਸੱਤ ਸਰੂਪ ਹੋਊਗੀ, ਮਾਇਆ ਨਾਲ ਜੁੜਦੀ। ਉਹਦੀ ਸੱਤ ਸੁਰਤ ਮਾਇਆ ਨਾਲ ਨਹੀਂ ਜੁੜਦੀ। ਸੱਤ ਜਾਂ ਸੁਰਤਾ ਇਸ ਕਰਕੇ ਸੁਰਤ ਸਾਜ ਸ਼ਬਦ ਨਾਲ ਜੁੜੂਗੀ, ਸੱਚ ਦਾ ਹੀ ਜਾਂ ਸੁਣੂਗਾ ਉਹ ਤਾਂ ਉਹਨੂੰ ਸੱਤ ਜਾਂ ਸੁਰਤਾ, ਜੇ ਸੁਭਾ ਉਹੀ ਬੋਲੂਗਾ। ਵਕਤਾ ਆਇਆ ਨਾ ਪਹਿਲਾਂ, ਕਿਉਂਕਿ ਸੁਰਤ ਸੱਤ ਹੈ, ਸ਼ਬਦ ਨਾਲ ਜੁੜੀ ਹੋਈ ਹੈ, ਜੋ ਸੁਣਦਾ ਉਹੀ ਬੋਲਦਾ।
ਸੱਤ ਜਾਂ ਸੁਣਦਾ,
ਸੱਤ ਜਾਂ ਸੁਣਦਾ, ਸੱਤ ਦਾ ਜਾਂ ਸੁਣਦਾ ਸੱਚੇ ਬੋਲਦਾ, ਸੱਚੇ ਜਸ ਕਰਦਾ।
ਗੁੱਜਣ ਹਾਰ ਕੋ ਸੱਤ ਸਭ ਹੋਏ, ਨਾਨਕ ਸੱਤ ਸੱਤ ਪ੍ਰਭ ਸੋਏ।
ਗੁੱਜਣ ਹਾਰ, ਇਹ ਹੁਣ ਸਾਰੀ ਬੁਝਾਰਤ ਹੈ, ਹੁਣ ਕਈ ਜੋ ਕਹੀ ਹੈ ਜਿੰਨੀ ਸੱਤ ਸੱਤ 'ਤੇ ਗੱਲ ਕਹੀ ਹੈ ਸਾਰੀ ਬੁਝਾਰਤ ਹੈ। ਜਿਹੜਾ ਇਹ ਗੱਲ ਬੁੱਝ ਲਵੇ, ਸਮਝਣ ਵਾਲੀ ਗੱਲ ਨਹੀਂ ਹੈ ਹੁਣ ਤੱਕ ਜੋ ਬੋਲੀ, ਸਮਝਣ ਵਾਲੀ ਗੱਲ ਨਹੀਂ ਬਣ ਵਾਲੀ ਹੈ ਸਾਰੀ। ਸੱਤ ਹੁੰਦਾ ਹੀ ਬੁੱਝਣ ਵਾਲਾ, ਸਮਝਣ ਵਾਲਾ ਜਿੱਥੇ ਮਾਇਆ ਹੋਵੇ, ਮਾਇਆ ਦੀ ਐਗਜ਼ਾਮਪਲ ਹੋਵੇ ਸਮਝਣ ਵਾਲੀ ਹੈ। ਜਿੱਥੇ ਸੱਤ ਆ ਜਾ ਪਿਓਰ, ਉੱਥੇ ਪੁੱਜਣ ਵਾਲੀ ਹੈ, ਸਮਝਣ ਵਾਲੀ ਗੱਲ ਹੀ ਨਹੀਂ ਹੁੰਦੀ। ਪੁੱਜਣ ਹਾਰ ਜਿਹੜਾ ਹੋਇਆ ਉਹਦੇ ਕੋਲ ਤਾਂ ਸਾਰਾ ਸੱਤ ਹੈ ਜੋ ਆਖਿਆ, ਉਹਦੇ ਵਾਸਤੇ ਤਾਂ ਸੱਤ ਸਭ ਸੱਤ ਹੀ ਹੈ ਜੋ ਕਿਹਾ। ਉਹਦਾ ਕਹਿਦੂਗਾ ਵੀ ਹਾਂ ਇੱਕ ਗੱਲ ਸੱਤ ਹੈ, ਠੀਕ ਹੈ, ਉਹਦੇ ਵਾਸਤੇ ਠੀਕ ਹੈ। ਜਿਹਨੇ ਬੁੱਝੀ ਨਹੀਂ ਉਹਨੂੰ ਨਹੀਂ, ਉਹਨੇ ਨਹੀਂ ਮੰਨਣੀ ਇਹ ਗੱਲ, ਉਹਦੇ ਹਾਲ ਥੱਲੇ ਨਹੀਂ ਉਤਰਨੀ। ਨਾਨਕ ਸੱਤ ਸੱਤ ਨਾਨਕ ਕਹਿੰਦਾ ਪ੍ਰਭ ਜਿਹੜਾ ਹੈਗਾ, ਪ੍ਰਭ ਦੀ ਜਿਹੜੀ ਸੋਇਆ ਸੋਭਾ ਹੈ ਉਹ ਸੱਤ ਸੱਤ ਹੀ ਹੈ। ਪ੍ਰਭ ਦੀ ਜਿਹੜੀ ਸੋਏ ਸੋਭਾ ਨੂੰ ਕਹਿੰਦੇ, ਇਹ ਪ੍ਰਭ ਦੀ ਸੋਭਾ ਹੈ, ਇਹ ਸੱਤੇ ਹੈ। ਨਾਨਕ ਸੱਤ
ਸੱਤ ਪ੍ਰਭ ਸੋਏ,
ਸੱਤ ਪ੍ਰਭ ਸੋਏ, ਪ੍ਰਭ ਆਪ ਸੱਤ ਹੈ, ਉਹਦੀ ਸੋਭਾ ਵੀ ਸੱਚੀ ਹੈ।